ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ। ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਹਰ ਰੋਜ਼ ਵਾਂਗ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ, ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਜੀ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਹੈ, ਔਰ ਇਸ ਗੱਲ ਦੀ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ, ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਸੋਲੋ ਜੀ, ਅੱਜ ਦਾ ਦਿਨ ਮੰਗਲਵਾਰ ਦਾ, ਮੰਗਲਵਾਰ ਮੈਲਬਨ ਤੋਂ ਮੈਂ ਤੁਹਾਡੇ ਲਈ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਤੇ। ਇਹ ਲਹਿਰਾਂ ਦਾ ਸਫ਼ਰ ਅਸੀਂ ਤੈਅ ਕਰਨਾ ਪੂਰੇ 2 ਘੰਟੇ, ਔਰ ਇਸ ਸਫ਼ਰ ਦੇ ਵਿਚ ਤੁਹਾਡੀ ਹਾਜ਼ਰੀ, ਤੁਹਾਡਾ ਸਾਥ ਜਿਹੜਾ ਉਹ ਬੇਹੱਦ ਜ਼ਰੂਰੀ ਹੁੰਦਾ। ਸੋ ਦਿਨ ਹੈਗਾ ਮੰਗਲਵਾਰ ਦਾ, ਸਾਲ 2020 ਦੇ ਅਗਸਤ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ। ਨਾਨਕਸ਼ਾਹੀ ਸੰਵਤ 552 ਦੇ ਸਾਵਣ ਮਹੀਨੇ ਦੀ 20 ਤਰੀਕ ਹੋ ਚੁੱਕੀ ਹੈ ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਇਸ ਵੇਲੇ ਮੈਲਬਨ, ਸਿਡਨੀ, ਬ੍ਰਿਸਬਨ ਤੇ ਕੈਨਬਰਾ ਦੇ ਵਿਚ ਸਮਾਂ ਹੋ ਚੁੱਕਿਆ 8:04 ਦਾ ਤੇ ਪਰਥ ਦੇ ਵਿਚ ਅਜੇ 6:04 ਹੋਏ ਨੇ, ਜਦਕਿ ਐਡੀਲੇਡ ਦੇ ਵਿਚ ਸਮਾਂ 7:34 ਦਾ ਹੋਇਆ। ਨਿਊਜ਼ੀਲੈਂਡ ਚ ਲਈ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ ਇਸ ਵੇਲੇ 10:04 ਦਾ ਤੇ ਇਸ ਤੋਂ ਇਲਾਵਾ ਉਹਨਾਂ ਮੁਲਕਾਂ ਵੱਲ ਚੱਲਦੇ ਆ ਜਿੱਥੇ ਮੰਗਲਵਾਰ ਦਾ ਦਿਨ ਚੜਿਆ ਹੋਇਆ ਪਰ ਅਜੇ ਸਾਡੇ ਨਾਲੋਂ ਥੋੜਾ ਜਿਹਾ ਪਿੱਛੇ ਵੀ ਨੇ, ਕੁਛ ਜ਼ਿਆਦਾ ਪਿੱਛੇ ਨੇ। ਇਸ ਵੇਲੇ ਹਾਂਗਕਾਂਗ ਦੇ ਵਿਚ 6:05 ਦਾ ਸਮਾਂ ਹੋ ਚੁੱਕਿਆ, ਜਦਕਿ ਦੁਬਈ ਦੇ ਵਿਚ ਅਜੇ ਬਹੁਤ ਵੱਡਾ ਤੜਕਾ 2:05 ਦਾ ਸਮਾਂ ਮੰਗਲਵਾਰ ਦੀ ਸਵੇਰ ਦਾ, ਤੇ ਉਧਰ ਬੈਂਕਾਕ ਦੇ ਵਿਚ ਸਵੇਰ ਦੇ 5:05 ਇਸ ਵੇਲੇ ਹੋ ਚੁੱਕੇ ਨੇ। ਆਪਣੇ ਮੁਲਕ ਚ ਲਈ ਭਾਰਤ, ਭਾਰਤ ਦੇ ਪੰਜਾਬ ਸੂਬੇ ਯਾਨੀ ਸਾਡੀ ਆਪਣੀ ਧਰਤੀ ਤੇ 3:35 ਦਾ ਸਮਾਂ ਉੱਥੇ ਹੋ ਚੁੱਕਿਆ। ਉੱਥੇ ਵੀ ਵੱਡਾ ਤੜਕਾ ਇਸ ਵੇਲੇ। ਸੋ ਹੁਣ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਜਿੱਥੇ ਅਜੇ ਚੱਲ ਰਿਹਾ ਸੋਮਵਾਰ। ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਵੀ ਵੱਖੋ ਵੱਖਰਾ। ਵੈਨਕੂਵਰ ਦੇ ਵਿੱਚ 3:05 ਹੋਏ ਨੇ। ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ ਹੈ। ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ। 6:05 ਦਾ ਸਮਾਂ ਉੱਥੇ ਹੋਇਆ ਤੇ ਉਧਰ ਵਿਨੀਪੈਗ ਦੇ ਵਿੱਚ ਇਸ ਵੇਲੇ ਸ਼ਾਮ ਦੇ 5:05 ਹੋਏ ਨੇ, ਯਾਨੀ ਸੋਮਵਾਰ ਦੀ ਸ਼ਾਮ ਚੱਲ ਰਹੀ ਹੈ। US ਚਲੀਏ ਤਾਂ US ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ ਬਾਅਦ ਦੁਪਹਿਰ ਪਈ ਹੋਈ ਹੈ 3:05 ਦਾ ਸਮਾਂ, ਜਦਕਿ ਨਿਊਯਾਰਕ ਦੇ ਵਿੱਚ ਸਮਾਂ ਜਿਹੜਾ ਜੀ ਉਹ 6:06 ਦਾ ਹੋ ਚੁੱਕਿਆ। ਸ਼ਾਮ ਉੱਥੇ ਪੈ ਚੁੱਕੀ ਹੈ। ਤੇ ਦੋਸਤੋ ਰਾਤ ਪਈ ਹੋਈ ਹੈ ਲੰਡਨ ਦੇ ਵਿੱਚ ਸੋਮਵਾਰ ਦੀ ਰਾਤ 11:06 ਉੱਥੇ ਹੋਏ ਹੋਏ ਆ। ਤੇ ਇਸ ਵੇਲੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ। ਤੇ ਲੋ ਜੀ, ਪ੍ਰੋਗਰਾਮ ਚ ਅੱਜ ਕੀ ਕੀ ਹੋਣ ਜਾ ਰਿਹਾ ਉਹਦੇ ਬਾਬਤ ਵੀ ਤੁਹਾਡੇ ਨਾਲ ਸਾਂਝ ਬਣਾ ਲੈਂਦੇ ਹਾਂ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਤੁਹਾਡੇ ਨਾਲ ਖ਼ਬਰਾਂ ਦਾ ਜਿਹੜਾ ਸਿਲਸਿਲਾ ਸਾਂਝਾ ਕਰਾਂਗੇ, ਖ਼ਬਰਾਂ ਦੇਸ਼ ਵਿਦੇਸ਼ ਦੀਆਂ, ਔਰ ਇਸ ਤੋਂ ਇਲਾਵਾ ਇੱਕ ਝਾਤ ਅੱਜ ਦੇ ਮੌਸਮ ਦੇ ਉੱਤੇ ਵੀ ਜ਼ਰੂਰ ਪਾਵਾਂਗੇ। ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਜਿਹੜੇ ਮੁੱਦੇ ਉਹਨਾਂ ਦੇ ਉੱਤੇ ਗੱਲ ਕਰਾਂਗੇ। ਔਰ ਅੱਜ ਅਸੀਂ ਇੱਕ ਖਾਸ ਮੁਲਾਕਾਤ ਜਿਹੜੀ ਹੈ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਕਰਨੀ ਹੈ। ਉਹ ਮੁਲਾਕਾਤ ਹੈ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੈਂਟਲ ਹੈਲਥ ਦੇ ਉੱਤੇ ਕੋਈ ਪ੍ਰੋਗਰਾਮ ਜਿਹੜਾ ਆ ਉਹ ਚਲਾਇਆ ਜਾਣਾ, ਔਰ ਇਸ ਪ੍ਰੋਗਰਾਮ ਨੂੰ ਕਰਨ ਪਿੱਛੇ ਸਿੱਖ ਕਮਿਊਨਿਟੀ ਕਨੈਕਸ਼ਨ ਜਿਹੜਾ ਆ ਉਹਨਾਂ ਦਾ ਇਹ ਉਪਰਾਲਾ, ਔਰ ਇਸ ਉਪਰਾਲੇ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਰੂਪ ਰੇਖਾ ਉਸ ਪ੍ਰੋਗਰਾਮ ਦੀ ਹੋਏਗੀ, ਔਰ ਸਾਡੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਸ ਪ੍ਰੋਗਰਾਮ ਦਾ ਕੀ ਫਾਇਦਾ ਹੋ ਸਕੇਗਾ, ਇਸ ਦੇ ਬਾਰੇ ਚ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਾਂਗੇ ਉਸ ਮੁਲਾਕਾਤ ਦੇ ਵਿੱਚ। ਸੋ ਸਿੱਖ ਕਮਿਊਨਿਟੀ ਕਨੈਕਸ਼ਨ ਤੋਂ ਉਹਨਾਂ ਦੇ ਨੁਮਾਇੰਦੇ ਜਿਹੜੇ ਆ ਪ੍ਰੋਗਰਾਮ ਦੌਰਾਨ ਸਾਡੇ ਨਾਲ ਜੁੜਨਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੀਤ ਸੰਗੀਤ ਤੋਂ ਇਲਾਵਾ ਇੱਕ ਖਾਸ ਸਿਲਸਿਲਾ ਜਿਹੜਾ ਸੀ ਲੜੀਵਾਰ ਤੋਰਿਆ ਹੋਇਆ ਤਰਜ਼ੇ ਜ਼ਿੰਦਗੀ, ਉਹ ਵੀ ਅੱਜ ਤੁਹਾਡੀ ਨਜ਼ਰ ਕਰਨਾ ਹੈ। ਸੋ ਪਿਛਲੇ ਤਰਜ਼ੇ ਜ਼ਿੰਦਗੀ ਸਿਲਸਿਲੇ 'ਚ ਅਸੀਂ ਗੱਲਬਾਤ ਕੀਤੀ ਸੀ ਘਰੇਲੂ ਹਿੰਸਾ ਦੇ ਕਾਨੂੰਨ ਦੀ। ਸੋ ਇਸ ਕਾਨੂੰਨ ਦੀਆਂ ਕੀ ਕੀ ਪਰਤਾਂ ਨੇ ਔਰ ਇਸ ਕਾਨੂੰਨ ਦੇ ਬਾਰੇ 'ਚ ਸਾਨੂੰ ਜਾਣਕਾਰੀ ਹੋਣੀ ਕਿਉਂ ਜ਼ਰੂਰੀ ਹੈ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ, ਇਹਦੇ ਉੱਤੇ ਗੱਲ ਕੀਤੀ ਸੀ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਵੀ ਕੁਛ ਉਸੇ ਹੀ ਗੱਲਬਾਤ ਨੂੰ ਵਿਸਥਾਰ ਦੇ ਵਿੱਚ ਲਿਆਉਂਦਿਆਂ ਅਸੀਂ ਹੋਰ ਪਰਤਾਂ ਜਿਹੜੀਆਂ ਕੁਛ ਖੋਲਣ ਦੀ ਜਿਹੜੀ ਗੱਲ ਹੈ ਉਹ ਕੀਤੀ ਹੈ। ਸੋ ਇਸ ਸਿਲਸਿਲੇ ਦੇ ਨਾਲ ਵੀ ਤੁਸੀਂ ਜੁੜਨਾ ਹੈ, ਔਰ ਉਸ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ ਆ ਉਸ ਗੱਲਬਾਤ ਦਾ, ਜਿਹੜਾ ਕਰਨ ਦਾ ਕਿੰਨਾ ਕੁ ਜਿਹੜਾ ਫਾਇਦਾ ਉਹ ਸਾਡੇ ਲੋਕਾਂ ਨੂੰ ਹੋ ਸਕਦਾ। ਸੋ ਇਸ ਬਾਰੇ 'ਚ ਜ਼ਰੂਰ ਆਪਣਾ ਫੀਡਬੈਕ ਦਿਆ ਕਰੋ। ਪ੍ਰੋਗਰਾਮ 'ਚ ਤੁਹਾਡਾ ਜੁੜਨਾ ਬੇਹੱਦ ਜ਼ਰੂਰੀ ਹੈ, ਤੁਹਾਡਾ ਸਾਥ ਬੇਹੱਦ ਜ਼ਰੂਰੀ ਹੈ, ਕਿਉਂਕਿ ਤੁਹਾਡੇ ਸਾਥ ਤੋਂ ਬਿਨਾਂ ਇਹ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਅਧੂਰਾ ਹੁੰਦਾ। ਸੋ ਇਹ ਅਧੂਰਾਪਨ ਜਿਹੜਾ ਇਹ ਤੁਸੀਂ ਪੂਰਾ ਕਰਨਾ ਹੈ ਆਪਣੀ ਹਾਜ਼ਰੀ ਦੇ ਨਾਲ। ਤੁਹਾਡੇ ਸੁਨੇਹਿਆਂ ਦੀ ਉਡੀਕ ਹੁਣ ਤੋਂ ਹੀ ਬਣੀ ਹੋਈ ਹੈ। ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਆਪਣਾ ਜਿਹੜਾ ਸਾਥ ਹੈ ਉਹ ਦੇਣਾ ਹੈ। ਤੇ ਇਸ ਵੇਲੇ ਪ੍ਰੋਗਰਾਮ 'ਚ ਸਮਾਂ ਜਿਹੜਾ ਉਹ ਸੰਗੀਤ ਦਾ ਵੀ ਹੋ ਚੁੱਕਿਆ, ਕਿਉਂਕਿ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਗੀਤ ਸੰਗੀਤ ਤੋਂ ਕਰਦੇ ਹਾਂ, ਔਰ ਇਹ ਗੀਤ ਸੰਗੀਤ ਜਿਹੜਾ ਇਹ ਹਮੇਸ਼ਾ ਹੀ ਤੁਹਾਡੀ ਜਾਂ ਸਾਡੀ ਪਸੰਦ ਦਾ ਹੁੰਦਾ। ਪ੍ਰੋਗਰਾਮ 'ਚ ਪਹਿਲਾ ਜਿਹੜਾ ਸ਼ੁਰੂਆਤੀ ਗੀਤ ਹੈ ਉਹ ਉਸ ਪਰਵਰਦਿਗਾਰ ਨੂੰ ਸਮਰਪਿਤ ਹੈ। ਸੋ ਪਰਵਰਦਿਗਾਰ ਨੂੰ ਸਮਰਪਿਤ ਇਸ ਗੀਤ ਦੇ ਵਿੱਚ ਉਸ ਦੀ ਉਸਤਤ ਕੀਤੀ ਗਈ ਹੈ, ਉਸ ਪਰਮਾਤਮਾ ਦੀ, ਉਸ ਅਕਾਲ ਪੁਰਖ ਦੀ ਜਿਸ ਨੇ ਇਹ ਸਾਰਾ ਬ੍ਰਹਿਮੰਡ ਸਾਜਿਆ ਹੋਇਆ, ਜਿਸ ਦੇ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਹਿੱਲਣ ਯੋਗ ਨਹੀਂ ਹੈ, ਅਸੀਂ ਸਾਰੇ ਜਾਣਦੇ। ਸੋ ਲਓ ਜੀ, ਆਓ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ। ਹੀ
ਨਸ਼ਿਓਂ ਹਰ ਗਏ ਮਾਵਾਂ ਦੇ ਜਿੰਦਾ ਪੁੱਤਰ ਮਰ ਗਏ ਭੈਣਾਂ ਦੇ ਘਰ ਸੁੰਜੇ ਕਰ ਗਏ
ਲਓ ਜੀ ਕੰਵਰ ਗਰੇਵਾਲ ਤੇ ਉਹਨਾਂ ਦੇ ਸਾਥੀ ਦੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ। ਸੋ ਉਸਤਤ ਦੇ ਨਾਲ ਨਾਲ ਕਈ ਵਾਰ ਕੀ ਹੁੰਦਾ ਕਿ ਸਾਰੇ ਗਿਲੇ ਸ਼ਿਕਵੇ ਵੀ ਕਈ ਵਾਰ ਅਸੀਂ ਉਸ ਪਰਮਾਤਮਾ ਨੂੰ ਦਿੰਨੇ ਆ। ਵੈਸੇ ਤਾਂ ਸਾਨੂੰ ਹਰ ਪਲ ਸ਼ੁਕਰਾਨੇ ਵਿੱਚ ਗੁਜ਼ਾਰਨਾ ਚਾਹੀਦਾ ਕਿਉਂਕਿ ਇਹ ਮਨੁੱਖਾ ਦੇਹੀ ਜਿਹੜੀ ਸਾਨੂੰ ਮਿਲੀ ਹੈ ਇਸ ਦੁਨੀਆਂ ਦੇ ਵਿੱਚ ਆਉਣ ਦਾ, ਇਹ ਜਿਹੜਾ ਮੌਕਾ ਸਾਨੂੰ ਮਿਲਿਆ ਇਹ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਬਦੌਲਤ ਮਿਲਿਆ। ਉਸ ਨੇ ਸਾਨੂੰ ਸਾਜਿਆ, ਸਾਨੂੰ ਸਿਰਜਿਆ। ਉਸ ਨੇ ਸਿਰਫ ਸਾਨੂੰ ਹੀ ਨਹੀਂ ਸਾਜਿਆ, ਸਗੋਂ ਸਾਡੇ ਦੇਖਣ ਦੇ ਲਈ ਕਿੰਨੀ ਸੋਹਣੀ ਕੁਦਰਤ ਵੀ ਸਿਰਜੀ ਹੈ। ਸਾਡੇ ਪਾਉਣ ਦਾ, ਸਾਡੇ ਖਾਣ ਦਾ ਇੰਤਜ਼ਾਮ ਜਿਹੜਾ ਉਹ ਵੀ ਉਸੇ ਨੇ ਅਸਲ ਚ ਕੀਤਾ ਹੋਇਆ। ਪਰ ਫਿਰ ਵੀ ਕਦੇ ਨਾ ਕਦੇ ਦੁਨੀਆਂ ਦੇ ਵਿੱਚ ਜੋ ਕੁਛ ਹੁੰਦਾ ਉਸ ਨੂੰ ਵੇਖਦਿਆਂ ਕਈ ਵਾਰ ਮਨ ਦੇ ਵਿੱਚ ਜਿਹੜੇ ਸ਼ਿਕਵੇ ਆ ਉਹ ਵੀ ਕਈ ਵਾਰ ਉਸ ਪਰਮਾਤਮਾ ਦੇ ਨਾਲ ਹੀ ਅਸੀਂ ਸਾਂਝੇ ਕਰਦੇ ਹਾਂ। ਸੋ ਇਸ ਗੀਤ ਦੇ ਵਿੱਚ ਵੀ ਕੁਛ ਇਹੋ ਜਿਹੇ ਜਜ਼ਬਾਤ ਸਾਂਝੇ ਕੀਤੇ ਗਏ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਤੇ ਲਹਿਰਾਂ ਪ੍ਰੋਗਰਾਮ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਹੋ ਮੇਰੇ ਨਾਲ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਮੌਸਮ ਦੇ ਉੱਤੇ ਝਾਤ ਮਾਰਨ ਦਾ, ਤੇ ਲਓ ਜੀ ਇੱਕ ਝਾਤ ਆਪਾਂ ਮੌਸਮ ਦੇ ਉੱਤੇ ਮਾਰਦੇ ਹਾਂ। ਤੇ ਮੌਸਮ ਜਿਹੜਾ ਜੀ ਅੱਜ ਸਿਡਨੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸੋਹਣਾ ਹੈ ਮੌਸਮ। ਧੁੱਪ ਖਿੜੀ ਰਹਿਣੀ ਹੈ, 22 ਤੱਕ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ, 22 ਡਿਗਰੀ ਸੈਲਸੀਅਸ ਤੱਕ 9 ਡਿਗਰੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਅੱਜ ਦੱਸਿਆ ਜਾ ਰਿਹਾ ਉੱਥੇ। ਤੇ ਇਹਦੇ ਨਾਲ ਹੀ ਦੋਸਤੋ ਮੈਲਬਰਨ ਦੇ ਵਿੱਚ ਅੱਜ ਜਿਹੜਾ ਮੌਸਮ ਹੈ ਉਹ ਠੰਡਾ ਹੈ ਕਾਫੀ ਜ਼ਿਆਦਾ, 4 ਡਿਗਰੀ ਘੱਟ ਤੋਂ ਘੱਟ ਹੈ, 11 ਡਿਗਰੀ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ ਦੱਸਿਆ ਜਾ ਰਿਹਾ। ਤੇ ਮੀਂਹ ਜਿਹੜਾ ਉਹ ਸਾਰਾ ਦਿਨ ਪੈਣਾ ਹੈ। ਬ੍ਰਿਸਬੇਨ ਦੇ ਵਿੱਚ 11 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਤੇ ਇਹਦੇ ਨਾਲ ਹੀ ਧੁੱਪ ਜਿਹੜੀ ਉੱਥੇ ਬਣੀ ਰਹਿਣੀ ਹੈ, ਹਲਕੀ ਬੱਦਲਬਾਈ ਜਿਹੜੀ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ। ਪਰਤ ਦੇ ਵਿੱਚ 5 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਹੈ, ਉੱਥੇ ਬੱਦਲਬਾਈ ਬਣੀ ਰਹਿਣੀ ਹੈ। ਵਿੱਚ ਵਿਚਾਲੇ ਕਿਤੇ ਨਾ ਕਿਤੇ ਧੁੱਪ ਵੀ ਕਿਸੇ ਕਿਸੇ ਇਲਾਕੇ ਦੇ ਵਿੱਚ ਦਿਖਾਈ ਦੇਵੇਗੀ। ਐਡੀਲੇਡ ਦੇ ਵਿੱਚ 5 ਤੋਂ ਲੈ ਕੇ 14 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ। ਤੇ ਇਹਦੇ ਨਾਲ ਹੀ ਦੋਸਤੋ ਅੱਗੇ ਕੈਨਬਰਾ ਦੇ ਵਿੱਚ ਅੱਜ ਮੌਸਮ ਠੰਡਾ ਰਹਿਣਾ, 2 ਤੋਂ ਲੈ ਕੇ 11 ਡਿਗਰੀ ਤੱਕ ਹੀ ਤਾਪਮਾਨ ਜਾਣਾ ਹੈ। ਉੱਥੇ ਵੈਸੇ ਧੁੱਪ ਖਿੜੀ ਰਹਿਣੀ ਹੈ ਪਰ ਮੌਸਮ ਦੇ ਵਿੱਚ ਕਾਫੀ ਠੰਡਕ ਰਹੇਗੀ। ਹੋਬਾਰਟ ਦੇ ਵਿੱਚ 1 ਤੋਂ ਲੈ ਕੇ 8 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਠੰਡ ਕਾਫੀ ਜ਼ਿਆਦਾ ਹੈ। ਅੱਜ ਡਾਰਵਿਨ ਦੇ ਵਿੱਚ 19 ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਹਮੇਸ਼ਾ ਹੀ ਤਕਰੀਬਨ ਮੌਸਮ ਇਹੋ ਜਿਹਾ ਹੀ ਰਹਿੰਦਾ। ਤੇ ਕੇਨਸ ਦੇ ਵਿੱਚ 17 ਡਿਗਰੀ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ। ਚਲੋ ਜੀ, ਇਹ ਸੀ ਅੱਜ ਦਾ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਹੁਣ ਅਸੀਂ ਬਦਲਣਾ ਆਪਣੇ ਪ੍ਰੋਗਰਾਮ ਦਾ ਮੌਸਮ, ਤੇ ਪ੍ਰੋਗਰਾਮ ਦਾ ਜਿਹੜਾ ਮੌਸਮ ਹੈ ਉਹ ਜ਼ਰੂਰ ਬਦਲਾਂਗੇ। ਫਿਲਹਾਲ ਜਿਹੜੀ ਗੱਲਬਾਤ ਮੈਂ ਕਰਨੀ ਚਾਹਾਂਗੀ, ਕੱਲ ਬਹੁਤ ਸਾਰੇ ਦੋਸਤਾਂ ਨੇ ਰੱਖੜੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਹੋਣਾ, ਤੇ ਅੱਜ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੋਣਾ ਕਿਉਂਕਿ ਸਾਡੇ ਭਾਈਚਾਰੇ ਦੇ ਲੋਕ, ਖਾਸ ਤੌਰ ਤੇ ਭਾਰਤੀ ਲੋਕ ਜਿਹੜੇ ਜਿੱਥੇ ਵੀ ਵੱਸਦੇ ਆ, ਇਹ ਤਿਉਹਾਰ ਜਿਹੜਾ ਉਹ ਬੜੇ ਚਾਅ ਦੇ ਨਾਲ, ਸ਼ਿੱਦਤ ਦੇ ਨਾਲ ਮਨਾਇਆ ਜਾਂਦਾ। ਔਰ ਜ਼ਿਆਦਾਤਰ ਦੇਖਣ ਦੇ ਵਿੱਚ ਇਹ ਆਉਂਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਵੀ ਤਿਉਹਾਰਾਂ ਦੀ ਗੱਲ ਚੱਲਦੀ ਹੈ ਜਾਂ ਫਿਰ ਇਹੋ ਜਿਹੇ ਕਿਸੇ ਵੀ ਤਰ੍ਹਾਂ ਦੇ ਕਿਸੇ ਰਸਮ ਰਿਵਾਜ ਦੀ ਗੱਲ ਚੱਲਦੀ ਹੈ ਤਾਂ ਉੱਥੇ ਕਾਫੀ ਜ਼ਿਆਦਾ ਬਹਿਸ ਬਸੇਈਆ ਜਿਹੜਾ ਉਹ ਆਮ ਤੌਰ ਤੇ ਦੇਖਿਆ ਜਾ ਸਕਦਾ ਕਿਉਂਕਿ ਕਈ ਵਾਰ ਬਹੁਤੀਆਂ ਚੀਜ਼ਾਂ ਜਿਹੜੀਆਂ ਆ ਉਹ ਅਸੀਂ ਕੱਟੜਤਾ ਦੇ ਨਾਲ ਜੋੜ ਕੇ ਵੀ ਵੇਖਦੇ ਹਾਂ, ਕਈ ਵਾਰ ਕਈ ਚੀਜ਼ਾਂ ਨੂੰ ਅਸੀਂ ਧਰਮ ਦੇ ਨਾਲ ਜੋੜ ਕੇ ਵੀ ਵੇਖਦੇ ਹਾਂ, ਔਰ ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਰਸਮ ਰਿਵਾਜ ਆ ਉਹ ਇਹੋ ਜਿਹੇ ਅੱਜ ਦੇ ਦੌਰ ਦੇ ਵਿੱਚ ਲੱਗਦੇ ਆ ਕਿ ਉਹਨਾਂ ਦਾ ਜਿਹੜਾ ਅਸਲ ਮਹੱਤਵ ਆ ਉਹ ਨਹੀਂ ਰਹਿ ਗਿਆ ਕਿਉਂਕਿ ਜਦੋਂ ਰਸਮ ਰਿਵਾਜ ਸ਼ੁਰੂ ਹੋਏ ਸੀ, ਜਦੋਂ ਤਿਉਹਾਰ ਸ਼ੁਰੂ ਹੋਏ ਸੀ ਤਾਂ ਉਦੋਂ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਪਿਛੋਕੜ ਸੀ, ਉਹਨਾਂ ਦੀ ਜਿਹੜੀ ਮਹੱਤਤਾ ਸੀ, ਉਹਨਾਂ ਦਾ ਜਿਹੜਾ ਮਹੱਤਵ ਸੀ ਉਹ ਕੁਛ ਹੋਰ ਸੀ। ਕਿਉਂਕਿ ਜਦੋਂ ਅਸੀਂ ਰੱਖੜੀ ਦੀ ਗੱਲ ਕਰਦੇ ਹਾਂ ਤਾਂ ਰੱਖੜੀ ਜਿਹੜੀ ਹੈ ਉਹ ਅਸਲ ਦੇ ਵਿੱਚ ਭੈਣ ਭਰਾ ਦੇ ਪਿਆਰ ਦੀ ਪ੍ਰਤੀਕ ਮੰਨੀ ਗਈ ਹੈ, ਔਰ ਉਹਦੇ ਵਿੱਚ ਜਿਹੜਾ ਨਾਮ ਆ ਰੱਖੜੀ ਦਾ ਉਹ ਇਹ ਦਿੱਤਾ ਗਿਆ ਕਿ ਇਹ ਰਕਸ਼ਾ ਬੰਧਨ ਹੈ, ਹਨਾ। ਔਰ ਇਸੇ ਕਰਕੇ ਬਹੁਤ ਲੋਕ ਜਿਹੜੇ ਆ ਉਹ ਇਸ ਵੇਲੇ ਆਲੋਚਨਾ ਕਰਦੇ ਆ ਕਿ ਜੇ ਰਕਸ਼ਾ ਬੰਧਨ ਆ ਤੇ ਭਰਾ ਨੇ ਜੇ ਰੱਖਿਆ ਕਰਨੀ ਆ, ਤੇ ਇਸ ਵੇਲੇ ਤਾਂ ਕਈ ਵਾਰ ਕੀ ਹੁੰਦਾ ਕਿ ਜਿਹੜੇ ਭਰਾ ਆ ਉਹ ਦੂਰ ਦੁਰਾਡੇ ਬੈਠੇ ਆ ਜਾਂ ਜਿਹੜੀਆਂ ਭੈਣਾਂ ਉਹ ਕਈ ਵਾਰ ਵੱਡੀਆਂ ਉਹ ਆਪਣੇ ਛੋਟੇ ਭਰਾਵਾਂ ਨੂੰ ਵੀ ਸੰਭਾਲਦੀਆਂ, ਤਾਂ ਫਿਰ ਰਕਸ਼ਾ ਕਿਸ ਤਰ੍ਹਾਂ ਦੀ ਹੋਈ, ਹਨਾ। ਪਰ ਅਸਲ ਦੇ ਵਿੱਚ ਜੇ ਮੈਂ ਦੇਖਾਂ ਤਾਂ ਮੈਨੂੰ ਐਂ ਲੱਗਦਾ ਕਿ ਅੱਜ ਦੇ ਦੌਰ ਦੇ ਵਿੱਚ ਇਹਨਾਂ ਸੰਭਾਵਨਾਵਾਂ ਤੋਂ ਭਾਵੇਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਪਰ ਇੱਥੇ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਦੋਂ ਇਹ ਤਿਉਹਾਰ ਹੋਂਦ ਵਿੱਚ ਆਏ ਹੋਣੇ ਆ ਉਹਨਾਂ ਦਾ ਪਿਛੋਕੜ ਕੁਛ ਹੋਰ ਹੋਣਾ, ਉਹਦੇ ਪਿੱਛੇ ਭਾਵਨਾ ਕੋਈ ਹੋਰ ਹੋਣੀ ਆ। ਕਿਉਂਕਿ ਜਦੋਂ ਰੱਖੜੀ ਜਿਹੜੀ ਹੈ ਹੋਂਦ ਵਿੱਚ ਆਈ ਹੋਣੀ ਆ ਤਾਂ ਅਸਲ ਦੇ ਵਿੱਚ ਭੈਣਾਂ ਜਦੋਂ ਵਿਆਹੀਆਂ ਜਾਂਦੀਆਂ ਤਾਂ ਪੇਕੇ ਜਾਣ ਦਾ ਇੱਕ ਬਹਾਨਾ ਹੁੰਦਾ, ਜਾਂ ਫਿਰ ਭਰਾ ਜਿਹੜੇ ਆ ਉਹ ਆਪਣੀ ਭੈਣ ਨੂੰ ਮਿਲਣ ਦੇ ਬਹਾਨੇ, ਕਿਸੇ ਨਾ ਕਿਸੇ ਬਹਾਨੇ ਉਹ ਆਪਣੇ ਭੈਣ ਦੇ ਸਹੁਰੇ ਘਰ ਜਾਂਦੇ ਆ, ਜਾਂ ਫਿਰ ਭੈਣ ਜਿਹੜੀ ਹੈ ਉਹ ਆਪਣੇ ਪੇਕਿਆਂ ਨੂੰ ਮਿਲਣ ਦੇ ਬਹਾਨੇ ਆਪਣੇ ਪੇਕੇ ਘਰ ਜਾਂਦੀ ਹੈ ਸਹੁਰਿਆਂ ਦੇ ਤੋਂ ਇਜਾਜ਼ਤ ਲੈ ਕੇ, ਹਨਾ। ਸੋ ਇਹ ਤਿਉਹਾਰ ਕਿਸੇ ਨਾ ਕਿਸੇ ਇਹੋ ਜਿਹੀ ਭਾਵਨਾ ਦੇ ਨਾਲ ਹੀ ਹੋਂਦ ਵਿੱਚ ਆਏ ਹੋਣੇ। ਅਸੀਂ ਅਕਸਰ ਗੱਲ ਕਰਦੇ ਹਾਂ ਵੀ ਮਹੀਨਾ ਜਿਹੜਾ ਸਾਉਣ ਦਾ ਚੱਲ ਰਿਹਾ ਕਿ ਸਾਉਣ ਮਹੀਨੇ ਪਹਿਲਾਂ ਇਸ ਤਰ੍ਹਾਂ ਦਾ ਇੱਕ ਵਿਚਾਰ ਕੀਤਾ ਜਾਂਦਾ ਸੀ ਕਿ ਜਿਹੜੀ ਨੂੰਹ ਹੈ ਉਹ ਸੱਸ ਦੇ ਮੱਥੇ ਨਹੀਂ ਲੱਗਦੀ, ਹਨਾ, ਇਸ ਕਰਕੇ ਨੂੰਹਾਂ ਨੂੰ ਭੇਜ ਦਿੱਤਾ ਜਾਂਦਾ, ਨਵੀਆਂ ਵਿਆਹੀਆਂ ਨੂੰ ਭੇਜ ਦਿੱਤਾ ਜਾਂਦਾ ਸੀਗਾ ਪੇਕੇ ਘਰ। ਪਰ ਅਸਲ ਦੇ ਵਿੱਚ ਉਹਦੇ ਪਿੱਛੇ ਜਿਹੜਾ ਮਕਸਦ ਆ ਉਹ ਇਹੀ ਹੋਣਾ ਕਿ ਜਦੋਂ ਕੁੜੀਆਂ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਤਾਂ ਉਹਨਾਂ ਦੇ ਲਈ ਵਾਪਸ ਆਪਣੇ ਪੇਕੇ ਘਰ ਰਹਿਣ ਦਾ ਜਿਹੜਾ ਬਹਾਨਾ ਆ ਉਹ ਬਹੁਤ ਘੱਟ ਬਣਦਾ ਸੀ, ਔਰ ਉਹਨਾਂ ਨੂੰ ਪੇਕੇ ਘਰ ਰਹਿਣ ਦਾ ਬਹਾਨਾ ਜਾਂ ਫਿਰ ਆਪਣੇ ਪੇਕੇ ਘਰ ਆਪਣੇ ਮਾਪਿਆਂ ਨੂੰ ਮਿਲਣ ਜਾਣ ਦਾ ਜਿਹੜਾ ਬਹਾਨਾ ਸੀ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੀਦਾ ਸੀ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਤਿਉਹਾਰ ਆ ਇਹ ਹੋਂਦ ਵਿੱਚ ਆਏ ਹੋਣੇ ਆ, ਇਹ ਰਸਮ ਰਿਵਾਜ ਜਿਹੜੇ ਆ ਇਹ ਹੋਂਦ ਵਿੱਚ ਆਏ ਹੋਣੇ ਆ। ਸੋ ਜੇ ਇਹਨਾਂ ਰਸਮਾਂ ਰਿਵਾਜਾਂ ਦੇ ਨਾਲ ਜੇ ਕਿਸੇ ਨੂੰ ਖੁਸ਼ੀ ਮਿਲਦੀ ਆ ਤੇ ਉਹ ਮਿਲਣੀ ਚਾਹੀਦੀ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦਾ ਜਿਹੜਾ ਵਿਰੋਧ ਜਾਂ ਇਸ ਤਰ੍ਹਾਂ ਦਾ ਜਿਹੜਾ ਉਹਦਾ ਮਜ਼ਾਕ ਜਿਹੜਾ ਆ ਉਹ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਬਣਾਉਣਾ ਚਾਹੀਦਾ, ਕਿਉਂਕਿ ਦੇਖੋ ਇਹ ਜਿਹੜੀ ਬੌਂਡਿੰਗ ਆ ਇਹ ਜਿਹੜਾ ਰਿਸ਼ਤਾ ਹਨਾ ਇਹ ਹੈ ਹੀ ਅਜਿਹਾ ਭੈਣ ਭਰਾ ਦਾ ਜਿਹੜਾ ਰਿਸ਼ਤਾ ਆ ਉਸ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ ਜਾ ਸਕਦਾ ਕਿਉਂਕਿ ਇਹ ਖੂਨ ਦੇ ਰਿਸ਼ਤੇ ਆ। ਔਰ ਇਹਨਾਂ ਰਿਸ਼ਤਿਆਂ ਦੇ ਵਿੱਚ ਜਿਹੜੀ ਗੂੜਤਾ ਆ ਉਹ ਓਨੀ ਦੇਰ ਹੀ ਕਾਇਮ ਆ ਜਿੰਨੀ ਦੇਰ ਅਸੀਂ ਇਹਨਾਂ ਰਿਸ਼ਤਿਆਂ ਨੂੰ ਨਿਭਾਉਂਦੇ ਹਾਂ। ਸੋ ਇਹ ਜਿਹੜੇ ਤਿਉਹਾਰ ਆ ਅਸਲ ਦੇ ਵਿੱਚ ਸਾਨੂੰ ਚੇਤੇ ਕਰਾਉਂਦੇ ਰਹਿੰਦੇ ਆ, ਸਾਨੂੰ ਯਾਦ ਕਰਾਉਂਦੇ ਰਹਿੰਦੇ ਆ ਕਿ ਇੱਥੇ ਸਾਡਾ ਫਰਜ਼ ਕੀ ਬਣਦਾ, ਹਨਾ। ਵੈਸੇ ਤਾਂ ਜਿਹੜੇ ਇਹ ਰਿਸ਼ਤੇ ਆ ਇਹਨਾਂ ਨੂੰ ਕਦੇ ਵੀ ਨਹੀਂ ਅਸੀਂ ਭੁੱਲਦੇ, ਨਾ ਹੀ ਭੁੱਲਣ ਯੋਗ ਨੇ ਇਹ, ਪਰ ਅਸਲ ਦੇ ਵਿੱਚ ਸਾਡਾ ਜਿਹੜਾ ਇੱਥੇ ਫਰਜ਼ ਅਸਲ ਦੇ ਵਿੱਚ ਕਿਤੇ ਨਾ ਕਿਤੇ ਇਹ ਰਿਸ਼ਤੇ ਜਿਹੜੇ ਆ ਜ਼ਰੂਰ ਚੇਤੇ ਕਰਾਉਂਦੇ ਆ। ਖੈਰ ਸਮਾਂ ਕਾਫੀ ਹੋ ਗਿਆ ਔਰ ਪ੍ਰੋਗਰਾਮ ਦੇ ਮੌਸਮ ਦੇ ਬਦਲਣ ਦੀ ਗੱਲ ਵੀ ਮੈਂ ਕੀਤੀ ਸੀ। ਇਸ ਵੇਲੇ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਆ, ਗੱਲਾਂ ਸੱਚੀਆਂ, ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਆਉਂਦੇ ਆ ਖਬਰਾਂ ਦੇ ਨਾਲ।
ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ, ਦਰਾਂ ਮੂਰੇ ਰੱਖੀਏ ਨਾ ਬੂਟਾ ਅੱਗ ਦਾ, ਸੱਤ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ,
ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ।
ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ, ਦਰਾਂ ਮੂਰੇ ਰੱਖੀਏ ਨਾ ਬੂਟਾ ਅੱਗ ਦਾ, ਸੱਤ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ, ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ। ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ, ਕੱਚੀ ਉਮਰੇ ਜਵਾਕ ਨਹੀਂ ਵੀ ਆਉਣਾ ਚਾਹੀਦਾ, ਉਮਰੇ ਜਵਾਕ ਨਹੀਂ ਵੀ ਆਉਣਾ ਚਾਹੀਦਾ, ਉਹ ਕੱਚੀ ਉਮਰੇ ਜਵਾਕ ਨਹੀਂ ਵੀ ਆਉਣਾ ਚਾਹੀਦਾ। ਗੈਰ ਵੇੜੇ ਬੈਠ ਨਹੀਂ ਅੰਦਰ ਝਾਕੀ ਦਾ,
ਯਾਰ ਨੂੰ ਨਾ ਠੱਗੀਏ ਦੁਖੀਆਂ ਦਾ ਦੁੱਖ ਵੀ ਵੰਡਾਉਣਾ ਚਾਹੀਦਾ ਲੋੜ ਵੇਲੇ ਪਿੱਛਾ ਨਹੀਂ ਵਿਖਾਉਣਾ 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 ਚਾਹੀਦਾ ਜਾਂਦਾ ਪੀ ਕੇ ਜਿਹੜਾ ਮਾਂ ਦਾ ਦੁੱਧ ਜੀ ਰਹਿੰਦੀਆਂ ਅਮਰ ਸਾਡਾ ਗੱਲਾਂ ਸੱਚੀਆਂ ਅੱਜ ਦੀਆਂ ਯਾਰੀਆਂ ਤੰਦਾ ਤੋਂ ਕੱਚੀਆਂ ਅੱਜ ਦੀਆਂ ਯਾਰੀਆਂ ਤੰਦਾ ਤੋਂ ਕੱਚੀਆਂ ਅੱਜ ਦੀਆਂ ਯਾਰੀਆਂ ਤੰਦਾ ਤੋਂ ਕੱਚੀਆਂ ਅੱਜ ਦੀਆਂ ਯਾਰੀਆਂ ਤੰਦਾ ਤੋਂ ਕੱਚੀਆਂ
ਲਓ ਜੀ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਧੀਰਾ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਸਵਾਗਤ ਗੱਲ ਰੱਖੜੀ ਤੇ ਚੱਲ ਰਹੀ ਸੀ ਉਸ ਤੋਂ ਬਾਅਦ ਵੈਸੇ ਅਸੀਂ ਖਬਰਾਂ ਜਿਹੜੀਆਂ ਉਹ ਵੀ ਤੁਹਾਡੀ ਨਜ਼ਰ ਕਰਨੀ ਹੈ ਔਰ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਸਾਨੂੰ ਇੱਕ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੇ ਲੋਕ ਇਸ ਤਿਉਹਾਰ ਨੂੰ ਮਨਾਉਂਦੇ ਆ ਉਹਨਾਂ ਨੂੰ ਇਹ ਤਿਉਹਾਰ ਮੁਬਾਰਕ ਕਹਿਣਾ ਚਾਹੀਦਾ ਕਿਉਂਕਿ ਜੇਕਰ ਉਹਨਾਂ ਨੂੰ ਇਸ ਤਰ੍ਹਾਂ ਦੀ ਭਾਵਨਾ ਚੋਂ ਖੁਸ਼ੀ ਮਿਲਦੀ ਆ ਤਾਂ ਫਿਰ ਸਾਨੂੰ ਕਿਸੇ ਦੀਆਂ ਵੀ ਖੁਸ਼ੀਆਂ ਦੇ ਵਿੱਚ ਸ਼ਾਮਲ ਜ਼ਰੂਰ ਹੋਣਾ ਚਾਹੀਦਾ ਔਰ ਜੇਕਰ ਅਸੀਂ ਕਿਸੇ ਨੂੰ ਕਹਿੰਦੇ ਹੁੰਦੇ ਆ ਖੁਸ਼ੀ ਨਹੀਂ ਦੇ ਸਕਦੇ ਤਾਂ ਫਿਰ ਕਿਸੇ ਨੂੰ ਤਕਲੀਫ ਵੀ ਨਹੀਂ ਦੇਣੀ ਚਾਹੀਦੀ ਦੁੱਖ ਵੀ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਇਹੋ ਜਿਹੇ ਅਲਫਾਜ਼ ਵੀ ਨਹੀਂ ਕਹਿਣੇ ਚਾਹੀਦੇ ਜਿਹਦੇ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਸੋ ਇਸ ਕਰਕੇ ਇਹ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਜੇਕਰ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਤੇ ਇਹ ਸਾਰਾ ਕੁਛ ਜਿਹੜਾ ਆ ਉਸਦੇ ਪਸਾਰੇ ਦੇ ਅੰਦਰ ਹੀ ਹੋ ਰਿਹਾ ਹਨਾ ਸੋ ਜੇਕਰ ਇਹ ਗੱਲ ਸਾਨੂੰ ਸਮਝ ਆ ਜਾਂਦੀ ਹੈ ਤਾਂ ਫਿਰ ਝਗੜੇ ਝੇੜੇ ਜਿਹੜੇ ਆ ਉਹ ਵੈਸੇ ਪੈਦਾ ਹੀ ਨਾ ਹੋਣ ਪਰ ਇਹ ਇੱਕ ਤਰ੍ਹਾਂ ਦਾ ਸੰਤੁਲਨ ਵੀ ਪਰਮਾਤਮਾ ਨੇ ਆਪ ਹੀ ਬਣਾਇਆ ਹੁੰਦਾ ਸ਼ਾਇਰ ਕਹਿੰਦਾ ਹੱਦ ਤੋਂ ਵੱਧ ਦਿਲਬਰੀ ਨੂੰ ਰਹਿਣ ਦੇ ਕੋਲ ਹੈ ਜਿੰਨੀ ਖੁਸ਼ੀ ਨੂੰ ਰਹਿਣ ਦੇ ਹੱਦ ਤੋਂ ਵੱਧ ਦਿਲਬਰੀ ਨੂੰ ਰਹਿਣ ਦੇ ਕੋਲ ਹੈ ਜਿੰਨੀ ਖੁਸ਼ੀ ਨੂੰ ਰਹਿਣ ਦੇ ਇਸ ਦੀ ਭਲਾਈ ਨਹੀਂ ਆਰਾਮ ਵਿੱਚ ਉਲਝਣਾ ਵਿੱਚ ਜ਼ਿੰਦਗੀ ਨੂੰ ਰਹਿਣ ਦੇ ਉਸ ਲਈ ਨਾ ਬਨ ਤਾਰੀਫਾਂ ਦੇ ਪੁਲ ਉਸ ਲਈ ਨਾ ਬਨ ਤਾਰੀਫਾਂ ਦੇ ਪੁਲ ਆਦਮੀ ਹੀ ਆਦਮੀ ਨੂੰ ਰਹਿਣ ਦੇ ਆਦਮੀ ਹੀ ਆਦਮੀ ਨੂੰ ਰਹਿਣ ਦੇ ਚਲੋ ਜੀ ਇਸ ਸ਼ੇਰ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਤੁਹਾਡੇ ਪਿਆਰੇ ਜਿਹੇ ਸੁਨੇਹਿਆਂ ਵੱਲ ਸਾਡੇ ਨਾਲ ਕੁਛ ਦੋਸਤ ਇਸ ਵੇਲੇ ਜੁੜੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਗੁਰਿੰਦਰ ਸਿੰਘ ਕਾਲੋਂ ਹਰੀ ਵਰਜੀਨੀਆ ਵਾਲੇ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਗੁਰਿੰਦਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਤੇ ਲਓ ਜੀ ਕਹਿੰਦੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਕੀ ਕਹਿਣਾ ਜੀ ਕਿਆ ਬਾਤ ਹੈ ਨਾਲ ਨਾਲ ਥਾਲੀ ਦੀ ਤੁਸੀਂ ਫੋਟੋ ਵੀ ਖਿੱਚ ਕੇ ਭੇਜ ਦਿੱਤੀ ਆ ਤੇ ਫਿਰ ਹੁਣ ਸਾਡਾ ਤੇ ਮਨ ਲਲਚਾਏਗਾ ਹੀ ਲਲਚਾਏਗਾ ਪਰ ਫਿਲਹਾਲ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਇੰਜੋਏ ਕਰੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਦਹੀਂ ਤੇ ਨਾਲ ਜਿਹੜਾ ਸਲਾਦ ਕੱਟ ਕੇ ਸਾਈਡ ਤੇ ਰੱਖਿਆ ਹੋਇਆ ਹੈ ਨਾ ਕਿਆ ਹੀ ਬਾਤ ਆ ਸੋ ਇਹ ਵੀ ਪਰਮਾਤਮਾ ਦੀ ਬੜੀ ਮਿਹਰ ਹੈ ਕਿ ਅਸੀਂ ਉਸ ਪਰਮਾਤਮਾ ਦੀ ਦਿੱਤੀ ਹੋਈ ਛੱਤ ਨੂੰ ਮਾਣ ਰਹੇ ਹਾਂ ਔਰ ਇਹਨਾਂ ਖੂਬਸੂਰਤ ਪਕਵਾਨਾਂ ਨੂੰ ਵੀ ਮਾਣ ਰਹੇ ਹਾਂ ਸੋ ਉਸ ਦੀ ਰਜ਼ਾ ਚ ਹਮੇਸ਼ਾ ਤੁਸੀਂ ਰਾਜ਼ੀ ਰਹੋ ਖੁਸ਼ ਰਹੋ ਪ੍ਰੋਗਰਾਮ ਚ ਤੁਹਾਡਾ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ ਅਗਲੀ ਸਾਂਝ ਨਰਿੰਦਰ ਰਾਠੌਰ ਹੋਰਾਂ ਨੇ ਪਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ ਸਾਰੀ ਹਰਮਨ ਰੇਡੀਓ ਟੀਮ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ ਧੰਨਵਾਦ ਜੁੜਨ ਦੇ ਲਈ ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਹੋਰ ਵੀ ਜਿਹੜੇ ਦੋਸਤ ਸਾਡੇ ਨਾਲ ਸ਼ਾਮਲ ਹੁੰਦੇ ਆ ਤੁਹਾਡੇ ਸੁਨੇਹੇ ਅਸੀਂ ਨਾਲੋ ਨਾਲ ਲੈਂਦੇ ਜਾਵਾਂਗੇ ਫਿਲਹਾਲ ਅਸੀਂ ਵੱਧਦੇ ਹਾਂ ਖਬਰਾਂ ਦੇ ਸਿਲਸਿਲੇ ਵੱਲ ਸੋ ਦੋਸਤੋ ਖਬਰਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਉਹ ਦੇਸ਼ ਵਿਦੇਸ਼ ਦੀਆਂ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ ਤੇ ਆਓ ਫਿਰ ਚੱਲਦੇ ਹਾਂ ਖਬਰਾਂ ਵੱਲ ਖਬਰਾਂ ਚ ਭਾਰਤ ਚ ਕੋਰੋਨਾ ਵਾਇਰਸ ਦੇ ਮਾਮਲੇ 18 ਲੱਖ ਤੋਂ ਪਾਰ ਇੱਕ ਦਿਨ ਵਿਚ 771 ਮੌਤਾਂ ਪੰਜਾਬ ਵਿਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਗਿਣਤੀ 108 ਹੋਈ ਨਕਲੀ ਸ਼ਰਾਬ ਮਾਮਲੇ ਚ 12 ਹੋਰ ਜਣਿਆਂ ਦੀ ਗ੍ਰਿਫ਼ਤਾਰੀ ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਜਾਂਚ ਵਿਚ ਤੇਜ਼ੀ ਲਿਆਉਣ ਦੇ ਹੁਕਮ ਪੰਜਾਬ ਵਿਚ ਕੋਰੋਨਾ ਦੇ 677 ਨਵੇਂ ਮਾਮਲੇ ਆਏ ਸਾਹਮਣੇ 19 ਹੋਰ ਮੌਤਾਂ ਸੁਸ਼ਾਂਤ ਖੁਦਕੁਸ਼ੀ ਮਾਮਲੇ ਚ ਮੁੰਬਈ ਵਿਚ ਜਾਂਚ ਕਰਨ ਗਏ ਬਿਹਾਰ ਦੇ IPS ਅਧਿਕਾਰੀ ਨੂੰ ਇਕਾਂਤਵਾਸ ਭੇਜਿਆ ਮੁੰਬਈ ਪੁਲਿਸ ਮੁਖੀ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਉਸ ਦੇ ਘਰ ਨਹੀਂ ਹੋਈ ਸੀ ਪਾਰਟੀ ਕੋਰੋਨਾ ਵੈਕਸੀਨ ਬਣਾਉਣ ਅਤੇ ਵੰਡਣ ਦੀ ਪ੍ਰਕਿਰਿਆ ਚ ਰੂਸ ਨੇ ਅਕਤੂਬਰ ਤੋਂ ਕੋਰੋਨਾ ਵੈਕਸੀਨ ਦੇ ਦਿੱਤੇ ਜਾਣ ਦਾ ਐਲਾਨ ਕੀਤਾ ਚੋਣਾਂ ਕਾਰਨ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੇ ਹਨ ਡੋਨਲਡ ਟਰੰਪ ਮਾਈਕ੍ਰੋਸਾਫਟ ਨੇ ਟਿਕਟੋਕ ਦੇ ਅਮਰੀਕੀ ਸੰਚਾਲਨ ਨੂੰ ਖਰੀਦਣ ਸਬੰਧੀ ਗੱਲਬਾਤ ਦੀ ਕੀਤੀ ਪੁਸ਼ਟੀ ਭਾਰਤ ਅਤੇ ਅਮਰੀਕਾ ਵਿਚ ਟਿਕਟਾਕ ਬੰਦ ਕੀਤੇ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਦੇਸ਼ ਦੀ ਸੁਰੱਖਿਆ ਨੂੰ ਇਸ ਐਪ ਨੂੰ ਖਤਰਾ ਦੱਸਿਆ ਵਿਕਟੋਰੀਆ ਵਿਚ ਸਟੇਜ 4 ਪਾਬੰਦੀਆਂ ਲਾਗੂ ਕੰਮਕਾਜ ਤੇ ਵਪਾਰ ਖੇਤਰ ਦੀਆਂ ਪਾਬੰਦੀਆਂ 7 ਅਗਸਤ ਨੂੰ ਰਾਤ ਲਾਗੂ ਹੋਣਗੀਆਂ ਨਿਊ ਸਾਊਥ ਵੇਲਸ ਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਹਾਈ ਅਲਰਟ ਜਾਰੀ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ 18 ਲੱਖ ਤੋਂ ਪਾਰ ਹੋਏ ਇਕ ਦਿਨ ਵਿਚ 771 ਮੌਤਾਂ ਦੇ ਨਾਲ ਲੋਕਾਂ ਦੀ ਚਿੰਤਾ ਲਗਾਤਾਰ ਵਧੀ ਸੋ ਭਾਰਤ ਦੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਜਿਹੜੇ ਆ ਉਹ ਲਗਾਤਾਰ ਵਧਦੇ ਜਾ ਰਹੇ ਆ ਔਰ ਇਨ੍ਹਾਂ ਵਧਦੇ ਹੋਏ ਮਾਮਲਿਆਂ ਦੇ ਨਾਲ ਭਾਰਤ ਦੇ ਵਿਚ ਲੋਕਾਂ ਦੀ ਜਿਹੜੀ ਚਿੰਤਾ ਉਹ ਲਗਾਤਾਰ ਵਧੀ ਹੋਈ ਹੈ ਚਾਹੇ ਕਿ ਮਰੀਜ਼ਾਂ ਦੀ ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਹੁਣ ਕਾਫੀ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਮੌਤਾਂ ਦੀ ਗਿਣਤੀ ਜਿਹੜੀ ਆ ਉਹ ਵੀ ਲਗਾਤਾਰ ਵਧਦੀ ਜਾ ਰਹੀ ਹੈ ਦੇਸ਼ ਦੇ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਦੇ ਵਿਚ 52,972 ਮਾਮਲੇ ਸਾਹਮਣੇ ਆਉਣ ਮਗਰੋਂ ਸੋਮਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ ਕੁੱਲ ਮਾਮਲੇ ਜਿਹੜੇ ਆ ਉਹ 18 ਲੱਖ ਤੋਂ ਪਾਰ ਪਹੁੰਚ ਗਏ ਆ ਜਦਕਿ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਵਿਚ ਵੀ 11.8 ਲੱਖ ਤੋਂ ਵਾਧਾ ਹੋਇਆ ਕੇਂਦਰੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ ਬਹੁਤ ਜ਼ਿਆਦਾ ਗਿਣਤੀ ਦੇ ਵਿਚ ਗਏ ਆ ਔਰ ਬਿਮਾਰੀ ਨਾਲ ਇਕ ਦਿਨ ਦੇ ਵਿਚ 771 ਹੋਰ ਲੋਕਾਂ ਦੇ ਦਮ ਤੋੜਨ ਦੇ ਮਗਰੋਂ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਯਾਨੀ ਕਿ ਇਸ ਵੇਲੇ ਜਿਹੜੀਆਂ ਮੌਤਾਂ ਜੀ ਉਹ ਵੀ ਕਾਫੀ ਜ਼ਿਆਦਾ ਵੱਧ ਰਹੀਆਂ ਜਿਹੜੀਆਂ 771 ਮੌਤਾਂ ਉਹ ਸਿਰਫ ਤੇ ਸਿਰਫ ਇਕ ਦਿਨ ਦੇ ਵਿਚ ਹੀ ਦੱਸੀਆਂ ਜਾ ਰਹੀਆਂ ਨੇ ਤੇ ਉਧਰ ਭਾਰਤ ਚ ਕੋਰੋਨਾ ਦੇ ਟੈਸਟਾਂ ਦੀ ਜਿਹੜੀ ਗਿਣਤੀ ਆ ਉਹ ਵੀ ਹੁਣ 2 ਕਰੋੜ ਤੋਂ ਪਾਰ ਹੋ ਗਈ ਹੈ ਕੋਰੋਨਾ ਵਾਇਰਸ ਦੀ ਲਾਗ ਦਾ ਪਤਾ ਲਗਾਉਣ ਦੇ ਲਈ ਹੋਣ ਵਾਲੇ ਟੈਸਟਾਂ ਦੀ ਜਿਹੜੀ ਕੁੱਲ ਗਿਣਤੀ ਆ 2 ਕਰੋੜ ਤੋਂ ਪਾਰ ਹੋ ਚੁੱਕੀ ਹੈ ਤੇ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਇਹ ਦੱਸਿਆ ਕਿ ਹੁਣ ਤੱਕ 28,003,81,27 ਨਮੂਨਿਆਂ ਦੀ ਜਿਹੜੀ ਜਾਂਚ ਹੈ ਉਹ ਭੇਜੀ ਜਾ ਚੁੱਕੀ ਹੈ ਔਰ ਇਸ ਦੇ ਵਿਚੋਂ 2 ਕਰੋੜ ਦੇ ਪਾਰ ਜਿਹੜੇ ਇਹ ਟੈਸਟਾਂ ਦੀ ਗਿਣਤੀ ਹੈ ਉਹ ਹੋ ਗਈ ਹੈ ਉਧਰ ਪੰਜਾਬ ਵਿਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਗਿਣਤੀ 108 ਹੋਈ ਹੈ ਨਕਲੀ ਸ਼ਰਾਬ ਮਾਮਲੇ ਚ ਪੋਜ਼ਿਟਿਵ ਜਿਹੜੀ ਜਾਂਚ ਹੈ ਉਸ ਵਿਚ ਤੇਜ਼ੀ ਲਿਆਉਣ ਦੇ ਲਈ ਮੁੱਖ ਮੰਤਰੀ ਨੇ ਹੁਕਮ ਜਾਰੀ ਕੀਤਾ ਹੈ ਪੁਲਿਸ ਨੂੰ ਸੋ ਇਸ ਤਰ੍ਹਾਂ 12 ਹੋਰ ਜਣਿਆਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁਣ ਕੀਤੀ ਗਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਕਲੀ ਸ਼ਰਾਬ ਮਾਮਲੇ ਚ ਪੜਤਾਲ ਹੋਰ ਤੇਜ਼ ਕਰਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੋਮਵਾਰ ਨੂੰ 12 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿਚ ਵਪਾਰੀ ਵੀ ਸ਼ਾਮਲ ਨੇ ਪੁਲਿਸ ਨੇ ਲੁਧਿਆਣਾ ਦੇ ਨਿਵਾਸੀ ਪੇਂਟ ਦੇ ਇਕ ਵਪਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਮੁੱਢਲੇ ਤੌਰ ਤੇ ਨਕਲੀ ਸ਼ਰਾਬ ਦੇ 3 ਡਰਾਮ ਸਪਲਾਈ ਕੀਤੇ ਸਨ ਜਿਨ੍ਹਾਂ ਕਾਰਨ ਇੰਨੀ ਵੱਡੀ ਗਿਣਤੀ ਦੇ ਵਿਚ ਮੌਤਾਂ ਹੋਈਆਂ। ਮੁੱਖ ਮੰਤਰੀ ਨੇ DGP ਦਿਨਕਰ ਗੁਪਤਾ ਨੂੰ ਪੁਲਿਸ ਨੂੰ ਜੀ ਜਾਨ ਨਾਲ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੂਰੀ ਜਾਂਚ ਪੜਤਾਲ ਵਿਚ ਜੁਟ ਜਾਣ ਦੇ ਜਿਹੜੇ ਨਿਰਦੇਸ਼ ਹੈ ਉਹ ਦਿੱਤੇ ਹੈ ਤੇ ਇਸ ਮਾਮਲੇ ਚ ਸ਼ਾਮਲ ਹਰੇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਹੈ। ਤੇ ਉਧਰ ਦਿਨਕਰ ਗੁਪਤਾ ਦਾ ਕਹਿਣਾ ਕਿ ਮਾਮਲੇ ਚ 8 ਹੋਰ ਪਛਾਣ ਕੀਤੇ ਗਏ ਦੋਸ਼ੀਆਂ ਦੀ ਜਿਹੜੀ ਪੂਰੀ ਸਰਗਰਮੀ ਦੇ ਨਾਲ ਭਾਲ ਕੀਤੀ ਜਾ ਰਹੀ ਹੈ। ਤੇ ਉਧਰ ਨਕਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿਚ ਵਾਧੇ ਦੇ ਨਾਲ ਦੂਜੇ ਪਾਸੇ ਸਿਆਸਤ ਦੇ ਵਿਚ ਵੀ ਇਹ ਘਟਨਾ ਜਿਹੜੀ ਹੈ ਉਸ ਦੇ ਉੱਤੇ ਕਾਫੀ ਜ਼ਿਆਦਾ ਗਰਮਾ ਗਰਮੀ ਜਿਹੜੀ ਹੈ ਉਹ ਹੋਈ ਹੈ ਔਰ ਇੱਕ ਦੂਸਰੀਆਂ ਪਾਰਟੀਆਂ ਵੱਲੋਂ ਜਿਹੜੇ ਦੋਸ਼ ਹੈ ਇਹ ਲਗਾਏ ਜਾ ਰਹੇ ਹੈ। ਉਧਰ ਦੁੱਲੋ ਸਾਹਿਬ ਨੇ ਪੁਲਿਸ ਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ ਸ਼ਰਾਬ ਦੀ ਤਸਕਰੀ ਇਹ ਦੋਸ਼ ਲਗਾਇਆ। ਸੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਆ ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਪੁਲਿਸ ਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਿਨਾਂ ਇਹੋ ਜਿਹੀ ਸ਼ਰਾਬ ਦੀ ਤਸਕਰੀ ਜਿਹੜੀ ਆ ਉਹ ਨਹੀਂ ਹੋ ਸਕਦੀ। ਤੇ ਉਧਰ ਅਰੋੜਾ ਦੀ ਅਕਾਲੀਆਂ ਨੂੰ ਨਸੀਹਤ ਹੈ ਕਿ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸਿਆਸੀ ਰੋਟੀਆਂ ਸੇਕਣ ਦਾ ਮੁੱਦਾ ਨਹੀਂ ਹੈ, ਪਰ ਇਸ ਮਾਮਲੇ ਦੇ ਉੱਤੇ ਇਸ ਵੇਲੇ ਸਿਆਸਤ ਜਿਹੜੀ ਆ ਉਹ ਕਾਫੀ ਤੇਜ਼ ਹੋਈ ਆ ਔਰ ਗਰਮਾ ਗਰਮੀ ਜਿਹੜੀ ਆ ਉਹ ਬਣੀ ਹੋਈ ਹੈ। ਪੰਜਾਬ ਵਿਚ ਕੋਰੋਨਾ ਦੇ 670 ਨਵੇਂ ਮਾਮਲੇ ਸਾਹਮਣੇ ਆਏ ਹੈ ਤੇ 19 ਹੋਰ ਮੌਤਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। 24 ਘੰਟੇ ਦੌਰਾਨ 19 ਹੋਰ ਮੌਤਾਂ ਹੋਈਆਂ ਨੇ ਜਦਕਿ 670 ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹੈ। ਮੌਤਾਂ ਦੀ ਗਿਣਤੀ ਲੁਧਿਆਣਾ ਵਿਚ ਲਗਾਤਾਰ ਵੱਧ ਰਹੀ ਹੈ ਜਿੱਥੇ ਇਕ ਵਾਰ ਫਿਰ 8 ਦੇ ਵਿਚ ਪਾਈਆਂ ਗਈਆਂ। ਬਠਿੰਡਾ ਦੇ ਵਿਚ 3 ਮੌਤਾਂ ਤੇ ਕੁੱਲ ਮੌਤਾਂ ਜਿਹੜੀਆਂ ਉਹ 445 ਤੱਕ ਪਹੁੰਚ ਗਈਆਂ ਤੇ ਪਾਜ਼ੇਟਿਵ ਅੰਕੜਾ ਜਿਹੜਾ ਉਹ 18,500 ਤੋਂ ਵੀ ਇਸ ਵੇਲੇ ਪਾਰ ਹੋ ਚੁੱਕਿਆ। ਤੇ ਇਹਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਇੱਥੇ ਆਏ 18 ਲੋਕ ਜਿਹੜੇ ਆ ਉਹ ਵੈਂਟੀਲੇਟਰ ਤੇ ਨੇ ਤੇ ਇਲਾਜ ਅਧੀਨ ਜਿਹੜੀ ਮਰੀਜ਼ਾਂ ਦੀ ਗਿਣਤੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਸੁਸ਼ਾਂਤ ਖੁਦਕੁਸ਼ੀ ਮਾਮਲੇ ਚ ਮੁੰਬਈ ਵਿਚ ਜਾਂਚ ਕਰਨ ਗਏ ਬਿਹਾਰ ਦੇ IPS ਅਧਿਕਾਰੀ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ। ਮੁੰਬਈ ਪੁਲਿਸ ਮੁਖੀ ਨੇ ਕਿਹਾ ਕਿ ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਉਸ ਦੇ ਘਰ ਵਿਚ ਨਹੀਂ ਹੋਈ ਸੀ ਕੋਈ ਪਾਰਟੀ। ਸੋ ਸੁਸ਼ਾਂਤ ਖੁਦਕੁਸ਼ੀ ਮਾਮਲੇ ਦੇ ਵਿਚ ਮੁੰਬਈ ਚ ਜਾਂਚ ਕਰਨ ਗਏ ਬਿਹਾਰ ਦੇ IPS ਅਧਿਕਾਰੀ ਨੂੰ ਇਕਾਂਤਵਾਸ ਚ ਭੇਜਿਆ ਗਿਆ ਔਰ ਪਟਨਾ ਸਿਟੀ ਦੇ ਪੁਲਿਸ ਮੁਖੀ ਵਿਨੈ ਤਿਵਾੜੀ ਨੇ ਮੁੰਬਈ ਪਹੁੰਚਣ ਤੇ ਬੰਬੇ ਨਗਰ ਨਿਗਮ ਨੇ ਉਨ੍ਹਾਂ ਨੂੰ 15 ਅਗਸਤ ਤੱਕ ਇਕਾਂਤਵਾਸ ਕੇਂਦਰ ਵਿਚ ਭੇਜ ਦਿੱਤਾ ਤੇ ਹੱਥ ਦੇ ਉੱਤੇ ਵੀ ਮੋਹਰ ਲਾ ਦਿੱਤੀ ਹੈ। ਉਹ ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਕਰਨ ਸੰਬੰਧੀ ਕੱਲ ਉੱਥੇ ਗਏ ਸਨ ਤੇ ਨਗਰ ਨਿਗਮ ਨੇ ਕਿਹਾ ਕਿ ਪੁਲਿਸ ਅਧਿਕਾਰੀ ਨੂੰ ਮਹਾਰਾਸ਼ਟਰ ਸਰਕਾਰ ਦੇ ਨਿਯਮਾਂ ਤਹਿਤ ਹੀ ਇਕਾਂਤਵਾਸ ਚ ਭੇਜਿਆ ਗਿਆ। ਤੇ ਉਧਰ ਮੁੰਬਈ ਪੁਲਿਸ ਦੇ ਮੁਖੀ ਪਰਮਵੀਰ ਸਿੰਘ ਨੇ ਕਿਹਾ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ 13 ਜੂਨ ਨੂੰ ਕੋਈ ਪਾਰਟੀ ਨਹੀਂ ਸੀ ਹੋਈ ਤੇ ਇਸ ਦੇ ਅਗਲੇ ਦਿਨ ਹੀ ਉਹ ਆਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਮਿਲੇ ਸਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮੁੰਬਈ ਪੁਲਿਸ ਦੀ ਜਾਂਚ ਵਿਚ ਕਿਸੇ ਵੀ ਆਗੂ ਦਾ ਨਾਮ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਦੀ ਪੁਲਿਸ ਨਾਲ ਸਹਿਯੋਗ ਕਰਨ ਦਾ ਸਵਾਲ ਹੀ ਨਹੀਂ। ਪੁਲਿਸ ਮੁਖੀ ਨੇ ਕਿਹਾ ਕਿ ਮੁੰਬਈ ਪੁਲਿਸ ਦੀ ਜਾਂਚ ਸਹੀ ਦਿਸ਼ਾ ਵਿਚ ਚੱਲ ਰਹੀ ਹੈ ਤੇ ਮਾਮਲੇ ਦੀ ਜਾਂਚ ਹਰ ਬਿੰਦੂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਹਨ ਕਿ ਅਦਾਕਾਰ ਨੂੰ ਬਾਈਪੋਲਰ ਬਿਮਾਰੀ ਸੀ ਜਿਸ ਦੀ ਉਹ ਦਵਾਈ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਕਿਹੜੀਆਂ ਹਾਲਤਾਂ 'ਚ ਉਨ੍ਹਾਂ ਦੀ ਮੌਤ ਹੋਈ ਹੈ ਇਹ ਸਾਡੇ ਲਈ ਜਾਂਚ ਦਾ ਵਿਸ਼ਾ। ਪੁਲਿਸ ਮੁਖੀ ਨੇ ਕਿਹਾ ਕਿ ਸੁਸ਼ਾਂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ 8 ਜੂਨ ਨੂੰ ਹੋਈ ਮੌਤ ਨਾਲ ਉਸਦਾ ਨਾਮ ਜੋੜੇ ਕਾਰਨ ਅਦਾਕਾਰ ਦੁਖੀ ਸਨ ਤੇ ਉਨ੍ਹਾਂ ਕਿਹਾ ਕਿ ਬਿਹਾਰ ਪੁਲਿਸ ਦੇ ਪਰਦੇ ਵਿਚ ਕਿਹਾ ਗਿਆ ਕਿ ਸੁਸ਼ਾਂਤ ਦੇ ਖਾਤੇ 'ਚ 15 ਕਰੋੜ ਰੁਪਏ ਕੱਢੇ ਗਏ ਹਨ। ਜਾਂਚ ਦੌਰਾਨ ਕਹਿੰਦੇ ਅਸੀਂ ਵੇਖਿਆ ਕਿ ਉਸਦੇ ਖਾਤੇ 'ਚ 18 ਕਰੋੜ ਸਨ ਜਿਸ ਵਿਚ 4.5 ਕਰੋੜ ਰੁਪਏ ਹਾਲੇ ਵੀ ਹਨ ਤੇ ਸੁਸ਼ਾਂਤ ਦੀ ਸਾਬਕਾ ਦੋਸਤ ਰੀਆ ਚੱਕਰਵਰਤੀ ਦੇ ਖਾਤੇ ਵਿਚੋਂ ਮਨੀ ਟ੍ਰਾਂਸਫਰ ਦੀ ਵੀ ਅਜੇ ਪੁਸ਼ਟੀ ਨਹੀਂ ਹੋਈ ਹੈ। ਸੋ ਅਗਲੀ ਖਬਰ ਵੱਲ ਵਧਦਿਆਂ, ਕੋਰੋਨਾ ਵੈਕਸੀਨ ਬਣਾਉਣ ਤੇ ਵੰਡਣ ਦੀ ਪ੍ਰਕਿਰਿਆ 'ਚ ਰੂਸ ਨੇ ਅਕਤੂਬਰ ਤੋਂ ਕੋਰੋਨਾ ਵੈਕਸੀਨ ਦਿੱਤੇ ਜਾਣ ਦਾ ਐਲਾਨ ਕੀਤਾ। ਸੋ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਖ-ਵੱਖ ਦੇਸ਼ ਇਸ ਵੇਲੇ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਦੁਨੀਆ ਦੀਆਂ ਸੈਂਕੜੇ ਟੀਮਾਂ ਕੋਵਿਡ 19 ਦੀ ਵੈਕਸੀਨ ਟੀਕਾ ਬਣਾਉਣ 'ਚ ਲੱਗੀਆਂ ਹੋਈਆਂ, ਪਰ ਰੂਸ, ਯੂਕੇ, ਯੂਐਸਏ ਤੇ ਚੀਨ ਇਸ ਦੌੜ ਦੇ ਵਿੱਚ ਸਭ ਤੋਂ ਅੱਗੇ ਨੇ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਇਹ ਟੀਕਾ ਅਗਲੇ ਸਾਲ ਤੱਕ ਉਪਲਬਧ ਹੋ ਜਾਵੇਗਾ, ਪਰ ਆਮ ਲੋਕਾਂ ਤੱਕ ਪਹੁੰਚਣ ਵਿੱਚ ਇਸ ਨੂੰ ਵਧੇਰੇ ਸਮਾਂ ਲੱਗੇਗਾ। ਹਾਲਾਂਕਿ ਰੂਸ ਨੇ ਸਭ ਨੂੰ ਹੈਰਾਨ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਅਕਤੂਬਰ ਤੋਂ ਹੀ ਦੇਸ਼ ਵਿੱਚ ਸਮੂਹਿਕ ਟੀਕਾਕਰਨ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ। ਇਸ ਤਹਿਤ ਇਹ ਟੀਕਾ ਪਹਿਲਾਂ ਡਾਕਟਰਾਂ ਤੇ ਅਧਿਆਪਕਾਂ ਨੂੰ ਦਿੱਤਾ ਜਾਵੇਗਾ, ਉਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਲਗਾਇਆ ਜਾਵੇਗਾ। ਰੂਸ ਦੀ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੀ ਨੇ ਕਿਹਾ ਕਿ ਕੋਰੋਨਾ ਟੀਕਾ ਅਕਤੂਬਰ ਤੋਂ ਸਮੂਹਿਕ ਟੀਕਾਕਰਨ ਲਈ ਉਪਲਬਧ ਹੋਵੇਗਾ ਤੇ ਮਿਖਾਇਲ ਨੇ ਕਿਹਾ ਕਿ ਗਮਾਲਿਆ ਇੰਸਟੀਚਿਊਟ ਨੇ ਕੋਰੋਨਾ ਟੀਕੇ ਤੇ ਸਾਰੇ ਕਲੀਨਿਕਲ ਟ੍ਰਾਇਲ ਪੂਰੇ ਕਰ ਲਏ ਨੇ ਤੇ ਇਸ ਦੇ ਨਤੀਜੇ ਜਿਹੜੇ ਆ ਉਹ ਕਾਫੀ ਚੰਗੇ ਨੇ ਤੇ ਇਸ ਵੇਲੇ ਟੀਕਾ ਰਜਿਸਟਰੀ ਕਰਨ ਅਤੇ ਵੰਡਣ ਦੀ ਪ੍ਰਕਿਰਿਆ ਦੇ ਵਿੱਚ ਹੈ। ਸੋ ਉਹਨਾਂ ਕਿਹਾ ਕਿ ਅਸੀਂ ਅਕਤੂਬਰ ਤੋਂ ਸਮੂਹਿਕ ਟੀਕਾਕਰਨ ਸ਼ੁਰੂ ਕਰਾਂਗੇ। ਟੀਕਾ ਜਿਹੜਾ ਜੀ ਪਹਿਲਾਂ ਡਾਕਟਰਾਂ ਤੇ ਅਧਿਆਪਕਾਂ ਲਈ ਉਪਲਬਧ ਹੋਵੇਗਾ। ਉਧਰ ਚੋਣਾਂ ਕਾਰਨ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੇ ਨੇ ਟਰੰਪ। ਸੋ ਡੋਨਾਲਡ ਟਰੰਪ ਦੀ ਸਰਕਾਰ ਨੇ ਛੇਤੀ ਹੀ ਕੋਰੋਨਾ ਵੈਕਸੀਨ ਬਣਾਉਣ ਲਈ ਆਪਰੇਸ਼ਨ ਵਾਰਪ ਸਪੀਡ ਲਾਂਚ ਕੀਤਾ। ਅਮਰੀਕਾ ਵਿਚ ਨਵੰਬਰ ਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਨੇ। ਅਜਿਹੇ ਵਿਚ ਕੁਝ ਵਿਗਿਆਨੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਚੋਣਾਂ ਤੋਂ ਠੀਕ ਪਹਿਲਾਂ ਜਲਦਬਾਜ਼ੀ ਚ ਕਿਸੇ ਵੀ ਕੋਰੋਨਾ ਵੈਕਸੀਨ ਨੂੰ ਪਾਸ ਕਰ ਸਕਦੀ ਹੈ। ਨਿਊਜ਼ੀਲੈਂਡ ਟਾਈਮਸ ਦੀ ਰਿਪੋਰਟ ਮੁਤਾਬਕ ਆਪਰੇਸ਼ਨ ਵਾਰਮ ਸਪੀਡ ਨਾਲ ਜੁੜੇ ਕੁਝ ਲੋਕ ਅਕਤੂਬਰ ਤੱਕ ਵੈਕਸੀਨ ਤਿਆਰ ਕਰਨ ਲਈ ਦਬਾਅ ਮਹਿਸੂਸ ਕਰ ਰਹੇ ਨੇ। ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਸਰਕਾਰ ਦੇ ਨਾਮ ਨਾਲ ਕੰਮ ਕਰ ਰਹੇ ਖੋਜੀਆਂ ਨੂੰ ਡਰ ਹੈ ਕਿ ਆਉਣ ਵਾਲੇ ਮਹੀਨੇ 'ਚ ਸਰਕਾਰ ਵੈਕਸੀਨ ਤਿਆਰ ਕਰਨ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰ ਸਕਦੀ ਹੈ। ਵੈਕਸੀਨ ਸਫਲ ਬਣਾਉਣ 'ਚ ਤੇਜ਼ੀ ਲਿਆਉਣ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਵਿੱਚ ਸੰਤੁਲਨ ਸਥਾਪਿਤ ਕਰਨ ਲਈ ਵਿਗਿਆਨੀ ਇਸ ਵੇਲੇ ਸੰਘਰਸ਼ ਕਰ ਰਹੇ ਨੇ। ਤੇ ਉਧਰ ਆਕਸਫੋਰਡ ਦੇ ਕੋਰੋਨਾ ਟੀਕੇ ਨੂੰ ਮਨੁੱਖ ਤੇ ਦੂਜੇ ਤੀਜੇ ਪੜਾਅ ਦੀ ਪਰਖ ਦੀ ਮਨਜ਼ੂਰੀ ਜਿਹੜੀ ਹੈ ਉਹ ਦਿੱਤੀ ਗਈ ਹੈ। DCGI ਨੇ ਸਿਫਾਰਿਸ਼ਾਂ ਵਿਚਾਰਨ ਮਗਰੋਂ ਦਿੱਤੀ ਇਜਾਜ਼ਤ। ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਬਣਾਏ ਗਏ ਕੋਵਿਡ 19 ਦੇ ਟੀਕੇ ਦੀ ਭਾਰਤ ਵਿੱਚ ਮਨੁੱਖ ਤੇ ਦੂਜੇ ਅਤੇ ਤੀਜੇ ਗੇੜ ਦੀ ਪਰਖ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਅਧਿਕਾਰੀਆਂ ਨੇ ਦੱਸਿਆ ਕਿ DCGI ਨੂੰ ਇਹ ਪ੍ਰਵਾਨਗੀ ਵਿਭਾਗ ਦੇ ਮੁਖੀ ਡਾਕਟਰ ਵਿਜੇ ਸੋਮਾਨੀ ਨੇ ਐਤਵਾਰ ਦੇਰ ਰਾਤ ਦਿੱਤੀ ਹੈ। ਸੋ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਇਸ ਵੇਲੇ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜੀ ਦੌੜ ਲੱਗੀ ਹੋਈ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਪਹੁੰਚਣ ਤੋਂ ਪਹਿਲਾਂ ਸ਼ਾਇਦ ਜਿਹੜੀ ਵੈਕਸੀਨ ਆ ਉਹ ਲਾਂਚ ਹੋ ਜਾਵੇਗੀ। ਉਧਰ ਮਾਈਕਰੋਸਾਫਟ ਨੇ ਟਿਕਟੋਕ ਦੇ ਅਮਰੀਕੀ ਸੰਚਾਲਨ ਨੂੰ ਖਰੀਦਣ ਸੰਬੰਧੀ ਗੱਲਬਾਤ ਦੀ ਪੁਸ਼ਟੀ ਕੀਤੀ ਹੈ। ਸੂਚਨਾ ਖੇਤਰ ਦੀ ਕੰਪਨੀ ਮਾਈਕਰੋਸਾਫਟ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਚੀਨੀ ਕੰਪਨੀ ਬਾਈਟ ਡਾਂਸ ਨਾਲ ਉਸ ਦੇ ਮਸ਼ਹੂਰ ਵੀਡੀਓ ਐਪ ਟਿਕਟੋਕ ਦੀ ਅਮਰੀਕੀ ਬ੍ਰਾਂਚ ਦੀ ਮਲਕੀਤੀ ਲੈਣ ਲਈ ਗੱਲਬਾਤ ਕਰ ਰਹੀ ਹੈ। ਨਾਲੇ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਸ ਖਰੀਦ ਨਾਲ ਸੰਬੰਧਿਤ ਸੁਰੱਖਿਆ ਅਤੇ ਸੈਂਸਰਸ਼ਿਪ ਲਈ ਉਨ੍ਹਾਂ ਦੀਆਂ ਚਿੰਤਾਵਾਂ ਤੇ ਚਰਚਾ ਵੀ ਕੀਤੀ ਗਈ ਹੈ। ਇਕ ਬਿਆਨ 'ਚ ਕੰਪਨੀ ਨੇ ਕਿਹਾ ਕਿ ਮਾਈਕਰੋਸਾਫਟ ਅਤੇ ਸਾਈਟ ਡਾਂਸ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਯਾਰਕ ਵਿਚ ਟਿਕਟਾਕ ਸੇਵਾ ਦੀ ਮਲਕੀਤੀ ਹੈ ਔਰ ਉਸ ਦੇ ਸੰਚਾਲਨ ਸੰਬੰਧੀ ਇਕ ਸਮਝੌਤਾ ਕਰਨ ਦੀ ਆਪਣੀ ਇੱਛਾ ਨੂੰ ਲੈ ਕੇ ਨੋਟਿਸ ਦਿੱਤਾ। ਤੇ ਉਧਰ ਭਾਰਤ ਤੇ ਅਮਰੀਕਾ ਦੇ ਵਿਚ ਟਿਕਟੋਕ ਐਪ ਬੈਨ ਕੀਤੇ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਸੁਰੱਖਿਆ ਏਜੰਸੀਆਂ ਨੇ ਟਿਕਟੋਕ ਤੇ ਡਾਟਾ ਚੋਰੀ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਚ ਪਾਉਣ ਦੇ ਦੋਸ਼ਾਂ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਕੀਤੀ ਹੈ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਜਾਂਚ ਕਰਨ ਲਈ ਕਿਹਾ ਕਿ ਕੀ ਇਹ ਚੀਨੀ ਐਪ ਸੁਰੱਖਿਆ ਲਈ ਖਤਰਾ ਹਨ ਔਰ ਜੇਕਰ ਇਹ ਖਤਰਾ ਲੱਗਦੀਆਂ ਹੋਈਆਂ ਤਾਂ ਸ਼ਾਇਦ ਇਸ ਐਪ ਨੂੰ ਆਸਟ੍ਰੇਲੀਆ ਦੇ ਵਿਚ ਵੀ ਬੰਦ ਕੀਤਾ ਜਾਵੇਗਾ। ਇਧਰ ਵਿਕਟੋਰੀਆ ਚ ਸਟੇਜ 4 ਪਾਬੰਦੀਆਂ ਜਿਹੜੀਆਂ ਉਹ ਲਾਗੂ ਹੋ ਚੁੱਕੀਆਂ ਨੇ। ਉਨ੍ਹਾਂ ਦੇ ਵਿਚੋਂ ਕੁਝ ਕੰਮਕਾਜ ਤੇ ਵਪਾਰ ਦੇ ਖੇਤਰ ਨਾਲ ਸੰਬੰਧਿਤ ਪਾਬੰਦੀਆਂ 7 ਅਗਸਤ ਦੇਰ ਰਾਤ ਨੂੰ ਲਾਗੂ ਹੋਣਗੀਆਂ। ਤੇ ਉਧਰ ਨਿਊ ਸਾਊਥ ਵੇਲਸ ਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਹਾਈ ਅਲਰਟ ਜਾਰੀ ਕੀਤਾ। ਪਿਛਲੇ ਕੱਲ ਵੀ 13 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਨਿਊ ਸਾਊਥ ਵੇਲਸ ਦੇ ਵਿਚ ਵੀ ਇਸ ਵਾਇਰਸ ਦੇ ਨਾਲ ਸ਼ਿਕਾਰ ਲੋਕਾਂ ਦੀ ਵੱਧਦੀ ਗਿਣਤੀ ਨੂੰ ਕਾਫੀ ਚਿੰਤਾ ਦੇ ਨਾਲ ਲਿਆ ਜਾ ਰਿਹਾ ਹੈ। ਤੇ ਦੋਸਤੋ, ਇਸ ਵੇਲੇ ਜੇ ਅਸੀਂ ਵਿਕਟੋਰੀਆ ਦੇ ਹਾਲਾਤ ਦੇਖੀਏ ਤਾਂ ਵਿਕਟੋਰੀਆ ਦੇ ਵਿੱਚ ਲਗਾਤਾਰ ਜਿਹੜੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਔਰ ਇਸ ਵੱਧਦੀ ਗਿਣਤੀ ਨੂੰ ਵੇਖਦਿਆਂ ਵਿਕਟੋਰੀਆ ਦੇ ਵਿੱਚ ਸਟੇਜ 4 ਪਾਬੰਦੀਆਂ ਜਿਹੜੀਆਂ ਆ ਉਹਨਾਂ ਨੂੰ ਲਾਗੂ ਕੀਤਾ ਗਿਆ। ਸੋ ਇਹਨਾਂ ਪਾਬੰਦੀਆਂ ਦੇ ਵਿੱਚ ਜਿਹੜੀਆਂ ਮੁੱਖ ਪਾਬੰਦੀਆਂ ਉਹਨਾਂ ਦੇ ਵਿੱਚ ਇਹ ਹੈ ਕਿ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਹੀ ਤੁਸੀਂ ਆਪਣੀਆਂ ਜ਼ਰੂਰੀ ਲੋੜ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਲੈਣ ਦੇ ਲਈ ਆ ਜਾ ਸਕਦੇ ਹੋ। ਜੇਕਰ ਤੁਸੀਂ ਸੈਰ ਕਰਨ ਦੇ ਲਈ ਨਿਕਲਦੇ ਹੋ ਤਾਂ ਸੈਰ ਕਰਨ ਨਿਕਲਣ ਵੇਲੇ ਵੀ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਹੈ ਕਿ ਸਿਰਫ ਉਹ ਜਿਹੜੀ ਸੈਰ ਹੈ ਉਹ 1 ਘੰਟੇ ਦੇ ਸਮੇਂ ਦੌਰਾਨ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰ ਹੀ ਹੋਵੇ। ਔਰ ਜੇਕਰ ਤੁਸੀਂ ਆਪਣੀਆਂ ਜ਼ਰੂਰੀ ਲੋੜਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਉਸ ਨੇੜਲੇ ਕਿਸੇ ਵੀ ਸ਼ਾਪਿੰਗ ਸੈਂਟਰ ਤੇ ਖਰੀਦਣ ਜਾਂਦੇ ਹੋ ਤਾਂ ਸਿਰਫ ਤੁਸੀਂ 1 ਮੈਂਬਰ ਹੀ ਘਰ ਦੇ ਵਿੱਚੋਂ ਬਾਹਰ ਜਾ ਸਕਦੇ ਹੋ ਉਹਨਾਂ ਲੋੜਾਂ ਦੀ ਪੂਰਤੀ ਦੇ ਲਈ। ਤੇ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮਾਸਕ ਜਿਹੜਾ ਆ ਉਹ ਜ਼ਰੂਰੀ ਕੀਤਾ ਗਿਆ ਸੀ, ਉਹ ਜਿਹੜਾ ਮਾਸਕ ਹੈ ਉਹ ਸਾਰੇ ਹੀ ਲੋਕਾਂ ਦੇ ਲਈ ਲਾਜ਼ਮੀ ਹੋਵੇਗਾ। ਤੇ ਇਹਦੇ ਨਾਲ ਨਾਲ ਹੀ ਜਿਹੜੇ 11ਵੀਂ ਤੇ 12ਵੀਂ ਦੇ ਵਿਦਿਆਰਥੀ ਹੈ ਉਹ ਵੀ ਆਉਣ ਵਾਲੇ ਕੱਲ ਯਾਨੀ ਬੁੱਧਵਾਰ ਨੂੰ ਦੁਬਾਰਾ ਆਨਲਾਈਨ ਪੜ੍ਹਾਈ ਦੇ ਲਈ ਤਿਆਰ ਹੋਣਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 11ਵੀਂ 12ਵੀਂ ਅਤੇ 10ਵੀਂ ਦੇ VC ਦੇ ਸਬਜੈਕਟ ਵਾਲੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਸਕੂਲਾਂ ਦੇ ਵਿੱਚ ਬੁਲਾ ਲਿਆ ਗਿਆ ਸੀ, ਪਰ ਕੋਰੋਨਾ ਦੇ ਵੱਧਦੇ ਖਤਰੇ ਦੇ ਦੇਖਦਿਆਂ ਹੁਣ ਜਿਹੜੇ ਵਿਦਿਆਰਥੀ ਹੈ ਦੁਬਾਰਾ ਆਨਲਾਈਨ ਪੜ੍ਹਾਈ ਜਿਹੜੀ ਆ ਕਰਨ ਦੇ ਲਈ ਮਜਬੂਰ ਹੋਣਗੇ। ਤੇ ਇਹਦੇ ਨਾਲ ਹੀ ਹੋਰ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਆ ਉਹ ਸਟੇਜ 4 ਪਾਬੰਦੀਆਂ ਦੇ ਲਾਗੂ ਕੀਤੇ ਜਾਣ ਦੇ ਨਾਲ ਸਾਹਮਣੇ ਆਉਂਦੀਆਂ ਆ। ਸੋ ਜਿਹਦੇ ਵਿੱਚ ਧਿਆਨ ਰੱਖਣਾ ਜਿਹੜਾ ਆ ਉਹ ਇਹ ਜ਼ਰੂਰੀ ਹੈ ਕਿ ਜੇਕਰ ਤੁਸੀਂ ਬਿਨਾਂ ਲੋੜ ਤੋਂ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਂਦੇ ਹੋ, ਜੇਕਰ ਤੁਸੀਂ ਐਕਸਰਸਾਈਜ਼ ਦਾ ਬਹਾਨਾ ਦੇ ਕੇ ਇਸ ਰੂਲ ਨੂੰ ਇਸ ਨਿਯਮ ਨੂੰ ਤੋੜਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਜਿਹੜਾ ਉਹ ਦੇਣਾ ਪੈ ਸਕਦਾ। ਤੇ ਇਹਦੇ ਨਾਲ ਹੀ ਤੁਹਾਨੂੰ ਹੋਰ ਕੁਛ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਧਿਆਨ ਰੱਖਣਾ ਪਵੇਗਾ ਜਿਨ੍ਹਾਂ ਦੇ ਵਿੱਚ ਵਪਾਰ ਤੇ ਹੋਰ ਜਿਹੜੀਆਂ ਕੰਮਕਾਜੀ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਇਹ ਪਾਬੰਦੀਆਂ ਹੈ ਉਹਨਾਂ ਨੂੰ ਲਾਗੂ ਕੀਤਾ ਗਿਆ। ਸੋ ਇਸ ਕਰਕੇ ਇਹ ਧਿਆਨ ਚ ਰੱਖਣ ਦੀ ਜ਼ਰੂਰਤ ਹੈ ਕਿ ਗਰੋਸਰੀਜ਼ ਜਾਂ ਫਿਰ ਇਹਦੇ ਨਾਲ ਭੋਜਨ ਤੇ ਹੋਰ ਸਹੂਲਤਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ। ਇਸੇ ਤਰ੍ਹਾਂ ਜਿਹੜੇ ਕਨਵੀਨੀਅੰਸ ਸਟੋਰ ਹੈ ਜਾਂ ਫਿਰ ਅਖਬਾਰੀ ਜਿਹੜੀਆਂ ਦੁਕਾਨਾਂ ਨੇ ਉਹ ਵੀ ਖੁੱਲੀਆਂ ਰਹਿਣਗੀਆਂ, ਪੈਟਰੋਲ ਸਟੇਸ਼ਨ ਖੁੱਲੇ ਰਹਿਣਗੇ, ਫਾਰਮੇਸੀਆਂ ਖੁੱਲੀਆਂ ਰਹਿਣਗੀਆਂ ਤੇ ਇਸੇ ਨਾਲ ਪੋਸਟ ਆਫਿਸ ਜਿਹੜੇ ਆ ਉਹ ਵੀ ਖੁੱਲੇ ਰਹਿਣਗੇ, ਹਾਰਡਵੇਅਰ ਬਿਲਡਿੰਗ ਤੇ ਗਾਰਡਨ ਸਪਲਾਈਜ਼ ਜਿਹੜੀਆਂ ਆ ਉਹ ਵੀ ਖੁੱਲੀਆਂ ਰਹਿਣਗੀਆਂ ਤੇ ਡਿਸੇਬਿਲਿਟੀ ਤੇ ਹੈਲਥ ਇਕਿਉਪਮੈਂਟ ਨਾਲ ਸੰਬੰਧਿਤ ਜਿਹੜੀਆਂ ਦੁਕਾਨਾਂ ਉਹ ਵੀ ਖੁੱਲੀਆਂ ਰਹਿਣਗੀਆਂ ਤੇ ਬਿਜ਼ਨਸਿਸ ਦੇ ਯੂਜ਼ ਦੇ ਲਈ ਜਿਹੜੀਆਂ ਸਪੈਸ਼ਲ ਸਟੇਸ਼ਨਰੀ ਦੀਆਂ ਦੁਕਾਨਾਂ ਆ ਉਹ ਵੀ ਖੁੱਲੀਆਂ ਰਹਿਣਗੀਆਂ, ਮੋਟਰ ਵਹੀਕਲ ਪਾਰਟਸ ਜਾਂ ਫਿਰ ਐਮਰਜੈਂਸੀ ਰਿਪੇਅਰਸ ਜਿਹੜੀਆਂ ਆ ਇਹ ਵੀ ਖੁੱਲੀਆਂ ਰਹਿਣਗੀਆਂ ਤੇ ਮੈਟਰਨਿਟੀ ਸਪਲਾਈਜ਼ ਵੀ ਖੁੱਲੀਆਂ ਰਹਿਣਗੀਆਂ। ਤੇ ਇਹਦੇ ਨਾਲ ਹੀ ਕੁਛ ਲਾਂਡਰੀ ਤੇ ਡਰਾਈ ਕਲੀਨਰਸ ਦੇ ਜਿਹੜੇ ਉਦਯੋਗ ਆ ਉਹ ਵੀ ਖੁੱਲੇ ਰਹਿਣਗੇ, ਪਰ ਫੋਟੋਗ੍ਰਾਫਿਕ ਫਿਲਮਿੰਗ ਪ੍ਰੋਸੈਸਿੰਗ ਜਾਂ ਫਿਰ ਜਿਹੜੇ ਹੋਰ ਰਿਟੇਲਰ ਜਿਹੜੇ ਕਿ ਅਸੈਂਸ਼ੀਅਲ ਨਹੀਂ ਆ ਉਹਨਾਂ ਨੂੰ ਬੰਦ ਕੀਤਾ ਜਾਏਗਾ। ਕਾਰ ਵਾਸ਼ ਜਿਹੜੇ ਆ ਇਹ ਵੀ ਬੰਦ ਰਹਿਣਗੇ। ਇਹਦੇ ਨਾਲ ਪਰਸਨਲ ਕੇਅਰ ਜਿਹਦੇ ਵਿੱਚ ਹੇਅਰ ਡਰੈਸਿੰਗ ਜਾਂ ਬਿਊਟੀ ਸਰਵਿਸਿਜ਼ ਆਉਂਦੀਆਂ ਉਹ ਬੰਦ ਰਹਿਣਗੇ। ਪੱਬ ਵੀ ਬੰਦ ਕੀਤੇ ਗਏ ਆ, ਨਾਈਟ ਕਲੱਬਸ ਤੇ ਫੂਡ ਕੋਰਟਸ ਜਿਹੜੇ ਆ ਉਹ ਪਹਿਲਾਂ ਤੋਂ ਵੀ ਬੰਦ ਚੱਲ ਰਹੇ ਆ। ਇਹਦੇ ਨਾਲ ਹੀ ਅਕੋਮੋਡੇਸ਼ਨ ਜਿਹੜੀ ਹੈ ਵਿਕਟੋਰੀਅਨ ਗਵਰਨਮੈਂਟ ਵੱਲੋਂ ਜਿਹੜੀ ਦਿੱਤੀ ਗਈ ਹੈ ਸਿਰਫ ਤੇ ਸਿਰਫ ਉਹੀ ਖੁੱਲੀ ਰਹੇਗੀ, ਇਸ ਤੋਂ ਇਲਾਵਾ ਸਾਰੀਆਂ ਅਕੋਮੋਡੇਸ਼ਨ ਜਿਹੜੀਆਂ ਆ ਉਹ ਬੰਦ ਰਹਿਣਗੀਆਂ। ਲੀਗਲ ਤੇ ਅਕਾਊਂਟਿੰਗ ਸਰਵਿਸਿਜ਼ ਜਿਹੜੀਆਂ ਉਹ ਵੀ ਬੰਦ ਰਹਿਣਗੀਆਂ, ਲਾਇਬ੍ਰੇਰੀਜ਼ ਵੀ ਬੰਦ ਰਹਿਣਗੀਆਂ, ਰੀਅਲ ਅਸਟੇਟ ਸਰਵਿਸਿਜ਼, ਟਰੈਵਲ ਏਜੰਸੀ ਤੇ ਟੂਰ ਅਰੇਂਜਮੈਂਟ ਸਰਵਿਸਿਜ਼ ਜਿਹੜੀਆਂ ਆ ਇਹ ਵੀ ਬੰਦ ਰਹਿਣਗੀਆਂ। ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਆ ਇਸ ਵੇਲੇ ਬੰਦ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਤੇ ਬਨਿੰਗ ਵੱਲੋਂ ਵੀ ਜਿਹੜਾ ਇਹ ਬੰਦ ਹੈ ਇਹ ਆਮ ਲੋਕਾਂ ਦੇ ਲਈ ਹੋ ਜਾਣਾ ਹੈ, ਔਰ ਇਹ ਜਿਹੜੀਆਂ ਪਾਬੰਦੀਆਂ 7 ਅਗਸਤ ਨੂੰ ਦੇਰ ਰਾਤ ਲਾਗੂ ਕੀਤੀਆਂ ਜਾਣੀਆਂ। ਤੇ ਲਓ ਜੀ, ਇਹ ਸੀ ਅੱਜ ਦੀਆਂ ਖਬਰਾਂ ਤੇ ਇਹ ਖਬਰਾਂ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਅਗਲੀ ਇੱਕ ਮੁਲਾਕਾਤ ਦੇ ਨਾਲ ਤੁਹਾਡੇ ਦੁਬਾਰਾ ਰੂਬਰੂ ਹੁੰਦੇ ਹਾਂ ਬਹੁਤ ਜਲਦੀ। जी दोस्तो स्वागत करदे आं एक बार फिर तो प्रोग्राम लहरां दे विच हरमन रेडियो ते तुसीं सुन रहे हो मेरे नाल अमरदीप कौर दे नाल ते इस वेले प्रोग्राम दे विच समा एक मुलाकात दा हो चुकिया ते जिवें मैं तुहानू दस्या सीगा कि अज जिहड़ी असीं मुलाकात करनी है उस सिख कम्यूनिटी कनैक्शन दे नुमाइंदियां दे नाल असीं करनी है जिहड़े कि एक प्रोग्राम मेंटल हेल्थ दे उत्ते लैके आ रहे ने आने वाले दिनां दे विच इस वेले साडे नाल फोन लाइन दे जरिए जुड़े ने उहनां नूं जी आयां नूं कहिंदे आ बहुत बहुत स्वागत गुरिंदर कौर जी और साडे नाल इसे तरह सिख कम्यूनिटी कनैक्शन दे दीपिन कौर जी साडे नाल जुड़े ने तुहाडा दोवां दा बहुत बहुत स्वागत
थैंक यू जी गुरिंदर जी हैगे ने
मैं सोच रही सी शायद गुरिंदर हुरी भी तुहाडे नाल होणगे खैर दीपिन जी तुहाडा स्वागत करदे आ तुसी साडे नाल जुड़ना कीता सिख कम्यूनिटी कनैक्शन तो और आने वाले समय दे विच तुहाडे वलों एक हे मन नाम दा मेंटल हेल्थ प्रोग्राम जिहड़ा ओ शुरू कीता जा रहा है वैसे तो असीं सारे जानदे आ कि इस वेले जिहड़ा समा चल रहा है उसने साडी मेंटल हेल्थ नूं सब तों वध प्रभावित कीता पर जे देखा जाए तो जिहड़ा अजोका जीवन है उहदे विच मेंटल हेल्थ दे नाल जुड़े हुए बहुत सारे जिहड़े इशूज आ ਉਹ ਬਣੇ ਰਹਿੰਦੇ ਆ ਕਿਉਂਕਿ ਜਿਹੜੀ ਸਾਡੀ ਜ਼ਿੰਦਗੀ ਆ ਸਾਡਾ ਜਿਹੜਾ ਜੀਵਨ ਹੈ ਉਹ ਬੜਾ ਮਟੀਰੀਅਲਿਸਟਿਕ ਹੋ ਚੁੱਕਿਆ ਸੋ ਉਸ ਮਟੀਰੀਅਲਿਸਟਿਕ ਲਾਈਫ ਦੇ ਵਿੱਚ ਉਸ ਪਦਾਰਥਕ ਜਿਹੜੀ ਜ਼ਿੰਦਗੀ ਦੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਣੀਆਂ ਰਹਿੰਦੀਆਂ ਅਸੀਂ ਆਪਣੇ ਰੇਡੀਓ ਪਲੇਟਫਾਰਮ ਦੇ ਉੱਤੇ ਵੀ ਬਹੁਤ ਵਾਰ ਮੈਂਟਲ ਹੈਲਥ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਖਾਸ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਅਸੀਂ ਮੈਂਟਲ ਹੈਲਥ ਦੇ ਵੱਧਦੇ ਹੋਏ ਕੇਸਾਂ ਦੀ ਗਿਣਤੀ ਦੇ ਅੰਕੜਿਆਂ ਸਮੇਤ ਜਿਹੜੇ ਖੁਦਕੁਸ਼ੀ ਕਰਨ ਦੇ ਜਿਹੜੇ ਮਾਮਲੇ ਆ ਜਿਹੜੇ ਕਿ ਮੈਂਟਲ ਹੈਲਥ ਦੇ ਕਾਰਨ ਹੀ ਹੋਂਦ ਵਿੱਚ ਆਏ ਉਹਦੇ ਬਾਰੇ ਵੀ ਅਸੀਂ ਗੱਲ ਕੀਤੀ ਸੀ ਪਰ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਕਰਨ ਦਾ ਕੀ ਮਕਸਦ ਹੈ ਕਿਸ ਤਰ੍ਹਾਂ ਇਸ ਨੂੰ ਤੁਸੀਂ ਹੋਂਦ ਵਿੱਚ ਲਿਆਏ ਹੋ
ਹਾਂਜੀ ਤੇ ਇਹ ਜਿਹੜਾ ਪ੍ਰੋਗਰਾਮ ਸੀ ਲਾਇਆ ਕਿ ਉਹ ਲੋਕਡਾਊਨ ਕਰਕੇ ਹੀ ਕਾਫੀ ਕੇਸਿਸ ਵਧ ਰਹੀਆਂ ਨੇ ਸਾਡੇ ਜਿਹੜੇ ਫੋਨ ਕਾਲਸ ਵੀ ਆਉਂਦੀਆਂ ਉਹ ਇਹੀ ਕਹਿੰਦੇ ਕਿ ਅਸੀਂ ਮੈਨੇਜ ਨਹੀਂ ਕਰ ਪਾ ਰਹੇ ਸਾਨੂੰ ਐਂਗਜ਼ਾਇਟੀ ਹੋ ਰਹੀ ਹੈ ਤੇ ਸਾਨੂੰ ਲੱਗਿਆ ਕਿ ਜਿਵੇਂ ਹੁਣ ਗਵਰਨਮੈਂਟ ਵੀ ਕਾਫੀ ਮੈਂਟਲ ਹੈਲਥ ਨੂੰ ਅੱਗੇ ਪ੍ਰੋਗਰਾਮ ਲਿਆ ਰਹੇ ਨੇ ਤੇ ਬਟ ਉਹ ਪ੍ਰੋਬਲਮ ਇਹ ਹੈ ਕਿ ਸਾਡੀ ਪੰਜਾਬੀ ਕਮਿਊਨਿਟੀ ਵਿੱਚ ਜਿਹੜੀ ਪ੍ਰੋਗਰਾਮ ਨਹੀਂ ਹੈ ਉਹਨਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਹੈ ਜਾਂ ਕਲਚਰ ਨਹੀਂ ਅੰਡਰਸਟੈਂਡ ਕਰਦੇ ਤੇ ਜਿਹੜੀ ਫਿਰ ਉਹ ਇੱਕ ਫਿਟ ਨਹੀਂ ਹੈ ਪ੍ਰੋਪਰ ਫਿਟ ਨਹੀਂ ਹੈਗੀ ਹੈ ਤੇ ਅਸੀਂ ਸੋਚਿਆ ਜੇ ਅਸੀਂ ਇਹ ਸਿਕਸ ਹਫ਼ਤੇ ਜੇ ਛੇ ਹਫ਼ਤਿਆਂ ਦੀ ਜਿਹੜੀ ਹੈ ਪ੍ਰੋਗਰਾਮ ਅਸੀਂ ਅੱਗੇ ਲਿਆਉਂਦੇ ਹਾਂ ਤੇ ਕਾਫੀ ਇਸ਼ੂਜ਼ ਜਿਹਦੇ ਪੈਰੈਂਟਿੰਗ ਦੀ ਇਸ਼ੂਜ਼ ਹੈਗੇ ਆ ਲੋਕਡਾਊਨ ਵਿੱਚ ਮੈਡੀਟੇਸ਼ਨ ਨਹੀਂ ਲੋਕ ਕਰਦੇ ਬਾਹਰ ਜਿਵੇਂ ਤੁਸੀਂ ਕਿਹਾ ਕਿ ਅਸੀਂ ਮਟੀਰੀਅਲਿਸਟਿਕ ਚੀਜ਼ਾਂ ਵੱਲ ਜਾਂਦੇ ਹਾਂ ਤੇ ਹੁਣ ਜਦੋਂ ਘਰ ਹੈਗੇ ਹਾਂ ਤੇ ਹੁਣ ਅਸੀਂ ਫੈਮਿਲੀ ਨਾਲ ਵੀ ਡੀਲ ਕਰਨੀ ਹੈ ਅਸੀਂ ਆਪਣੇ ਬੱਚਿਆਂ ਨਾਲ ਵੀ ਡੀਲ ਕਰਨਾ ਹੁੰਦਾ ਜੇ ਕਿ ਅਸੀਂ ਅੰਦਰੋਂ ਅੰਦਰ ਹੀ ਉਹ ਇੱਕ ਫੀਅਰ ਵੀ ਜਾਗ ਜਾਂਦਾ ਕਿ ਹੁਣ ਮੈਂ ਕਿਵੇਂ ਮੈਨੇਜ ਕਰਾਂ ਸਾਰਾ ਕੁਛ ਕਿਉਂਕਿ ਮੈਂ ਬਾਹਰ ਆਉਂਦਾ ਸੀ ਵੇਲੇ ਕਿ ਮੈਂ ਹਲੇ ਕੰਮ ਤੇ ਬਾਹਰ ਇਸ਼ੂ ਜਿਹੜੀ ਘਰਦੀ ਸੀ ਅਸੀਂ ਇਗਨੋਰ ਕਰਦੇ ਹਾਂ ਹੁਣ ਜਿਹੜਾ ਅੱਗੇ ਹੈਗਾ ਅਸੀਂ ਸਾਨੂੰ ਫੋਰਸ ਕਰਨ ਨੂੰ ਹੈਗਾ ਕਿ ਅਸੀਂ ਅੱਗੇ ਕਿਵੇਂ ਮੈਨੇਜ ਕਰਨੀ ਹੈ ਤੇ ਫਿਰ ਤਾਂ ਕਿ ਇਹ ਪ੍ਰੋਗਰਾਮ ਇਹੀ ਕਰਦਾ ਕਿ ਪੰਜਾਬੀ ਕਮਿਊਨਿਟੀ ਔਰ ਕਲਚਰ ਦੇ ਵਿੱਚ ਕਿਵੇਂ ਮੈਨੇਜ ਕਰਨਾ ਹੁਣ ਅਸੀਂ ਪਹਿਲਾ ਸੈਸ਼ਨ ਸਾਡਾ ਬੜਾ ਅੱਛਾ ਗਿਆ ਪੈਰੈਂਟਿੰਗ ਦੇ ਵਿੱਚ ਬਲਦੇਵ ਮੁੱਤਾ ਜੀ ਸੀ ਕੈਨੇਡਾ ਤੋਂ ਉਹਨਾਂ ਨੇ ਬੜਾ ਅੱਛਾ ਐਕਸਪਲੇਨ ਕੀਤਾ ਕਿ ਵੀ ਬੱਚਿਆਂ ਨੂੰ ਸੰਭਾਲ ਕਿਵੇਂ ਆਪਣੇ ਆਪ ਨੂੰ ਕਿਵੇਂ ਚੇਂਜ ਕਰਨਾ ਬੱਚਿਆਂ ਦੇ ਮਾਮਲਿਆਂ ਵਿੱਚ ਤੇ ਅੱਗੇ ਜਿਹੜੇ ਸੈਸ਼ਨ ਹੈਗੇ ਆ ਉਹ ਹੈਗੇ ਆ ਮੈਡੀਟੇਸ਼ਨ ਦੇ ਆ ਤੇ ਡਾਇਟ ਦੇ ਵਿੱਚ ਬਿਕੋਜ਼ ਅਸੀਂ ਡਾਇਟ ਵੀ ਠੀਕ ਨਹੀਂ ਰੱਖ ਰਹੇ ਲੋਕਡਾਊਨ ਵਿੱਚ ਤੇ ਉਹ ਵੀ ਥੋੜਾ ਕੋਸ਼ਿਸ਼ ਕਰ ਰਿਹਾ ਕਿ ਲੋਕਾਂ ਨੂੰ ਸਮਝਾਈਏ ਕਿ ਕਿਵੇਂ ਖਾਣ ਪੀਣ ਦੇ ਮਾਮਲਿਆਂ ਵਿੱਚ ਕਿਵੇਂ ਮੈਨੇਜ ਕਰਨਾ ਹੈਗਾ ਫਿਰ ਅੱਗੇ ਵੀ ਅਸੀਂ ਰੀਅਲ ਲਾਈਫ ਟਾਕਸ ਤੇ ਵੀ ਗੱਲ ਕਰਾਂਗੇ ਜਿਹਦੇ ਵਿੱਚ ਕਈ ਸੁਸਾਈਡਲ ਵੀ ਸੀਗੇ ਔਰ ਕਿਵੇਂ ਉਹਨਾਂ ਨੇ ਮੈਨੇਜ ਕੀਤਾ ਆਪਣੇ ਆਪ ਨੂੰ ਉਸ ਚੀਜ਼ ਤੋਂ ਬਾਹਰ ਨਿਕਲਣ ਨੂੰ
ਠੀਕ ਅੱਛਾ ਇਹ ਪੂਰਾ 6 ਹਫ਼ਤੇ ਦਾ ਪ੍ਰੋਗਰਾਮ ਹੈ ਜਿਹਦੀ ਸ਼ੁਰੂਆਤ ਤੁਸੀਂ ਦੱਸਿਆ ਕਿ ਪਹਿਲਾਂ ਹੋ ਚੁੱਕੀ ਹੈ 24 ਜੁਲਾਈ ਤੋਂ ਰਜਿਸਟ੍ਰੇਸ਼ਨਸ ਜਿਹੜੀਆਂ ਸੀ ਉਹ ਸ਼ੁਰੂ ਕੀਤੀਆਂ ਗਈਆਂ ਸੀ ਔਰ 2 ਅਗਸਤ ਯਾਨੀ ਪਿਛਲੇ ਕੱਲ ਤੋਂ ਯਾਨੀ 2 ਅਗਸਤ ਤੋਂ ਇਸ ਨੂੰ ਸ਼ੁਰੂ ਕੀਤਾ ਗਿਆ ਪਹਿਲਾ ਸੈਸ਼ਨ ਜਿਹੜਾ ਸੀਗਾ ਠੀਕ ਹੈ ਸੋ ਜਿਹੜਾ ਪਹਿਲਾ ਸੈਸ਼ਨ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਿ ਸਾਡੇ ਭਾਈਚਾਰੇ ਦੀ ਜਿਹੜੀ ਉਹਦੇ ਵਿੱਚ ਕਿੰਨੀ ਕੁ ਸ਼ਮੂਲੀਅਤ ਔਰ ਕਿੰਨਾ ਕੁ ਨੇੜਿਓਂ ਇਸ ਟੌਪਿਕ ਦੇ ਨਾਲ ਸਾਡੇ ਜਿਹੜੇ ਲੋਕ ਹੈ ਉਹ ਜੁੜੇ ਹੋਏ ਆ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਮੈਂਟਲ ਹੈਲਥ ਤੋਂ ਕਿੰਨੀਆਂ ਕੁ ਪ੍ਰਭਾਵਿਤ ਨੇ?
ਦੇਖੋ ਜਿਹੜਾ ਸੈਸ਼ਨ ਸੀਗਾ ਉਹ ਪੈਰੈਂਟਿੰਗ ਤੇ ਸੀਗਾ, ਹੈ ਨਾ, ਤੇ ਜਿਹੜੀ ਅਸੀਂ ਬੱਚੇ ਹੁਣ ਦੇਖਦੇ ਹਾਂ ਕਿ ਡਿਫਰੈਂਟ ਏਜ ਗਰੁੱਪਸ ਦੇ ਸੀਗੇ ਉਹਨਾਂ ਨੇ ਕਵਰ ਕੀਤੇ, ਤੇ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਸੀਗਾ ਕਿ ਜਿਵੇਂ ਬੱਚੇ ਹੁਣ ਪੜ੍ਹਨਾ ਪੜ੍ਹ ਰਹੇ ਨੇ ਜਾਂ ਕੋਈ ਤੁਹਾਡੀ ਗੱਲ ਨੀ ਸਮਝਦੇ, ਬਿਕੋਜ਼ ਉਹ ਬਾਹਰ ਜਿਹੜੀ ਸਕੂਲਿੰਗ ਸਾਡੀ ਆਸਟ੍ਰੇਲੀਅਨ ਸਕੂਲਿੰਗ ਹੈਗੀ ਹੈ ਉਹ ਆਪਣੇ ਵਿੱਚ ਇੱਕ ਇੰਡੀਪੈਂਡੈਂਸ ਲਿਆਉਂਦੇ ਨੇ, ਬੱਚਿਆਂ ਨੂੰ ਘਰ ਦੀ ਜ਼ਿਆਦਾ ਨਹੀਂ ਉਹਨਾਂ ਨੂੰ ਸਮਝ ਹੈਗੀ ਹੈ। ਉਹ ਇਸ਼ੂ ਜਿਹੜੀ ਸੀਗੀ ਆ ਲੜਾਈ ਕਰ ਇਸ਼ੂ, ਬੱਚੇ ਲੜਾਈ ਕਰਦੇ ਨੇ ਕਿ ਮੈਂ ਨੀ ਕਰਨਾ ਮੈਂ ਉਹ ਨੀ ਕਰਨਾ, ਤੇ ਉਹਨਾਂ ਨੇ ਇਹ ਸਮਝਾਇਆ ਕਿ ਕਿਵੇਂ ਉਹਨਾਂ ਨੂੰ ਕਨਵਰਸੇਸ਼ਨ ਵਿੱਚ ਲਿਆ ਕੇ ਉਹਨਾਂ ਨੂੰ ਡਿਸਕਸ਼ਨ ਵਿੱਚ ਲਿਆ ਕੇ ਅਸੀਂ ਟਾਈਮ ਦੇ ਕੇ ਉਹਨਾਂ ਨੂੰ ਗੱਲ ਕਰਨੀ ਹੈ। ਬਿਕੋਜ਼ ਅੱਜ ਕੱਲ ਦੇ ਬੱਚੇ ਜਿਹੜੇ ਹੈਗੇ ਉਹ ਇੰਡੀਪੈਂਡੈਂਟ ਹੈਗੇ, ਉਹਨਾਂ ਨੂੰ ਇਹ ਸਿਖਾਇਆ ਜਾਂਦਾ ਕਿ ਤੁਸੀਂ ਹੀ ਮੈਨੇਜ ਕਰਨਾ ਹੈਗਾ, ਤੇ ਉਹਨਾਂ ਨੂੰ ਇੱਕ ਟਾਈਮ ਤੇ ਫੈਮਿਲੀ ਦੀ ਇੱਕ ਦੇਖੋ ਅੱਗੇ ਜਾ ਕੇ ਕਦਰ ਸ਼ਾਇਦ ਨਾ ਹੋਏ
ਜੀ।
ਤੇ ਇਹ ਬਲਦੀਪ ਮੁੱਤਾ ਜੀ ਨੇ ਬੜਾ ਅੱਛਾ ਕਲੈਰੀਫਾਈ ਕੀਤਾ ਕਿ ਕਿਵੇਂ ਬੱਚਿਆਂ ਨੂੰ ਪਹਿਲੇ ਤੋਂ ਹੀ ਮੈਨੇਜ ਕਰਨਾ ਚਾਹੀਦਾ। ਉਹ ਵੀ ਇਹ ਕਹਿੰਦੇ ਨੇ ਕਿ ਜਿਵੇਂ 3 ਸਾਲ ਦੇ ਬੱਚੇ ਅੱਜ 5 ਸਾਲ ਦੇ ਬੱਚੇ ਹੈਗੇ ਉਹ ਆਪਣੇ ਆਪ ਸਭ ਕੁਛ ਕਰ ਸਕਦੇ ਆ, ਅਸੀਂ ਜਿਹੜੀ ਮਾਵਾਂ ਹੈਗੀਆਂ ਜਾਂ ਫੈਮਿਲੀ ਹੈਗੀਆਂ ਉਹਨਾਂ ਨੂੰ ਪੁੱਛ ਪੁੱਛ ਕਰਕੇ ਪਿੱਛੇ ਪਿੱਛੇ ਪੈ ਕੇ ਜਦੋਂ ਵੱਡੇ ਹੁੰਦੇ ਆ ਉਹਦੀ ਉਹਨਾਂ ਦੀ ਕਦਰ ਨੀ ਹੁੰਦੀ, ਉਹ ਇੰਡੀਪੈਂਡੈਂਟ ਨਹੀਂ ਰਹਿੰਦੇ, ਉਹ ਡਿਪੈਂਡੈਂਟ ਰਹਿ ਦਿੰਦੇ ਨੇ। ਤੇ ਉਸ ਗੱਲਾਂ ਵਿੱਚ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਅਸੀਂ ਨਾ ਮੈਂਟਲ ਹੈਲਥ ਦੇ ਵਿੱਚ ਨਾ ਜਾਈਏ, ਪ੍ਰੀਵੈਂਸ਼ਨ ਰਾਦਰ ਦੈਨ ਜਿਹੜਾ ਕਿਓਰ ਹੈਗਾ। ਤੇ ਉਹਨਾਂ ਨੇ ਇਹ ਵੀ ਸਮਝਾਇਆ ਪੰਜਾਬੀ ਕਲਚਰ ਵਿੱਚ ਜਿਹੜਾ ਮੈਂਟਲ ਹੈਲਥ ਇਸ਼ੂਜ ਹੈ ਉਹ ਲੋਕ ਨਹੀਂ ਬੋਲਣਾ ਚਾਹੁੰਦੇ, ਨਹੀਂ ਗੱਲ ਕਰਨਾ ਚਾਹੁੰਦੇ, ਉਹ ਸਟਿਗਮਾ ਕਹਿੰਦੇ ਨੇ ਉਹਨੂੰ
ਜੀ।
ਤੇ ਉਹ ਕਹਿੰਦੇ ਕਿ ਸਾਡੇ ਪੰਜਾਬੀ ਕਲਚਰ ਹੁੰਦਾ ਕਿ ਜੇ ਅਸੀਂ ਗੱਲ ਨਹੀਂ ਕਰਾਂਗੇ ਲੋਕ ਕੀ ਕਹਿਣਗੇ ਅੱਗੇ ਜਾ ਕੇ, ਤੇ ਉਹ ਲੋਕਾਂ ਦੀ ਪਰਵਾਹ ਜ਼ਿਆਦਾ ਹੁੰਦੀ ਹੈ, ਆਪਣੀ ਫੈਮਿਲੀ ਦੀ ਪਰਵਾਹ ਨਹੀਂ ਹੁੰਦੀ।
ਬਿਲਕੁਲ।
ਤੇ ਇਸੀ ਟੌਪਿਕਸ ਲੈ ਕੇ ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਉਹ ਮੈਂਟਲ ਹੈਲਥ ਦੀ ਜਿਹੜੀ ਸਟਿਗਮਾ ਹੈ ਉਹਨੂੰ ਨੋਰਮਲਾਈਜ਼ ਕਰ ਸਕੀਏ। ਤੇ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਤੇ ਉਹ ਮਾੜੀ ਚੀਜ਼ ਨਹੀਂ ਹੈ
ਜੀ।
ਤੇ ਇਹ ਚੀਜ਼ਾਂ ਅੱਗੇ ਜਾ ਕੇ ਠੀਕ ਹੋ ਸਕਦੀਆਂ ਹੈ ਜੇ ਤੁਹਾਨੂੰ ਇੱਕ ਕੋਚਿੰਗ ਮਿਲ ਜਾਏ, ਥੋੜੀ ਗਾਈਡੈਂਸ ਮਿਲ ਜਾਂਦੀ ਹੈ
ਜੀ। ਬਿਲਕੁਲ। ਸੋ ਜਿਵੇਂ ਦੀਪਿਨ ਜੀ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਭਾਈਚਾਰੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਖੋਲਣਾ ਹੀ ਨਹੀਂ ਚਾਹੁੰਦੇ, ਅਸੀਂ ਅਸਲ ਦੇ ਵਿੱਚ ਗੱਲ ਕਰਨੀ ਹੀ ਨਹੀਂ ਚਾਹੁੰਦੇ। ਸੋ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਟੈਗ ਲਾਈਨ ਵੀ ਜਿਹੜੀ ਦਿੱਤੀ ਹੈ ਉਹ ਲੈਟਸ ਬ੍ਰੇਕ ਦਾ ਸਾਇਲੈਂਸ, ਹੈ ਨਾ, ਇਹੀ ਦਿੱਤੀ ਹੈ। ਸੋ ਇਸ ਟੈਗ ਲਾਈਨ ਦੇ ਨਾਲ ਕਿੰਨੇ ਕੁ ਜਿਹੜੇ ਲੋਕ ਹੈ ਉਹ ਅਸਲ ਦੇ ਵਿੱਚ ਆਪਣੀ ਜਿਹੜੀ ਚੁੱਪ ਆ, ਆਪਣੀ ਚੁੱਪੀ ਜਿਹੜੀ ਆ ਉਸ ਨੂੰ ਖੋਲਣ ਦੇ ਯੋਗ ਹੋਏ ਆ? ਕਿਉਂਕਿ ਚਲੋ ਅਜੇ ਤੁਹਾਡਾ ਪਹਿਲਾ ਸੈਸ਼ਨ ਆ, ਪਰ ਆਉਣ ਵਾਲੇ ਹੋਰ 5 ਜਿਹੜੇ ਸੈਸ਼ਨਸ ਆ ਅਸੀਂ ਉਮੀਦ ਕਰਦੇ ਹਾਂ ਕਿ ਵਾਕਈ ਜਿਹੜਾ ਇਹ ਪ੍ਰੋਗਰਾਮ ਹੈ ਉਹ ਸਫਲ ਪ੍ਰੋਗਰਾਮ ਹੋ ਨਿਬੜੇ, ਕਿਉਂਕਿ ਆਪਣੇ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਇਹੀ ਹੈ ਕਿ ਸਾਡੇ ਸੱਭਿਆਚਾਰ ਦੇ ਵਿੱਚ ਜ਼ਿਆਦਾਤਰ ਜਿਹੜੀ ਆਪਣੀਆਂ ਜਿਹੜੀਆਂ ਚਿੰਤਾਵਾਂ ਆ, ਆਪਣਾ ਜਿਹੜਾ ਫਿਕਰ ਆ ਉਹ ਆਪਣੇ ਤੱਕ ਰੱਖ ਕੇ ਹੀ ਦੇਖਿਆ ਜਾਂਦਾ, ਕਿਉਂਕਿ ਜਿਵੇਂ ਤੁਸੀਂ ਵੀ ਕਿਹਾ ਕਿ ਜ਼ਿਆਦਾਤਰ ਇਹ ਹੁੰਦਾ ਸਾਡੇ ਲੋਕਾਂ ਨੂੰ ਕਿ ਲੋਕ ਕੀ ਕਹੂਗੇ ਜੇ ਮੈਂ ਉਹਦੇ ਨਾਲ ਆਹ ਗੱਲ ਕੀਤੀ ਕਿ ਤੇਰੇ ਪਰਿਵਾਰ ਵਿੱਚ ਆਹ ਹੋ ਰਿਹਾ, ਹੈ ਨਾ। ਜੇ ਅਸੀਂ ਬੱਚੇ ਦੀ ਵੀ ਆਪਣੀ ਗੱਲ ਜਿਹੜੀ ਉਹ ਬਹੁਤ ਜ਼ਿਆਦਾ ਡਿਸਕਸ ਨਹੀਂ ਕਰਦੇ ਇੱਕ ਦੂਸਰੇ ਦੇ ਨਾਲ, ਹੈ ਨਾ। ਸੋ ਇਹ ਜਿਹੜੀ ਚੁੱਪ ਆ ਇਹ ਤੋੜਨ ਦੀ ਬਹੁਤ ਵੱਡੀ ਲੋੜ ਹੈ ਇਸ ਵੇਲੇ ਜੀ, ਕੀ ਕਹੋਗੇ?
ਹਾਂਜੀ ਬਿਲਕੁਲ ਬਿਲਕੁਲ, ਔਰ ਸਾਡੀ ਇਹੀ ਕੋਸ਼ਿਸ਼ ਹੈ ਕਿ ਅੱਗੇ ਜਾ ਕੇ ਅਸੀਂ ਜਿੰਨੇ ਵੀ ਹੁਣ ਇਹ ਪਹਿਲਾ ਪ੍ਰੋਗਰਾਮ ਹੈ, ਅਸੀਂ ਕਾਫੀ ਅਟੈਂਡੈਂਸ ਸੀਗੀ ਸਾਡੇ, ਆਈ ਥਿੰਕ ਅਬਾਊਟ 40 ਲੋਕਾਂ ਨੇ ਰਜਿਸਟਰ ਕੀਤਾ ਹੈਗਾ, ਔਰ ਪਹਿਲਾ ਜਿਹੜਾ ਪ੍ਰੋਗਰਾਮ ਗਿਆ ਉਹਨਾਂ ਨੂੰ ਬਹੁਤ ਹੀ ਅੱਛਾ ਲੱਗਿਆ, ਔਰ ਵੀ ਆਰ ਲੁਕਿੰਗ ਫੋਰਵਰਡ ਕਿ ਅੱਗੇ ਵੀ ਜਿਹੜੇ ਪ੍ਰੋਗਰਾਮਸ ਹੋਣਗੇ ਉਹਦੇ ਵਿੱਚ ਵੀ ਲੋਕ ਅਟੈਂਡ ਕਰਨ। ਤੇ ਇਹੀ ਕੋਸ਼ਿਸ਼ ਹੈਗੀ ਹੈ ਕਿ ਲੋਕ ਜੇ ਪ੍ਰੋਬਲਮਸ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਔਰ ਹੈਲਪ ਵੀ ਸੀਕ ਕਰਨ, ਤੇ ਹੈਲਪ ਲੈਣ ਨਾਲ ਹੀ ਅੱਗੇ ਤੁਹਾਡੀ ਲਾਈਫ ਅੱਛੀ ਹੋ ਸਕਦੀ ਹੈ, ਤੇ ਸਾਡੀ ਇਹੀ ਕੋਸ਼ਿਸ਼ ਹੈ ਜੀ।
ਠੀਕ ਅੱਛਾ ਦੀਪਨ ਜੀ ਇਹ ਵੀ ਜਾਣਨਾ ਚਾਹਾਂਗੀ ਕਿ ਤੁਸੀਂ ਜਿਵੇਂ ਵੱਖ ਵੱਖ ਟੋਪਿਕਸ ਰੱਖੇ ਆ ਪੇਰੈਂਟਿੰਗ ਦਾ ਜਿਹੜਾ ਟੋਪਿਕ ਆ ਉਹ ਪਹਿਲਾਂ ਤੁਹਾਡਾ ਹੋ ਚੁੱਕਿਆ ਆਉਣ ਵਾਲੇ ਹੋਰ ਜਿਹੜੇ ਸੈਸ਼ਨ ਆ ਉਹਨਾਂ ਦੇ ਵਿੱਚ ਵੀ ਟੋਪਿਕ ਡਿਫਰੈਂਟ ਹੋਣਗੇ ਪਰ ਸਾਡੇ ਸਰੋਤਿਆਂ ਨੂੰ ਇਹ ਜ਼ਰੂਰ ਦੱਸੋ ਕਿ ਜੇਕਰ ਕਿਸੇ ਵੀ ਵਿਸ਼ੇ ਦੇ ਨਾਲ ਸੰਬੰਧਿਤ ਹਨਾ ਉਹਨਾਂ ਦੀ ਕੋਈ ਸਮੱਸਿਆ ਹੈ ਮੈਂਟਲ ਹੈਲਥ ਨੂੰ ਲੈ ਕੇ ਔਰ ਇਸ ਸਮੱਸਿਆ ਨੂੰ ਸੁਲਝਾਉਣ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਤਰੀਕੇ ਆ ਉਹ ਪ੍ਰੋਫੈਸ਼ਨਲ ਮੈਨਰ ਦੇ ਵਿੱਚ ਵਰਤੇ ਜਾਣੇ ਆ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਸੇਵਾਵਾਂ ਆ ਉਹ ਮੁਹੱਈਆ ਹੋ ਸਕਣਗੀਆਂ
ਤੇ ਦੇਖੋ ਜੀ ਪਹਿਲੇ ਤਾਂ ਇੱਕ ਪ੍ਰੋਗਰੈਸ ਹੁੰਦਾ ਇੱਕ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਹੈਗੀਆਂ ਸਾਡੇ ਆਸਟ੍ਰੇਲੀਆ ਵਿੱਚ ਬੜੀਆਂ ਹੀ ਆਰਗਨਾਈਜੇਸ਼ਨ ਹੈਗੀਆਂ ਜਿਹਦੇ ਚ ਉਹ ਅਸਿਸਟ ਕਰਦੇ ਨੇ ਜਿਵੇਂ ਬਿਯੋਂਡ ਬਲੂ ਹੈਗਾ ਜਾਂ ਮੈਂਟਲ ਹੈਲਥ ਆਸਟ੍ਰੇਲੀਆ ਹੈਗਾ ਜੀ ਤੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਇੱਕ ਥੋੜਾ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ ਨਾਲੇ ਦੂਸਰੀ ਸਾਈਡ ਤੇ ਤੁਹਾਨੂੰ ਡਾਕਟਰ ਵੀ ਹੈਲਪ ਕਰ ਸਕਦਾ ਜੇ ਤੁਹਾਨੂੰ ਲੱਗਦਾ ਕਿ ਮੇਰੇ ਚ ਇਸ਼ੂਜ ਆ ਰਹੀ ਹੈ ਤੇ ਡਾਕਟਰ ਵੀ ਜਾ ਕੇ ਤੁਹਾਨੂੰ ਅੱਗੇ ਸਾਈਕੋਲੋਜਿਸਟ ਨਾਲ ਜਾਂ ਕੋਈ ਕੋਚ ਨਾਲ ਥੋੜਾ ਅੱਗੇ ਤੁਹਾਨੂੰ ਹੈਲਪ ਕਰ ਸਕਦਾ ਲੋਕ ਤੁਹਾਨੂੰ ਡਰਦੇ ਹੈਗੇ ਕਿ ਸਾਈਕੋਲੋਜਿਸਟ ਵੱਲ ਨਹੀਂ ਜਾਣਾ ਸੀ ਅਸੀਂ ਨਹੀਂ ਕਰਨਾ ਹੈ ਜਾਂ ਕੰਮ ਸਾਡੇ ਕੋਈ ਪ੍ਰੋਬਲਮ ਹੀ ਨਹੀਂ ਹੈ ਜੀ ਇਹੀ ਬਿਕੋਜ਼ ਇੱਥੇ ਕੋਈ ਹੈ ਨੀ ਜਿਵੇਂ ਅਸੀਂ ਗੱਲ ਕਰਦੇ ਹਾਂ ਅਸੀਂ ਡਰਦੇ ਹਾਂ ਕਿ ਕੋਈ ਜੱਜਮੈਂਟ ਨਾ ਕਰ ਲਵੇ ਸੈਕਿੰਡਲੀ ਦੂਸਰਾ ਹੈਗਾ ਕਿ ਕੁਝ ਸਾਡੀ ਫੈਮਿਲੀ ਵੀ ਸਾਡੀ ਦੂਰ ਹੋਏਗੀ ਤੇ ਇੰਡੀਆ ਚ ਹੁੰਦਾ ਕਿ ਅਸੀਂ ਇੰਡੀਆ ਫੈਮਿਲੀ ਵਿੱਚ ਹੀ ਗੱਲ ਕਰਕੇ ਥੋੜਾ ਸੁਲਝਾ ਦਿੰਦੇ ਹਾਂ ਚੀਜ਼ਾਂ ਨੂੰ ਬਟ ਇੱਥੇ ਆ ਕੇ ਇਕੱਲੇ ਰਹਿ ਕੇ ਥੋੜਾ ਮੁਸ਼ਕਿਲ ਹੈ ਤੇ ਫਿਰ ਇਹ ਜਿਹੜੀ ਆਰਗਨਾਈਜੇਸ਼ਨ ਹੈਗੀਆਂ ਉਹ ਪ੍ਰੋਫੈਸ਼ਨਲ ਆਰਗਨਾਈਜੇਸ਼ਨ ਹੈਗੀਆਂ ਜਿਹਦੇ ਵਿੱਚ ਤੁਹਾਨੂੰ ਉਹ ਅਸਿਸਟ ਕਰ ਸਕਦੇ ਹੈਗੇ ਉਹ ਤੁਹਾਨੂੰ ਗਾਈਡ ਕਰ ਸਕਦੇ ਕਿ ਕਿਹੜੇ ਵੱਲ ਤੁਸੀਂ ਜਾ ਸਕਦੇ ਹੋ ਅੱਜ ਕੱਲ ਤੇ ਹੁਣ ਇਹਨਾਂ ਨੇ ਇਹ ਵੀ ਸ਼ੁਰੂ ਕੀਤਾ ਮਲਟੀਕਲਚਰਲ ਜਿਹਦੇ ਆਫਿਸਰ ਹੈਗੇ ਉਹਨਾਂ ਨੂੰ ਅਸੀਂ ਇਨਵੋਲਵ ਕਰ ਸਕਦੇ ਹਾਂ ਉਹਨਾਂ ਚ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਹਲੇ ਵੀ ਨਹੀਂ ਗੱਲ ਕਰ ਸਕਦੇ ਫਿਰ ਤੁਸੀਂ ਸਿੱਖ ਕਮਿਊਨਿਟੀ ਕਨੈਕਸ਼ਨ ਤੋਂ ਵੀ ਗੱਲ ਕਰ ਸਕਦੇ ਹੋ ਅਸੀਂ ਫਿਰ ਤੁਹਾਨੂੰ ਅੱਗੇ ਜਿਹੜੇ ਰਾਈਟ ਜਿਹੜੇ ਪ੍ਰੋਫੈਸ਼ਨਲ ਹੈਗੇ ਉਹਨਾਂ ਨੂੰ ਅਸੀਂ ਡਾਇਰੈਕਟ ਕਰ ਸਕਦੇ ਹਾਂ
ਠੀਕ ਤੇ ਇਸ ਵੇਲੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਜੇਕਰ ਉਹ ਇੰਟਰਸਟਿਡ ਹੋਣ ਤੇ ਕਿਸ ਤਰ੍ਹਾਂ ਉਹ ਇਸ ਦੇ ਨਾਲ ਜੁੜ ਸਕਦੇ ਆ
ਹਾਂਜੀ ਹੁਣ ਤੇ ਰਜਿਸਟ੍ਰੇਸ਼ਨ ਕਲੋਜ਼ਡ ਹੈ ਬੱਚੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਰੂਰਤ ਹੈ ਕਿ ਤੁਹਾਡੇ ਮੈਂਟਲ ਪ੍ਰੋਗਰਾਮ ਵਿੱਚ ਆਉਣਾ ਚਾਹੁੰਦੇ ਹੋ ਕਮਿਊਨਿਟੀ ਕਨੈਕਸ਼ਨ ਤੇ ਫੇਸਬੁੱਕ ਵਿੱਚ ਸਾਨੂੰ ਮੈਸੇਜ ਕਰੋ ਤੇ ਅਸੀਂ ਤੁਹਾਨੂੰ ਉਹ ਲਿੰਕ ਭੇਜ ਸਕਦੇ ਹਾਂ ਜਿਹੜੇ ਨੈਕਸਟ ਪ੍ਰੋਗਰਾਮ ਤੇ ਹੋਣਗੇ
ਠੀਕ ਸੋ ਇਸ ਤੋਂ ਇਲਾਵਾ ਜਾਣ ਤੋਂ ਪਹਿਲਾਂ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋਵੋ ਮੇਰੇ ਤੋਂ ਪੁੱਛੀ ਨਾ ਗਈ ਹੋਵੇ ਜ਼ਰੂਰ ਕਰੋ
ਬੇਸਿਕਲੀ ਇੱਥੇ ਇਹੀ ਹੈ ਕਿ ਲੋਕਾਂ ਨੂੰ ਇਹੀ ਮੈਂ ਤੁਹਾਨੂੰ ਕਹਾਂਗੀ ਕਿ ਇਹ ਲੋਕਡਾਊਨ ਬੜਾ ਮੁਸ਼ਕਿਲ ਹੈ ਜਿਹੜਾ ਮੈਲਬਰਨ ਤੇ ਚੱਲਦਾ ਹੁਣ ਤੇ ਸਟੇਜ ਸਟੇਜ ਹੋਰ ਆ ਗਿਆ ਤੇ ਇਹ ਤੁਹਾਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਵੀ ਯੂ ਨੋ ਏਰੀਆ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਨੂੰ ਇੱਕ ਡਰ ਪੈਰ ਪੈਦਾ ਹੋ ਰਿਹਾ ਕੋਈ ਐਂਗਜ਼ਾਇਟੀ ਹੋ ਰਹੀ ਹੈ ਤੇ ਪਲੀਜ਼ ਤੁਸੀਂ ਐਟਲੀਸਟ ਕਿਸੇ ਨਾਲ ਤੇ ਗੱਲ ਕਰੋ ਬੱਚਿਆਂ ਨਾਲ ਤੁਹਾਨੂੰ ਕੋਈ ਇਸ਼ੂਜ ਹੋ ਰਹੀ ਹੈ ਉਹਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਅਸੀਂ ਸਿੱਖ ਕਮਿਊਨਿਟੀ ਕਨੈਕਸ਼ਨ ਵਿੱਚ ਹੈਗਿਆ ਅਸੀਂ ਤੇ ਯੂ ਨੋ ਕੋਈ ਜੱਜਮੈਂਟ ਕੋਈ ਅੱਗੇ ਪਿੱਛੇ ਕੋਈ ਗੱਲਾਂ ਕੁਛ ਨੀ ਕਲੀਅਰ ਤੁਹਾਨੂੰ ਇੱਕ ਸਪੋਰਟ ਦੇਣੀ ਹੈਗੀ ਹੈ ਤੇ ਪਲੀਜ਼ ਤੁਸੀਂ ਸਾਨੂੰ ਕਨੈਕਟ ਸਾਡੇ ਨਾਲ ਕਨੈਕਟ ਹੋ ਸਕਦੇ ਨੇ
ਠੀਕ ਸੋ ਦੀਪਿਨ ਜੀ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਡੇ ਭਾਈਚਾਰੇ ਦੇ ਲਈ ਇਹ ਇੱਕ ਸੋਹਣੀ ਸੇਵਾ ਜਿਹੜੀ ਆ ਉਹ ਲੈ ਕੇ ਆਏ ਹੋ ਔਰ ਉਮੀਦ ਕਰਦੀ ਆ ਕਿ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਵੱਧ ਤੋਂ ਵੱਧ ਇਸ ਸੇਵਾ ਦਾ ਜਿਹੜਾ ਫਾਇਦਾ ਆ ਉਹ ਚੁੱਕਣਗੇ ਔਰ ਜਿਵੇਂ ਤੁਸੀਂ ਦੱਸਿਆ ਕਿ ਜੇਕਰ ਅਜੇ ਵੀ ਆਉਣ ਵਾਲੇ ਸੈਸ਼ਨਸ ਦੇ ਵਿੱਚ ਕੁਛ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਜੁੜਨਾ ਚਾਹੁਣ ਤਾਂ ਉਹ ਜੁੜ ਸਕਦੇ ਆ ਸੋ ਅਸੀਂ ਇੱਕ ਵਾਰ ਆਪਣੇ ਸਰੋਤਿਆਂ ਨੂੰ ਵੀ ਕਹਾਂਗੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਸੈਸ਼ਨਸ ਆ ਹੇ ਮਨ ਨਾਮ ਦੇ ਪ੍ਰੋਗਰਾਮ ਦੇ ਅਧੀਨ ਚਲਾਏ ਜਾ ਰਹੇ ਆ ਸਿੱਖ ਕਮਿਊਨਿਟੀ ਕਨੈਕਸ਼ਨ ਵੱਲੋਂ ਉਹਨਾਂ ਦੇ ਵਿੱਚ ਜੇ ਸ਼ਾਮਲ ਹੋਣਾ ਚਾਹੋ ਤਾਂ ਸਿੱਖ ਕਮਿਊਨਿਟੀ ਕਨੈਕਸ਼ਨ ਦੇ ਫੇਸਬੁੱਕ ਪੇਜ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ ਸੋ ਤੁਸੀਂ ਸਿੱਖ ਕਮਿਊਨਿਟੀ ਕਨੈਕਸ਼ਨ ਦੇ ਸੈਕਟਰੀ ਵਜੋਂ ਆਪਣੀ ਇਹ ਜਾਣਕਾਰੀ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ ਤੁਹਾਡਾ ਰੇਡੀਓ ਤੇ ਗੱਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਥੈਂਕ ਯੂ
ਜੀ ਸ਼ੁਕਰੀਆ ਸੋ ਦੋਸਤੋ ਇਹ ਸਨ ਦੀਪਿਨ ਕੌਰ ਜਿਹੜੇ ਕਿ ਸਿੱਖ ਕਮਿਊਨਿਟੀ ਕਨੈਕਸ਼ਨ ਦੇ ਸੈਕਟਰੀ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਸੈਸ਼ਨ ਆ ਮੈਂਟਲ ਹੈਲਥ ਦੇ ਲਈ ਲੈ ਕੇ ਆ ਰਹੇ ਨੇ ਔਰ ਵੱਖ ਵੱਖ ਵਿਸ਼ੇ ਜਿਹੜੇ ਆ ਉਹਨਾਂ ਦੇ ਉੱਤੇ ਇਹਨਾਂ ਨੇ ਗੱਲਬਾਤ ਕਰਨੀ ਹੈ ਔਰ ਮਾਹਿਰ ਲੋਕ ਜਿਹੜੇ ਆ ਇਸ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣਗੇ। ਜੇਕਰ ਤੁਸੀਂ ਅਜੇ ਵੀ ਸੋਚਦੇ ਹੋ ਕਿ ਮੈਂਟਲ ਹੈਲਥ ਰਿਲੇਟਡ ਕੋਈ ਵੀ ਇਸ਼ੂ, ਕਿਸੇ ਤਰ੍ਹਾਂ ਦਾ ਵੀ ਇਸ਼ੂ ਜਿਹੜਾ ਉਹ ਆ ਰਿਹਾ, ਤੁਹਾਨੂੰ, ਤੁਹਾਡੇ ਨਾਲ ਵਾਲਿਆਂ ਨੂੰ, ਤੁਹਾਡੇ ਜਾਣ ਪਛਾਣ ਵਾਲਿਆਂ ਨੂੰ, ਤੁਹਾਡੇ ਦੋਸਤਾਂ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ, ਤਾਂ ਉਹਨਾਂ ਨੂੰ ਅਜਿਹੀ ਸੇਵਾ ਦੇ ਨਾਲ ਜ਼ਰੂਰ ਜੋੜੋ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ ਦੋਸਤੋ। ਬ੍ਰੇਕ ਤੋਂ ਬਾਅਦ ਫੇਰ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ
ਕਲਾਕਾਰ ਹੋ, ਕੀ ਤੁਸੀਂ ਅਦਾਕਾਰ ਹੋ, ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ,
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ 'ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਬ੍ਰੇਕ ਤੋਂ ਬਾਅਦ। ਬ੍ਰੇਕ ਦੌਰਾਨ ਨੇ ਸਾਡੇ ਸਪਾਂਸਰਸ ਦੇ, ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ, ਜਿਹੜੇ ਸਪਾਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ, ਇੱਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਸਪਾਂਸਰਸ ਦੇ। ਇਸ ਵੇਲੇ ਸਾਡੇ ਨਾਲ ਕੁਝ ਹੋਰ ਦੋਸਤ ਬਣੇ ਨੇ ਪ੍ਰੋਗਰਾਮ ਚ, ਬਚਿੱਤਰ ਮੌੜ ਭੁੱਲਰ ਹੋਰੀ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਭੁੱਲਰ ਸਾਹਿਬ, ਪ੍ਰੋਗਰਾਮ ਦੇ ਵਿਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਸੋ ਦੋਸਤੋ, ਪ੍ਰੋਗਰਾਮ ਦੇ ਵਿਚ ਅਗਲਾ ਜਿਹੜਾ ਸਿਲਸਿਲਾ ਉਹ ਅਸੀਂ ਤਰਜ਼ੇ ਜ਼ਿੰਦਗੀ ਤੁਹਾਡੇ ਨਾਲ ਸਾਂਝਾ ਕਰਨਾ, ਪਰ ਉਸ ਤੋਂ ਪਹਿਲਾਂ ਪਿਛਲੇ ਹਫ਼ਤੇ ਸਾਡੇ ਮਹਿਮਾਨ ਆਏ ਤਾਂ ਸੀ, ਪਰ ਪ੍ਰੋਗਰਾਮ ਦੇ ਵਿਚ ਅਸੀਂ ਉਹਨਾਂ ਨੂੰ ਲੈ ਨਹੀਂ ਸਕੇ ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿਚ ਸਾਡੇ ਕੋਲ ਸਮਾਂ ਨਹੀਂ ਸੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਵੀ ਸਾਡੇ ਜਿਹੜੇ ਮਹਿਮਾਨ ਆ ਨਾ ਇਸ ਵੇਲੇ ਆ ਰਹੇ ਨੇ, ਸੋ ਉਹਨਾਂ ਨੂੰ ਪਹਿਲਾਂ ਤਾਂ ਸੱਦਾ ਦਿੰਦੇ ਹਾਂ। ਆਜੋ 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 ਤੁਸੀਂ ਗੈਰ ਹਾਜ਼ਰ ਅਸਲ ਦੇ ਵਿਚ ਹੋਣ ਲੱਗ ਗਏ ਤੇ ਸਾਡੇ ਦੋਸਤ ਜਿਹੜੇ ਆ ਉਹ ਤੁਹਾਡੀ ਉਡੀਕ ਕਰ ਰਹੇ ਹੁੰਦੇ ਆ ਸੋ ਆਜੋ ਆਜੋ ਹਾਂਜੀ ਹਾਂਜੀ ਬੜੇ ਧਿਆਨ ਨਾਲ ਸਾਹ ਚੜ ਜਾਂਦਾ ਹਾਂਜੀ ਹਾਂਜੀ ਬੀਬੇ ਜੀ ਤੇ ਵੈਸੇ ਵੀ ਠੰਡ ਬਹੁਤ ਹੈ ਨਾ ਤੇ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਵੈਸੇ ਤਾਂ ਅਸੀਂ ਨਾ ਤੁਹਾਨੂੰ ਫੋਨ ਤੇ ਲੈ ਲਿਆ ਕਰਾਂਗੇ ਤੁਸੀਂ ਸੈਰ ਕਰਨ ਆਉਂਦੇ ਹੋ ਹੁਣ ਤਾਂ ਪਾਬੰਦੀਆਂ ਵੀ ਲਾਗੂ ਹੋ ਗਈਆਂ ਤੇ ਪਾਬੰਦੀਆਂ ਜੇ ਲਾਗੂ ਹੋ ਗਈਆਂ ਤੇ ਸਾਡੀ ਬੇਬੇ ਨੂੰ ਕਿਤੇ ਪੁਲਿਸ ਵਾਲੇ ਨਾ ਨਾ ਫੜ ਲੈਣ ਲੈ ਟੀਚਰਾਂ ਕਰਦੀ ਆ ਨਹੀਂ ਨਹੀਂ ਬੇਬੇ ਜੀ ਟੀਚਰਾਂ ਨਹੀਂ ਕਰਦੀ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਪੁੱਤ ਰੇਡੂਏ ਵਾਲੇ ਸਭ ਵਧੀਆ ਹਾਂਜੀ ਹਾਂਜੀ ਬੇਬੇ ਜੀ ਸਾਰੇ ਵਧੀਆ ਤੇ ਤੁਹਾਡੀ ਉਡੀਕ ਕਰ ਰਹੇ ਸੀਗੇ ਕਿ ਬੇਬੇ ਜੀ ਐਤਕੀ ਪ੍ਰੋਗਰਾਮ ਚ ਆਉਣੇ ਆ ਕਿ ਨਹੀਂ ਆਉਣੇ ਤੇ ਹੁਣ ਤੁਸੀਂ ਆ ਗਏ ਨਾ ਤੇ ਹੁਣ ਪ੍ਰੋਗਰਾਮ ਦੇ ਵਿਚ ਲਹਿਰਾਂ ਵਹਿਰਾਂ ਲੱਗ ਗਈਆਂ
ਲੈ ਤੂੰ ਟੀਚਰਾਂ ਬਾਲੀਆਂ ਕਰਦੀ ਆ
ਨਹੀਂ ਨਹੀਂ ਬੇਬੇ ਜੀ ਟੀਚਰਾਂ ਨਹੀਂ ਕਰਦੀ ਸੱਚੀ ਗੱਲ ਹੈ ਤੁਹਾਡੀ ਉਡੀਕ ਹੁੰਦੀ ਹੈ ਸਾਰਿਆਂ ਨੂੰ
ਅੱਛਾ ਤਾਂ ਤਾਂ ਫੇਰ ਬਹੁਤ ਆਈ ਵਧੀਆ ਗੁਰੂ ਭਲੀ ਹੀ ਕਰੇ
ਹਾਂਜੀ ਹਾਂਜੀ ਸੋ ਬੇਬੇ ਜੀ ਹੋਰ ਸੁਣਾਓ ਅੱਜ ਫੇਰ ਕੀ ਗੱਲਬਾਤ ਸੁਣਾਉਣੀ ਆ
ਲੈ ਗੱਲਬਾਤ ਕਾਹਦੀ ਤੈਨੂੰ ਦੱਸਿਆ ਹੀ ਆ ਵੀ ਆ ਤਾਂ ਕੋਰੋਨੇ ਨੇ ਮੱਤ ਹੀ ਮਾਰੀ ਆ
ਉਹ ਤਾਂ ਹੈ ਬੇਬੇ ਜੀ ਹੁਣੇ ਅਸੀਂ ਗੱਲ ਕਰਕੇ ਹਟੇ ਸੀਗੇ ਕਿ ਮੈਂਟਲ ਹੈਲਥ ਜਿਹੜੀ ਆ ਉਹ ਬੜੀ ਇਫੈਕਟ ਹੋਈ ਹੈ
ਕੀ
ਮਤਲਬ ਕਿ ਮਾਨਸਿਕ ਸਿਹਤ ਜਿੱਦਾਂ ਅਸੀਂ ਕਹਿੰਦੇ ਆ ਵੀ ਜਿਹੜੀ ਕੋਰੋਨਾ ਵਾਇਰਸ ਦੀ ਬਿਮਾਰੀ ਆ ਉਹ ਤਾਂ ਆਪਣੇ ਆਪ ਦੇ ਵਿੱਚ ਬਿਮਾਰੀ ਹੈਗੀ ਆ ਪਰ ਉਹਦੇ ਨਾਲ ਬੇਬੇ ਜੀ ਦੂਜਿਆਂ ਦੇ ਉੱਤੇ ਜਿੱਦਾਂ ਆਪਾਂ ਕਹਿੰਦੇ ਆ ਫਿਕਰ ਹੋਰ ਤਰ੍ਹਾਂ ਦੇ ਹਨਾ ਬਣ ਜਾਂਦੇ ਆ ਸੋ ਉਹ ਫਿਕਰਾਂ ਦੇ ਨਾਲ ਜਿੱਦਾਂ ਸਿਰ ਦੁਖਣਾ ਜਾਂ ਹੋਰ ਏਦਾਂ ਦੀਆਂ ਜਿਹੜੀਆਂ ਹੋਰ ਸਮੱਸਿਆਵਾਂ ਉਹ ਵੀ ਆ ਰਹੀਆਂ
ਲੈ ਇਹ ਤਾਂ ਤੂੰ ਪੁੱਛੇ ਹੀ ਨਾ ਬਈ ਲੋਕਾਂ ਦੇ ਤਾਂ ਕੰਮੇ ਹੀ ਖੜ ਗਏ ਤੇ ਫਿਕਰ ਤਾਂ ਕਿਤੇ ਇੱਕ ਨਾ ਕੁੜੇ ਆ ਤੂੰ ਚੰਗੀ ਆ ਰੇਡੂਏ ਤੇ ਬੈਠੀ ਆ ਤੇ ਨਾਲੇ ਗੱਲਬਾਤ ਕਰ ਲੈਨੀ ਆ ਨਾ ਲੋਕੀ ਤਾਂ ਇੱਥੇ ਗੱਲ ਕਰਕੇ ਹੀ ਨੀ ਰਾਜੀ ਬੁਰੇ ਹਾਲ ਆ ਲੋਕਾਂ ਦੇ
ਬਿਲਕੁਲ ਬਿਲਕੁਲ ਬੇਬੇ ਜੀ ਇਹੋ ਹੀ ਤਾਂ ਸਮੱਸਿਆ ਕਿ ਜਿਹੜਾ ਸਟ੍ਰੈਸ ਆ ਉਹ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਆ ਜਦੋਂ ਕੁਛ ਏਦਾਂ ਦਾ ਮਾਹੌਲ ਬਣਦਾ ਤਾਂ ਉਹਦੇ ਨਾਲ ਫਿਰ ਜਿਹੜੀ ਇਹ ਚੁੱਪ ਆ ਇਹ ਵੀ ਸਾਡਾ ਬਹੁਤ ਨੁਕਸਾਨ ਕਰਦੀ ਹੈ
ਲੈ ਹੋਰ ਲੈ ਬੀਬਾ ਆਪਾਂ ਬਹਿਣਾ ਉੱਥੇ ਪਾਰਕਿੰਗ ਤਾਂ ਸਾਰੀਆਂ ਨੇ ਕਿਤੇ ਦਿਲ ਫੋਲਣੇ ਲੈ ਜਦੋਂ ਕਿਤੇ ਪਿੰਡ ਹੁੰਦੀਆਂ ਸੀ ਉੱਥੇ ਵੀ ਕੁੜੇ ਸਾਰੇ ਕੰਮ ਮੁਕਾ ਕੇ ਪਹਿਲਾਂ ਆਪਣਾ ਦਿਲ ਹੌਲਾ ਕਰ ਲੈਣਾ ਨਾ ਕਿਤੇ ਘਰਾਂ ਚ ਘੱਟ ਹੁੰਦੀਆਂ ਉੱਚੀ ਨੀਵੀਂ ਹੋਈ ਰਹਿੰਦੀ ਆ ਕੋਈ ਨਾ ਕੋਈ ਤਾਂ ਫੇਰ ਹੁਣ ਇਹ ਤਾਂ ਆਪ ਸੋਚਣਾ ਚਾਹੀਦਾ ਵੀ ਭਾਈ ਉੱਚੀਆਂ ਨੀਵੀਆਂ ਜੋ ਵੀ ਹੁੰਦੀਆਂ ਜੋ ਫਿਕਰ ਜੋ ਚਿੰਤਾਵਾਂ ਆਪਣੇ ਤੱਕ ਨਾ ਰੱਖਿਆ ਕਰੋ ਦਿਲ ਫਰੋਲਿਆ ਕਰੋ ਨਾ ਫੋਨ ਚੱਕ ਲਿਆ ਕਰੋ ਗੱਲ ਕਰਿਆ ਕਰੋ ਸਾਰਾ ਭਾਰ ਆਪਣੇ ਸਿਰ ਤੇ ਚੱਕੀ ਫਿਰਦੇ ਆ
ਬਿਲਕੁਲ ਬਿਲਕੁਲ ਬੇਬੇ ਜੀ ਸੋ ਬਹੁਤ ਸੋਹਣਾ ਸੁਨੇਹਾ ਦਿੱਤਾ ਕਿ ਸਾਰਾ ਭਾਰ ਆਪਣੇ ਸਿਰ ਤੇ ਨਹੀਂ ਚੁੱਕਿਆ ਜਾਣਾ ਚਾਹੀਦਾ ਸੋ ਕਦੇ ਨਾ ਕਦੇ ਵੰਡੋ ਜ਼ਰੂਰ ਉਸ ਭਾਰ ਨੂੰ ਉਸ ਦੁੱਖ ਨੂੰ ਉਸ ਤਕਲੀਫ ਨੂੰ ਹਨਾ ਸੋ ਉਹ ਚਿੰਤਾ ਜਿਹੜੀ ਆ ਉਹ ਫਿਕਰ ਜਿਹੜਾ ਜਦੋਂ ਤੱਕ ਤੁਸੀਂ ਵੰਡਦੇ ਨਹੀਂ ਆ ਤੇ ਉਹ ਸਾਡਾ ਨੁਕਸਾਨ ਜਿਹੜਾ ਉਹ ਜ਼ਰੂਰ ਕਰਦਾ
ਤੇ ਲੈ ਹੋਰ ਤੇ ਲੈ ਹੁਣ ਕੁਛ ਹੋਰ ਵੀ ਸੁਣਾਉਣਾ ਤੂੰ
ਹਾਂਜੀ ਹਾਂਜੀ ਬੇਬੇ ਜੀ ਪ੍ਰੋਗਰਾਮ ਤਾਂ ਹਲੇ ਹੋਰ ਚੱਲਣਾ ਹੈ ਅੱਗੇ ਆਪਣਾ ਇੱਕ ਹੋਰ ਸਿਲਸਿਲਾ ਤਰਜ਼ੇ ਜ਼ਿੰਦਗੀ ਹੈ ਉਹਦੇ ਚ ਨਾ ਆਪਾਂ ਗੱਲ ਕਰਦੇ ਹੁੰਦੇ ਆ ਵੀ ਜਿੱਦਾਂ ਪਰਿਵਾਰਾਂ ਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਉਹ ਗੱਲਾਂ ਵੱਧ ਕੇ ਫਿਰ ਲੜਾਈਆਂ ਬਣ ਜਾਂਦੀਆਂ ਝਗੜੇ ਬਣ ਜਾਂਦੇ ਆ ਤੇ ਉਹ ਲੜਾਈਆਂ ਫਿਰ ਇਸ ਮੁਲਕ ਦੇ ਵਿੱਚ ਬਹੁਤ ਵੱਖਰੇ ਜਿਹੇ ਨਜ਼ਰੀਏ ਤੋਂ ਦੇਖੀਆਂ ਜਾਂਦੀਆਂ ਤੇ ਉਹ ਫਿਰ ਕਈ ਵਾਰ ਕਾਨੂੰਨ ਜਿਹੜੇ ਆ ਉਹਨਾਂ ਨੂੰ ਵੀ ਸਾਨੂੰ ਮੰਨਣਾ ਪੈਂਦਾ ਹੈ ਔਰ ਉਹਨਾਂ ਕਾਨੂੰਨਾਂ ਦੇ ਬਾਰੇ ਚ ਅਸੀਂ ਗੱਲਬਾਤ ਜਿਹੜੀ ਉਸ ਸਿਲਸਿਲੇ ਚ ਕਰਦੇ ਹੁੰਦੇ ਹਾਂ। ਸੋ ਹੁਣ ਸਮਾਂ ਜਿਹੜਾ ਉਹਦਾ ਵੀ ਹੋ ਚੁੱਕਿਆ ਤੇ ਤੁਸੀਂ ਬੇਬੇ ਜੀ ਬੈਠੋ, ਆਪਾਂ ਤੁਹਾਨੂੰ ਵੀ ਉਹ ਜ਼ਰੂਰ ਸੁਣਾਉਂਦੇ ਹਾਂ ਗੱਲਬਾਤ ਸਾਰੀ।
ਲੈ ਚੱਲ ਫੇ ਮੈਂ ਅੱਜ ਬਹਿ ਜਾਂਦੀ ਹਾਂ।
ਤੇ ਲਓ ਦੋਸਤੋ ਆਪਾਂ ਤੁਹਾਡੇ ਲਈ ਜਿਹੜਾ ਉਹ ਸਿਲਸਿਲਾ ਤਰਜ਼ੇ ਜ਼ਿੰਦਗੀ ਹੈ ਪਹਿਲਾਂ ਪੇਸ਼ ਕਰਦੇ ਹਾਂ, ਉਸ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ। ਅਸੀਂ ਬੇਬੇ ਜੀ ਨੂੰ ਵੀ ਰੋਕ ਲਿਆ ਤੇ ਬੇਬੇ ਜੀ ਉਸ ਸਿਲਸਿਲੇ ਦੇ ਬਾਰੇ ਚ ਸੁਣ ਕੇ ਤੁਸੀਂ ਵੀ ਆਪਣੀ ਗੱਲਬਾਤ ਜਿਹੜੀ ਹੈ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਹੈ। ਤੇ ਲਓ ਜੀ ਤਰਜ਼ੇ ਜ਼ਿੰਦਗੀ।
ਮੁਸੀਬਤ ਦੇ ਟਾਲਣ ਨੂੰ ਢਲਣਾ ਪਵੇਗਾ, ਮੁਸੀਬਤ ਦੇ ਟਾਲਣ ਨੂੰ ਢਲਣਾ ਪਵੇਗਾ, ਹਨੇਰੇ ਉਜਾਲਣ ਨੂੰ ਜਲਣਾ ਪਵੇਗਾ, ਅਕਾਰਤ ਰਕਾਬਤ ਹਰਾਕਤ ਦਾ ਹੁਲੀਆ, ਮੁਹੱਬਤ ਦੀ ਖਾਤਰ ਬਦਲਣਾ ਪਵੇਗਾ। ਘਰੋਂ ਤੁਰ ਪਏ ਸਾਂ ਜ਼ਮਾਨੇ ਨੂੰ ਬਦਲਣ, ਘਰੋਂ ਤੁਰ ਪਏ ਸਾਂ ਜ਼ਮਾਨੇ ਨੂੰ ਬਦਲਣ, ਪਤਾ ਕੀ ਸੀ ਖੁਦ ਨੂੰ ਬਦਲਣਾ ਪਵੇਗਾ, ਪਤਾ ਕੀ ਸੀ ਖੁਦ ਨੂੰ ਬਦਲਣਾ ਪਵੇਗਾ। ਜਨਾਬ ਅਸ਼ਰਫ ਗਿੱਲ ਹੋਰਾਂ ਦੀ ਗਜ਼ਲ ਦੇ ਸ਼ੇਰ ਦੇ ਨਾਲ ਅੱਜ ਦੇ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦਾ ਨਾਮ ਹੈ ਤਰਜ਼ੇ ਜ਼ਿੰਦਗੀ। ਸੋ ਤਰਜ਼ੇ ਜ਼ਿੰਦਗੀ ਇਸ ਸਿਲਸਿਲਾ ਲੈ ਕੇ ਇੱਕ ਵਾਰ ਫਿਰ ਤੁਹਾਡੀ ਸਾਰਿਆਂ ਦੀ ਖਿਦਮਤ ਚ ਮੈਂ ਹਾਜ਼ਰ ਹਾਂ ਅਮਰਦੀਪ ਕੌਰ। ਕਬੂਲ ਕਰੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਗੱਲ ਕਰਾਂਗੇ ਜ਼ਿੰਦਗੀ ਦੀ, ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੀ, ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੀ। ਜ਼ਿੰਦਗੀ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਉਹਨਾਂ ਮੁੱਦਿਆਂ ਦੀ, ਜਿਹੜੇ ਮੁੱਦੇ ਅਕਸਰ ਸਾਨੂੰ ਪ੍ਰਭਾਵਿਤ ਕਰਦੇ ਨੇ, ਸਾਡੇ ਸਮਾਜ ਨੂੰ ਪ੍ਰਭਾਵਿਤ ਕਰਦੇ ਨੇ, ਸਾਡੇ ਭਾਈਚਾਰੇ ਨੂੰ ਪ੍ਰਭਾਵਿਤ ਕਰਦੇ ਨੇ। ਸੋ ਗੱਲ ਤਿੜਕਦੇ ਰਿਸ਼ਤਿਆਂ ਦੀ, ਗੱਲ ਪਰਿਵਾਰਾਂ ਦੀ, ਟੁੱਟ ਭੱਜ ਦੀ। ਸੋ ਅੱਜ ਦੇ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਮੇਰਾ ਸਾਥ ਦੇਣਗੇ ਸਾਡੇ ਲਾਅ ਇਨਫੋਰਸਮੈਂਟ ਆਫਿਸਰ ਸਰਦਾਰ ਤਕਦੀਰ ਸਿੰਘ ਦਿਓਲ ਹੋਰੀ, ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ। ਬਹੁਤ ਬਹੁਤ ਸਵਾਗਤ ਦਿਓਲ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਮੇਰੇ ਵੱਲੋਂ ਵੀ ਹਰਮਨ ਮੀਡੀਆ ਸੁਣਨ ਵਾਲੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸੋ ਹਮੇਸ਼ਾ ਵਾਂਗ ਅੱਜ ਦੇ ਸਿਲਸਿਲੇ ਚ ਅਸੀਂ ਜਿਹੜੀ ਗੱਲ ਤੁਰਨੀ ਆ ਉਹ ਸਾਡੀ ਜ਼ਿੰਦਗੀ ਦੇ ਨਾਲ ਤਾਂ ਸਿੱਧੇ ਜੁੜੀ ਹੋਈ ਹੈ ਔਰ ਨਾਲੋ ਨਾਲ ਸਾਡੇ ਆਪਣੇ ਭਾਈਚਾਰੇ ਦੇ ਨਾਲ ਜੁੜੀ ਹੋਈ ਹੈ। ਜਿਵੇਂ ਕਿ ਤਰਜ਼ੇ ਜ਼ਿੰਦਗੀ ਦੇ ਇਸ ਲੜੀਵਾਰ ਸਿਲਸਿਲੇ ਦੇ ਵਿਚ ਅਸੀਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਪਰਿਵਾਰਾਂ ਦੀ, ਅਸੀਂ ਆਪਣੇ ਭਾਈਚਾਰੇ ਦੇ ਨਾਲ ਜੁੜੇ ਹੋਏ ਉਹਨਾਂ ਮੁੱਦਿਆਂ ਦੀ। ਸੋ ਸਭ ਤੋਂ ਪਹਿਲਾਂ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਪਰਿਵਾਰ ਤੋਂ ਹੀ ਕੀਤੀ ਸੀ। ਪਰਿਵਾਰ ਜਿਹੜਾ ਉਹ ਸਮਾਜ ਦੀ ਇਕਾਈ ਮੰਨਿਆ ਜਾਂਦਾ ਔਰ ਇਸ ਪਰਿਵਾਰ ਨੂੰ ਬਣਾਉਣ ਦੇ ਵਿਚ ਜਿਹੜੀ ਸਭ ਤੋਂ ਉੱਤਮ ਅਤੇ ਪਵਿੱਤਰ ਰਸਮ ਸਾਡੇ ਸਭਿਆਚਾਰ ਦੇ ਵਿਚ ਮੰਨੀ ਜਾਂਦੀ ਹੈ ਉਹ ਵਿਆਹ ਮੰਨੀ ਜਾਂਦੀ ਹੈ ਤੇ ਅਜੋਕੇ ਸਮੇਂ ਦੇ ਵਿਚ ਇਹ ਵਿਆਹ ਜਿਹੜੇ ਆ ਇਹ ਟੁੱਟਣੇ ਸ਼ੁਰੂ ਹੋਏ ਆ, ਪਰਿਵਾਰ ਜਿਹੜੇ ਆ ਉਹਨਾਂ ਦੇ ਵਿਚ ਤਰੇੜਾਂ ਆਉਣੀਆਂ ਸ਼ੁਰੂ ਹੋਈਆਂ। ਸੋ ਇਸੇ ਕਾਰਨ ਅੱਜ ਇਹ ਸਿਲਸਿਲਾ ਜਿਹੜਾ ਅਸੀਂ ਲੈ ਕੇ ਹਾਜ਼ਰ ਹੋਏ ਆ ਉਹਦੇ ਵਿਚ ਅਸੀਂ ਗੱਲ ਕਰਨੀ ਹੈ ਘਰੇਲੂ ਹਿੰਸਾ ਦੀ। ਘਰੇਲੂ ਹਿੰਸਾ ਦੇ ਇਸ ਵਿਸ਼ੇ ਦੇ ਉੱਤੇ ਅਸੀਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਔਰ ਜਿਹੜੇ ਨਿਰਾਸ਼ ਕਰਨ ਵਾਲੇ ਅੰਕੜੇ ਜਿਹੜੇ ਆਸਟ੍ਰੇਲੀਅਨ ਸਰਕਾਰ ਵੱਲੋਂ ਸਮੇਂ ਸਮੇਂ ਤੇ ਪੇਸ਼ ਕੀਤੇ ਜਾਂਦੇ ਰਹੇ ਆ ਉਹ ਅੰਕੜੇ ਅਸਲ ਦੇ ਵਿਚ ਸਾਨੂੰ ਇਸ ਗੱਲ ਕਰਨ ਦੇ ਲਈ ਮਜਬੂਰ ਕਰਦੇ ਆ ਕਿ ਸਾਡੇ ਭਾਈਚਾਰੇ ਦੀ ਗਿਣਤੀ ਦੇ ਵਿਚ ਘਰੇਲੂ ਹਿੰਸਾ ਦੇ ਨਾਲ ਜੁੜ ਕੇ ਇਹ ਅੰਕੜੇ ਕਿਵੇਂ ਆਏ ਆ। ਸੋ ਇਸੇ ਕਾਰਨ ਸਾਡਾ ਇਹ ਸਬੱਬ ਬਣਿਆ ਕਿ ਤਰਜ਼ੇ ਜ਼ਿੰਦਗੀ ਦੇ ਵਿਚ ਜ਼ਿੰਦਗੀ ਦੀ ਗੱਲ ਤੋਰਦਿਆਂ ਅਸੀਂ ਘਰੇਲੂ ਹਿੰਸਾ ਦੀ ਗੱਲ ਜਿਹੜੀ ਹੈ ਉਹ ਤੋਰਨੀ ਕੀਤੀ ਹੈ। ਸੋ ਭਾਵੇਂ ਇਹ ਗੱਲ ਸੁਣਨੀ ਵੀ ਕੋਈ ਪਸੰਦ ਨਹੀਂ ਕਰਦਾ ਔਰ ਅਸੀਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਕਿ ਇਹ ਸ਼ਬਦ ਜਿਹੜਾ ਇਹ ਲਫ਼ਜ਼ ਜਿਹੜਾ ਇਸ ਨੂੰ ਡਰਾਉਣਾ ਕਰਕੇ ਮੰਨਿਆ ਜਾਂਦਾ ਸਾਡੇ ਭਾਈਚਾਰੇ ਦੇ ਵਿਚ, ਪਰ ਅਸਲ ਦੇ ਵਿਚ ਲੋੜ ਇਹ ਹੈ ਕਿ ਅੱਜ ਅਸੀਂ ਘਰੇਲੂ ਹਿੰਸਾ ਦੇ ਕਾਨੂੰਨ ਤੋਂ ਜਾਣੂ ਹੋਈਏ। ਸੋ ਪਿਛਲੇ ਸਿਲਸਿਲੇ ਦੇ ਵਿਚ ਅਸੀਂ ਘਰੇਲੂ ਹਿੰਸਾ ਕੀ ਹੈ ਅਸਲ ਦੇ ਵਿਚ ਔਰ ਆਸਟ੍ਰੇਲੀਅਨ ਕਾਨੂੰਨ ਦੇ ਮੁਤਾਬਕ ਕੀ ਮੰਨਿਆ ਜਾਂਦਾ ਘਰੇਲੂ ਹਿੰਸਾ, ਜਿਹਦੇ ਬਾਰੇ ਸ਼ਾਇਦ ਸਾਨੂੰ ਨਹੀਂ ਪਤਾ ਕਿਉਂਕਿ ਸਾਡੇ ਪਰਿਵਾਰਾਂ ਦੇ ਵਿਚ ਉਹ ਬਹੁਤ ਕੁਛ ਆਮ ਮੰਨਿਆ ਜਾਂਦਾ ਜਿਹੜੀਆਂ ਚੀਜ਼ਾਂ ਆਸਟ੍ਰੇਲੀਆ ਦੇ ਵਿਚ ਘਰੇਲੂ ਹਿੰਸਾ ਦੇ ਦਾਇਰੇ ਵਿਚ ਆਉਂਦੀਆਂ। ਸੋ ਅੰਕੜੇ ਨਿਰਾਸ਼ ਕਰਨ ਵਾਲੇ ਹੁੰਦੇ ਆ, ਇਸੇ ਕਰਕੇ ਅੱਜ ਇਸ ਮੰਚ ਤੋਂ ਸਾਨੂੰ ਇਹ ਗੱਲ ਤੋਰਨੀ ਪੈ ਰਹੀ ਹੈ। ਸੋ ਦਿਓਲ ਸਾਹਿਬ ਤੁਹਾਡੇ ਤੋਂ ਟਿੱਪਣੀ ਚਾਹਾਂਗੀ ਸ਼ੁਰੂ ਦੇ ਵਿਚ ਹੀ ਕਿ ਇਹ ਅੰਕੜੇ ਜਿਹੜੇ ਨਿਰਾਸ਼ ਕਰਦੇ ਆ, ਤੁਸੀਂ ਇਸ ਖਾਸ ਖੇਤਰ ਦੇ ਵਿਚ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਘਰੇਲੂ ਹਿੰਸਾ ਦੇ ਇਸ ਫੀਲਡ ਦੇ ਵਿਚ ਨਿਭਾ ਰਹੇ ਹੋ, ਇਸ ਵਿਸ਼ੇ ਤੇ ਕੀ ਟਿੱਪਣੀ ਕਰਨੀ ਚਾਹੋਗੇ ਇਸ ਵੇਲੇ?
ਦੇਖੋ ਅਮਰਦੀਪ ਜੀ, ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ, ਅੰਕੜਿਆਂ ਦੇ ਵਿੱਚ ਅੱਜ ਦੀ ਡੇਟ ਚ ਜਿਹੜੇ ਕਈ ਸਰਵੇ ਹੁੰਦੇ ਨੇ, ਆਸਟ੍ਰੇਲੀਆ ਦੇ ਵਿੱਚ ਕਈ ਸਰਵੇ ਹੋ ਚੁੱਕੇ ਨੇ, ਉਹਦੇ ਵਿੱਚ ਮੈਂ ਇਕੱਲੀ ਆਪਣੀ ਕਮਿਊਨਿਟੀ ਦੀ ਨਹੀਂ ਗੱਲ ਕਰੂੰਗਾ, ਮੈਂ ਸਾਰੇ ਆਲ ਓਵਰ ਆਸਟ੍ਰੇਲੀਅਨ ਕਮਿਊਨਿਟੀ ਦੀ ਗੱਲ ਕਰਦਾ। ਉਹਨਾਂ ਦੇ ਹਿਸਾਬ ਨਾਲ ਕਿ 6 ਵਿੱਚੋਂ 1 ਔਰਤ ਤੇ 20 ਮਰਦਾਂ ਦੇ ਪਿੱਛੇ 1 ਮਰਦ ਇੱਕ ਵਾਰ ਘਰੇਲੂ ਹਿੰਸਾ ਦਾ ਸ਼ਿਕਾਰ ਜ਼ਰੂਰ ਹੁੰਦਾ ਆ, ਜਿਹੜੇ ਮਤਲਬ 15 ਸਾਲ ਦੀ ਉਮਰ ਤੋਂ ਉੱਪਰ ਹੁੰਦੇ ਨੇ, ਉਹ ਚਾਹੇ ਉਹਨਾਂ ਦੇ ਕਰੰਟ ਪਾਰਟਨਰ ਦੇ ਨਾਲ ਹੋਣ ਜਾਂ ਉਹਨਾਂ ਦੇ ਐਕਸ ਪਾਰਟਨਰ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਹੋਣ। ਤੇ ਇਹ ਅੰਕੜੇ ਇਸ ਕਰਕੇ ਸਾਡੇ ਲਈ ਬਹੁਤ ਜ਼ਿਆਦਾ ਫਿਕਰਮੰਦ ਸਾਬਿਤ ਹੋ ਰਿਹਾ, ਕਿਉਂਕਿ ਇਹ ਅੰਕੜੇ ਸਾਡੇ ਆਪਣੀ ਕਮਿਊਨਿਟੀ ਦੇ ਵਿੱਚ ਵੱਧ ਰਹੇ ਨੇ ਕਾਫੀ। ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਸੀਗੀ ਕਿ ਆਪਾਂ ਰਿਸ਼ਤਿਆਂ ਦੀ ਟੁੱਟ ਭੱਜ ਬਾਰੇ ਗੱਲ ਕਰ ਰਹੇ ਹਾਂ, ਰਿਸ਼ਤਿਆਂ ਦੇ ਵਿੱਚ ਟੁੱਟ ਪਹਿਲੇ ਵੀ ਹੁੰਦੀ ਸੀ, ਇਹ ਨਹੀਂ ਕਿ ਨਹੀਂ ਹੁੰਦੀ ਸੀ, ਪੁਰਾਣੇ ਸਮੇਂ ਦੇ ਵਿੱਚ ਵੀ ਆਪਾਂ ਦੇਖੀਏ ਘਰਾਂ ਚ ਝਗੜੇ ਹੁੰਦੇ ਸੀਗੇ, ਨੌਂ ਤੇ ਸੱਸ ਦਾ ਝਗੜਾ ਹੋ ਗਿਆ, ਪਤੀ ਤੇ ਪਤਨੀ ਦਾ ਝਗੜਾ ਹੋ ਗਿਆ ਤੇ ਉਹ ਸਹੁਰੇ ਚਲੇ ਜਾਂਦੇ ਸੀ, ਫਿਰ ਉਧਰੋਂ ਸਹੁਰਾ ਪਰਿਵਾਰ ਸਾਰਾ ਇਕੱਠਾ ਹੋ ਕੇ ਮਨਾਉਣ ਆਉਂਦਾ ਸੀਗਾ। ਉਦੋਂ ਉਹ ਫੈਸਿਲਿਟੀਆਂ ਹੁੰਦੀਆਂ ਸੀ ਜਿਹਦੇ ਵਿੱਚ ਪਰਿਵਾਰ ਇਕੱਠੇ ਹੋ ਕੇ ਤੁਹਾਡੇ ਝਗੜੇ ਨੂੰ ਚੰਗੇ ਤਰੀਕੇ ਦੇ ਨਾਲ ਸੋਲਵ ਕਰ ਲੈਂਦੇ। ਹਾਂਜੀ, ਪਰ ਇਹ ਆ ਕਿ ਅੱਜ ਦੀ ਡੇਟ ਚ ਜਦੋਂ ਜਿੱਦਾਂ ਆਪਾਂ ਪਰਿਵਾਰਾਂ ਦੀ ਗੱਲ ਕਰਦੇ ਹਾਂ, ਆਪਾਂ ਕਹਿ ਰਹੇ ਪਰਿਵਾਰ ਦੀ ਇੱਕ ਸ਼੍ਰੇਣੀ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਸਾਡੇ ਸਾਰੀ ਕਮਿਊਨਿਟੀ ਜਿਹੜੀ ਆ ਉਹ ਇੱਕ ਇਕੇਰੇ ਪਰਿਵਾਰ ਦਾ ਰੂਪ ਲੈਂਦੀ ਜਾ ਰਹੀ ਆ, ਕਿ ਜਿੱਥੇ ਹਰ ਇਨਸਾਨ ਆਪਣੇ ਘਰ ਦੇ ਵਿੱਚ ਰਹਿਣਾ ਚਾਹੁੰਦਾ, ਉਹ ਬਾਹਰੋਂ ਕਿਸੇ ਦੀ ਦਖਲ ਅੰਦਾਜ਼ੀ ਪਸੰਦ ਨਹੀਂ ਕਰਦਾ। ਪਰ ਜਦੋਂ ਉਹਨਾਂ ਘਰਾਂ ਦੇ ਵਿੱਚ ਉਹ ਇਸ਼ੂ ਸਟਾਰਟ ਹੋ ਜਾਂਦੇ ਨੇ, ਤਾਂ ਫਿਰ ਇੱਕ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਇਸ਼ੂਜ਼ ਨੂੰ ਸੋਲਵ ਕਿੱਦਾਂ ਕੀਤਾ ਜਾ ਸਕਦਾ, ਕਿ ਉਹਨਾਂ ਦੇ ਵਿੱਚ ਮੀਡੀਏਸ਼ਨ ਕੌਣ ਕਰੂਗਾ। ਉਸ ਮੀਡੀਏਸ਼ਨ ਦੇ ਲਈ ਕਈ ਵਾਰੀ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਾਡੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਮੂਹਰੇ ਆਉਂਦੀਆਂ, ਜਾਂ ਕਈ ਵਾਰੀ ਸਾਡੇ ਮਿੱਤਰਚਾਰਾ ਜਾਂ ਕੋਈ ਸਾਡਾ ਫਰੈਂਡ ਹੁੰਦਾ ਜਿਹੜਾ ਉਹ ਵਿੱਚ ਆਉਂਦਾ, ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ। ਪਰ ਅੱਜ ਜਿਹੜੀ ਆਪਾਂ ਮੇਨ ਗੱਲ ਕਰਨੀ ਹੈ, ਜੋ ਮੈਂ ਜਿਸ ਚੀਜ਼ ਤੇ ਆਪਾਂ ਆਪਣਾ ਟੌਪਿਕ ਅੱਜ ਲੈ ਕੇ ਆਏ ਹਾਂ, ਉਹ ਇਹ ਆ ਕਿ ਅਨਫੋਰਚੁਨੇਟਲੀ ਅਗਰ ਪੁਲਿਸ ਇਨਵੋਲਵ ਹੋ ਜਾਂਦੀ ਹੈ ਤੁਹਾਡੇ ਘਰੇਲੂ ਮੁੱਦੇ ਦੇ ਵਿੱਚ, ਤੇ ਉਹਦੇ ਬਾਰੇ ਤੁਹਾਨੂੰ ਉਸ ਕਾਨੂੰਨ ਬਾਰੇ, ਤੁਹਾਨੂੰ ਉਸ ਪ੍ਰੋਸੈਸ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਵੈਸੇ ਤਾਂ
ਬਿਲਕੁਲ
ਇਹ ਜਾਣਕਾਰੀ ਅਗਰ ਤੁਸੀਂ ਇੱਕ ਆਪਣਾ ਲੋਇਰ, ਜਿਹਨੂੰ ਆਪਾਂ ਡਿਫੈਂਸ ਲੋਇਰ ਕਹਿ ਦਿੰਦੇ ਹਾਂ ਜਾਂ ਵਕੀਲ ਕਹਿ ਦਿੰਦੇ ਹਾਂ, ਉਹ ਕਰੂੰਗੇ, ਉਹ ਇੱਕ ਪ੍ਰੋਫੈਸ਼ਨ ਹੈ, ਉਹ ਤੁਹਾਨੂੰ ਗਾਈਡ ਕਰ ਦਿੰਦੇ ਨੇ ਸਾਰਾ। ਪਰ ਲੋਇਰ ਤੋਂ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਪੁਲਿਸ ਦੇ ਨਾਲ ਡੀਲ ਕਰਨਾ ਪੈਂਦਾ। ਜੀ
ਜੀ, ਸੋ ਰੱਬ ਨਾ ਕਰੇ ਕਦੇ ਇਹੋ ਜਿਹਾ ਮਾਹੌਲ ਬਣੇ, ਔਰ ਇਹੋ ਜਿਹੇ ਮਾਹੌਲ ਦੇ ਵਿੱਚ ਕਈ ਵਾਰ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕਿਹੜੀਆਂ ਸੇਵਾਵਾਂ ਅਸਲ ਦੇ ਵਿੱਚ ਸਾਨੂੰ ਲੈਣੀਆਂ ਚਾਹੀਦੀਆਂ ਇਸ ਵੇਲੇ, ਔਰ ਕਿਸ ਤਰੀਕੇ ਦੇ ਨਾਲ ਅਸੀਂ ਸਹੀ ਜਿਹੜਾ ਸਟੈਪ ਆ, ਸਹੀ ਜਿਹੜਾ ਕਦਮ ਆ ਉਹ ਚੁੱਕ ਸਕਦੇ ਹਾਂ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਅਸੀਂ ਘਰੇਲੂ ਹਿੰਸਾ ਤੋਂ ਜੇਕਰ ਕੋਈ ਪੀੜਤ ਹੋ ਜਾਂਦਾ, ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ, ਤਾਂ ਉਸ ਸਥਿਤੀ ਦੇ ਵਿੱਚ ਕਿਹੜੀਆਂ ਸੇਵਾਵਾਂ ਜਿਹੜੀਆਂ ਉਹ ਆਸਟ੍ਰੇਲੀਆ ਦੇ ਵਿੱਚ ਜਾਂ ਵਿਕਟੋਰੀਆ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਰਕਾਰ ਵੱਲੋਂ ਮੌਜੂਦ ਨੇ, ਔਰ ਕਾਨੂੰਨੀ ਪ੍ਰਕਿਰਿਆ ਜਿਹੜੀ ਹੈ ਉਹ ਅਸਲ ਦੇ ਵਿੱਚ ਕੀ ਕਹਿੰਦੀ ਹੈ, ਕਿਸ ਤਰ੍ਹਾਂ ਇਹੋ ਜਿਹੇ ਝਗੜਿਆਂ ਦੇ ਵਿੱਚ ਸਾਨੂੰ ਜਿਹੜੀ ਸਪੋਰਟ ਆ ਉਹ ਸਰਕਾਰ ਵੱਲੋਂ ਮਿਲ ਸਕਦੀ ਹੈ। ਸੋ ਅੱਜ ਇਸ ਪ੍ਰਕਿਰਿਆ ਦੇ ਉੱਤੇ ਗੱਲ ਕਰਦਿਆਂ ਸਭ ਤੋਂ ਪਹਿਲਾਂ ਦਿਓਲ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇਕਰ ਮੰਨ ਲਓ ਵੀ ਕੋਈ ਝਗੜਾ ਜਿਹੜਾ ਉਹ ਸ਼ੁਰੂ ਹੋ ਜਾਂਦਾ, ਉਹਦੇ ਵਿੱਚ ਜਿਹੜੇ ਆਦਮੀ ਤੀਵੀਂ ਦੋਵੇਂ ਇਨਵੋਲਵ ਨੇ, ਹਨਾ, ਪਰ ਕੀ ਹੁੰਦਾ, ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਿਲਸਿਲੇ ਚ ਗੱਲ ਕੀਤੀ ਸੀ ਕਿ ਕਈ ਵਾਰ ਜਿਹੜਾ ਉਹ ਝਗੜਾ ਓਡਾ ਹੁੰਦਾ ਨਹੀਂ ਆ, ਪਰ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਉੱਚੀ ਬੋਲਣਾ ਜਾਂ ਫਿਰ ਜਿਹੜਾ ਗੁੱਸਾ ਜਿਹੜਾ ਆ ਉਹ ਜੇ ਇੱਕ ਦੂਜੇ ਦੇ ਵਿੱਚ ਜ਼ਿਆਦਾ ਹੋ ਗਿਆ, ਤੇ ਫਿਰ ਉਹ ਜਿਹੜਾ ਪ੍ਰਭਾਵ ਆ ਉਹ ਕਈ ਵਾਰ ਗਵਾਂਢ ਦੇ ਵਿੱਚ ਕਬੂਲ ਲਿਆ ਜਾਂਦਾ, ਔਰ ਕਈ ਵਾਰ ਨਾ ਚਾਹੁੰਦਿਆਂ ਹੋਇਆਂ ਤੁਹਾਡੀ ਜਿਹੜੀ ਸ਼ਿਕਾਇਤ ਆ ਉਹ ਭਾਵੇਂ ਆਂਢ ਗਵਾਂਢ ਦੇ ਵਿੱਚੋਂ ਹੀ ਹੋ ਜਾਂਦੀ ਹੈ, ਉੱਥੇ ਪੁਲਿਸ ਇਨਵੋਲਵ ਹੋ ਜਾਂਦੀ ਹੈ, ਤੁਸੀਂ ਨਹੀਂ ਚਾਹੁੰਦੇ ਹੁੰਦੇ ਪਰ ਤੁਸੀਂ ਜਾਣੇ ਜਾਣ ਜਾਣੇ ਦੇ ਵਿੱਚ ਕੋਈ ਇਹੋ ਜਿਹਾ ਕਦਮ ਚੁੱਕ ਲਿਆ ਹੁੰਦਾ, ਔਰ ਉਸ ਕਦਮ ਦਾ ਬਾਅਦ ਵਿੱਚ ਤੁਹਾਨੂੰ ਹਰਜ਼ਾਨਾ ਜਿਹੜਾ ਉਹ ਕਿਸੇ ਹੋਰ ਰੂਪ ਦੇ ਵਿੱਚ ਭੁਗਤਣਾ ਪੈ ਜਾਂਦਾ। ਸੋ
ਇਹ ਇੱਕ ਸਥਿਤੀ ਹੋ ਸਕਦੀ ਆ ਜਿਹਦੇ ਵਿੱਚ ਵੀ ਤੁਹਾਡੀ ਜਿਹੜੀ ਸ਼ਿਕਾਇਤ ਆ ਉਹ ਗੁਆਂਢ ਵੱਲੋਂ ਹੋ ਗਈ ਆ, ਕਿਉਂਕਿ ਉਹਨਾਂ ਵੱਲੋਂ ਦੋ ਤਿੰਨ ਵਾਰ ਇਹੋ ਜਿਹੜਾ ਨੋਟਿਸ ਆ ਉਹ ਲਿਆ ਗਿਆ ਤੁਹਾਡੇ ਪਰਿਵਾਰ ਬਾਰੇ। ਦੂਜੀ ਗੱਲ ਇਹ ਹੋ ਜਾਂਦੀ ਆ ਕਿ ਕਈ ਵਾਰ ਅਣਜਾਣੇ ਵਿੱਚ ਤੁਸੀਂ ਜਿਹੜਾ ਇੰਨਾ ਜ਼ਿਆਦਾ ਜਿਹੜਾ ਗੁੱਸਾ ਆ ਉਹ ਵਿਖਾਉਂਦੇ ਹੋ, ਛੋਟੀ ਜਿਹੀ ਕੋਈ ਗੱਲ ਹੋਈ ਘਰ ਦੇ ਵਿੱਚ ਪਰ ਇੱਕ ਜੀ ਵੱਲੋਂ ਹਨਾ ਜਿਹੜਾ ਉਹ ਗੁੱਸਾ ਆ ਉਹ ਜ਼ਿਆਦਾ ਵੱਧ ਜਾਂਦਾ ਆ ਤੇ ਉਸ ਗੁੱਸੇ ਦੇ ਵਿੱਚ ਕਈ ਵਾਰ ਕੋਈ ਇਹੋ ਜਿਹਾ ਕਦਮ ਤੁਹਾਡੇ ਵੱਲੋਂ ਚੁੱਕਿਆ ਜਾਂਦਾ ਔਰ ਉਸ ਚੁੱਕੇ ਹੋਏ ਕਦਮ ਨੂੰ ਦੂਸਰੇ ਜੀ ਵੱਲੋਂ ਜਿਹੜਾ ਪਰਿਵਾਰ ਦਾ ਦੂਜਾ ਜੀ ਆ ਹਨਾ ਉਹਨੂੰ ਬਰਦਾਸ਼ਤ ਨਾ ਕਰਦਿਆਂ ਕਈ ਵਾਰ ਜਿਹੜਾ ਬਾਹਰ ਆ ਇਹਦੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਇਸ ਸਥਿਤੀ ਦੇ ਵਿੱਚ ਤੁਸੀਂ ਸਾਨੂੰ ਕੀ ਸੁਜੈਸਟ ਕਰਨਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ ਕਿ ਕਿਸ ਤਰ੍ਹਾਂ ਇਹਨੂੰ ਨਿਪਟਣਾ ਚਾਹੀਦਾ?
ਹਾਂਜੀ ਬਿਲਕੁਲ, ਜਿਸ ਤਰ੍ਹਾਂ ਅਮਰਦੀਪ ਜੀ ਤੁਸੀਂ ਦੱਸਿਆ ਕਿ ਆਪਾਂ ਦੋ ਸਿਚੁਏਸ਼ਨਸ ਇੱਥੇ ਐਕਸਪਲੇਨ ਕਰਦੇ ਹਾਂ। ਇੱਕ ਪਾਸੇ ਕਿ ਕਿਸੇ ਹੋਰ ਨੇ ਸ਼ਿਕਾਇਤ ਕੀਤੀ ਜਿਹਦੇ ਵਿੱਚ ਪੁਲਿਸ ਨੇ ਤੁਹਾਡੇ ਘਰ ਦਾ ਡੋਰ ਖੜਕਾਇਆ, ਉਹਨਾਂ ਨੇ ਆ ਕੇ ਤੁਹਾਨੂੰ ਇਹੀ ਪੁੱਛਣਾ ਕਿ ਹਾਂ ਸਾਨੂੰ ਸ਼ਿਕਾਇਤ ਮਿਲੀ ਆ ਕਿ ਤੁਹਾਡੇ ਘਰ ਦੇ ਵਿੱਚ ਘਰੇਲੂ ਹਿੰਸਾ ਹੋ ਰਹੀ ਆ, ਤੁਹਾਡੇ ਘਰ 'ਚ ਕੌਣ ਕੌਣ ਰਹਿ ਰਿਹਾ। ਉਹਨਾਂ ਨੇ ਹਰ ਇਨਸਾਨ ਨੂੰ ਇਕੱਲੇ ਕਰਕੇ ਕਾਨੂੰਨ ਦੇ ਆਧਾਰ ਤੇ ਇਕੱਲੇ ਇਕੱਲੇ ਨਾਲ ਗੱਲ ਕਰੂਗੇ। ਉਹਦੇ ਵਿੱਚੋਂ ਜੇ ਉਹਨਾਂ ਨੂੰ ਲੱਗਾ ਕਿ ਹਾਂ ਵੀ ਇੱਥੇ ਸਾਨੂੰ ਇੰਟਰਫੇਅਰ ਕਰਨ ਦੀ ਲੋੜ ਹੈ ਕਿ ਇੱਥੇ ਵਾਕਈ ਝਗੜਾ ਹੋਇਆ ਆ ਜਾਂ ਮਾਰ ਕੁਟਾਈ ਹੋਈ ਆ, ਘਰ ਦੇ ਵਿੱਚ ਬੱਚੇ ਸੀਗੇ ਕਿ ਬੱਚਿਆਂ ਨੇ ਉਹ ਝਗੜਾ ਜਿਹੜਾ ਆ ਚਾਹੇ ਉਹ ਵਰਬਲ ਹੀ ਹੋਵੇ ਉਹਨਾਂ ਨੇ ਸੁਣਿਆ ਆ, ਤਾਂ ਪੁਲਿਸ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹਨਾਂ ਨੂੰ ਉਸ ਉੱਤੇ ਐਕਸ਼ਨ ਲੈਣਾ ਹੀ ਪੈਂਦਾ। ਉਹਦੇ ਵਿੱਚ ਸਭ ਤੋਂ ਪਹਿਲਾ ਸਟੈਪ ਇਹ ਹੁੰਦਾ ਕਿ ਜੇ ਸਿਰਫ ਇੱਕ ਵਰਬਲ ਝਗੜਾ ਆ, ਇੱਕ ਮੂੰਹ ਜ਼ਬਾਨੀ ਤੁਹਾਡੀ ਆਪਸ ਦੇ ਵਿੱਚ ਲੜਾਈ ਹੋਈ ਆ, ਤੁਹਾਡਾ ਪਹਿਲੇ ਕੋਈ ਪੁਲਿਸ ਦੇ ਵਿੱਚ ਰਿਪੋਰਟ ਨਹੀਂ ਗਈ, ਕੋਈ ਝਗੜਾ ਨਹੀਂ ਹੋਇਆ, ਤੇ ਉਹ ਕੀ ਕਰਦੇ ਨੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀਆਂ ਡਿਟੇਲਾਂ ਲੈ ਕੇ ਇੱਕ ਰਿਪੋਰਟ ਬਣਾ ਦਿੰਦੇ ਨੇ। ਰਿਪੋਰਟ ਦੇ ਬਾਅਦ ਉਹ ਇੱਕ ਰੈਫਰਲ ਏਜੰਸੀਜ਼ ਹੁੰਦੀਆਂ ਜਿਹਦੇ ਵਿੱਚ ਐਂਗਰ ਮੈਨੇਜਮੈਂਟ ਹੋ ਜਾਂਦਾ ਹੈ, ਮੈਨਸ ਰੈਫਰਲ ਸਰਵਿਸਿਜ਼ ਦਾ ਤੇ ਵੁਮੈਨਸ ਰੈਫਰਲ ਸਰਵਿਸਿਜ਼ ਡਿਫਰੈਂਟ ਆ। ਉਹ ਪਹਿਲੇ ਤੁਹਾਨੂੰ ਪੁੱਛੂਗੇ ਕਿ ਹਾਂਜੀ ਅਸੀਂ ਤੁਹਾਨੂੰ ਰੈਫਰ ਕਰਨ ਲੱਗੇ ਹਾਂ ਕਿ ਤਾਂ ਕਿ ਤੁਹਾਡਾ ਬਿਹੇਵੀਅਰ ਜਿਹੜਾ ਆ ਉਹ ਅੱਗੇ ਸੁਧਰੇ, ਪਰ ਉਹ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜੋ ਉਹਨਾਂ ਦਾ ਨਤੀਜਾ ਨਿਕਲੂਗਾ ਉਹਨਾਂ ਏਜੰਸੀਆਂ ਨਾਲ ਤੁਸੀਂ ਜੋ ਗੱਲਬਾਤ ਕਰੋਗੇ ਉਹ ਸਾਡੇ ਦੇ ਨਾਲ ਲਿੰਕ ਨਹੀਂ ਹੈਗਾ, ਉਹ ਇੱਕ ਪ੍ਰਾਈਵੇਸੀ ਐਕਟ ਦੇ ਅੰਡਰ ਉਹ ਉਹਨਾਂ ਨੇ ਇਨਫੋਰਮੇਸ਼ਨ ਆਪਣੇ ਤਾਂ ਹੀ ਰੱਖਣੀ ਆ, ਉਹ ਪੁਲਿਸ ਨੂੰ ਕਦੀ ਉਹ ਇਨਫੋਰਮੇਸ਼ਨ ਨਹੀਂ ਦੱਸਦੇ। ਤੇ ਜੇ ਤੁਸੀਂ ਮਤਲਬ ਮੇਰੀ ਹਮੇਸ਼ਾ ਇਹੀ ਰਾਏ ਰਹਿੰਦੀ ਆ ਕਿ ਜੇ ਪਹਿਲੇ ਝਗੜੇ ਦੇ ਵਿੱਚ ਤੁਹਾਡੀ ਹੱਥੋਂ ਪਾਈ ਨਹੀਂ ਹੋਈ, ਤੁਸੀਂ ਸਿਰਫ ਵਰਬਲ ਹੋਇਆ ਤੇ ਕਿਸੇ ਹੋਰ ਇਨਸਾਨ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ, ਜੇ ਪੁਲਿਸ ਵਾਲਿਆਂ ਦੀ ਗੱਲ ਸੁਣੋ ਜ਼ਰੂਰ ਤੇ ਉਹਨਾਂ ਦੀ ਗੱਲ ਨੂੰ ਸਮਝ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਜਿਹੜੇ ਰੈਫਰਲ ਏਜੰਸੀਜ਼ ਆ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰੋ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਬਾਹਰੋਂ ਕੋਈ ਬੰਦਾ ਉਸ ਗੱਲ ਨੂੰ ਇਹੋ ਜਿਹਾ ਸਮਝਾ ਸਕਦਾ ਹੁੰਦਾ ਜਿਹੜਾ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਲੱਗਦੀ। ਹੁਣ ਜਿਸ ਤਰ੍ਹਾਂ ਆਪਾਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਕਿਉਂਕਿ ਇੱਥੇ ਪੁਲਿਸ ਦਾ ਮਤਲਬ ਇਹ ਨਹੀਂ ਆ ਕਿ ਉਹ ਘਰ ਤੋੜਨ ਆ ਰਹੇ ਆ, ਉਹਨਾਂ ਦਾ ਵੀ ਪਹਿਲਾ ਮਕਸਦ ਇਹੀ ਹੁੰਦਾ ਕਿ ਉਹ ਘਰ ਟੁੱਟਣ ਤੋਂ ਬਚਾਉਣਾ ਚਾਹੁੰਦੇ ਆ, ਉਹ ਕਦੀ ਵੀ ਇਹ ਨਹੀਂ ਚਾਹੁੰਦੇ ਕਿ ਹਾਂ ਵੀ ਅਸੀਂ, ਕਿਉਂਕਿ ਉਹ ਵੀ ਪਰਿਵਾਰਾਂ ਵਾਲੇ ਨੇ ਉਹ ਵੀ ਬੱਚਿਆਂ ਵਾਲੇ ਨੇ, ਉਹ ਇਹ ਨਹੀਂ ਚਾਹੁੰਗੇ ਕਿ ਅਸੀਂ ਇਸ ਘਰ ਦੇ ਵਿੱਚ ਪੈਰ ਰੱਖਿਆ ਘਰੇਲੂ ਹਿੰਸਾ ਕਰਕੇ ਤੇ ਅਸੀਂ ਆਹ ਕਰ ਦਈਏ ਤੇ ਸਟੇਟ ਵੇ ਇਹ ਘਰ ਟੁੱਟ ਜਾਵੇ, ਉਹ ਕਦੀ ਵੀ ਕੋਈ ਵੀ ਇਨਸਾਨ ਇਹ ਨਹੀਂ ਚਾਹੂਗਾ ਇਨਸਾਨੀਅਤ ਨੂੰ ਮਰਦੇ ਹੋਏ। ਤੇ ਦੂਸਰਾ ਸਟੈਪ ਇਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਜੇ ਆਪਸ ਦੇ ਵਿੱਚ ਹੀ ਤੁਹਾਡੇ ਝਗੜੇ ਇੰਨੇ ਵੱਧ ਜਾਂਦੇ ਆ ਕਿ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਨਹੀਂ ਮੈਨੂੰ ਹੈਲਪ ਦੀ ਲੋੜ ਆ, ਕਿ ਕਦੀ ਇਹਨੇ ਮੇਰੇ ਪਹਿਲੇ ਫਿਜ਼ੀਕਲ ਅਸੌਲਟ ਕੀਤਾ ਜਾਂ ਮੇਰੇ ਤੇ ਥੱਪੜ ਮਾਰਿਆ, ਤੁਸੀਂ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਲਿਖਾ ਜਾਂਦੇ ਆ। ਹੁਣ ਰਿਪੋਰਟ ਲਿਖਾਣੀ ਵੀ ਇੱਕ ਤਰ੍ਹਾਂ ਦਾ ਇੱਕ ਸਟੈਪ ਆ ਜਿਹਦੇ ਵਿੱਚ ਤੁਸੀਂ ਫੀਲ ਕਰ ਰਹੇ ਹਾਂ ਕਿ ਯੂਨਿਟ ਸਪੋਰਟ, ਕਿਉਂਕਿ ਤੁਹਾਡੇ ਘਰ ਦੇ ਵਿੱਚ ਕੋਈ ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਨਾ ਤੁਹਾਡਾ ਕੋਈ ਦੋਸਤ ਸਪੋਰਟ ਕਰ ਰਿਹਾ ਤੁਹਾਨੂੰ ਨਾ ਕੋਈ ਹੋਰ ਸਪੋਰਟ ਕਰ ਰਿਹਾ, ਪਰ ਜਦੋਂ ਤੁਸੀਂ ਪੁਲਿਸ ਕੋਲ ਜਾਂਦੇ ਆ ਉਦੋਂ ਇਹ ਯਕੀਨ ਰੱਖ ਕੇ ਜਾਓ ਕਿ ਹਾਂ ਵੀ ਮੈਂ ਉੱਥੇ ਹੈਲਪ ਮੰਗਣ ਜਾ ਰਿਹਾ ਤੇ ਮੈਨੂੰ ਹੈਲਪ ਮਿਲੂਗੀ
ਜੀ।
ਪਰ ਇਹ ਤੁਸੀਂ ਜਦੋਂ ਉੱਥੇ ਜਾਂਦੇ ਸਟੇਟਮੈਂਟ ਦੇਣੀ ਪੈਂਦੀ ਆ, ਤੁਸੀਂ ਸਟੇਟਮੈਂਟ ਦੇ ਕੇ ਉਹ ਤੁਹਾਨੂੰ ਅੱਗੇ ਰੈਫਰ ਕਰ ਦਿੰਦੇ ਆ, ਜਾਂ ਜੇ ਇਮੀਡੀਏਟ ਤੁਸੀਂ ਡੇਂਜਰ ਦੇ ਵਿੱਚ ਪ੍ਰੀਵੈਂਸ਼ਨ ਆਰਡਰ ਅਪਲਾਈ ਕਰ ਦਿੰਦੇ ਆ। ਹੁਣ ਜੇ ਥੋੜਾ ਜਿਹਾ ਮੈਂ ਧਿਆਨ ਇੰਟਰਵੈਂਸ਼ਨ ਆਰਡਰ ਤੇ ਦੇਣਾ ਚਾਹੂੰਗਾ ਕਿ ਇੰਟਰਵੈਂਸ਼ਨ ਆਰਡਰ ਇੱਕ ਇਹੋ ਜਿਹੀ ਚੀਜ਼ ਆ ਜਿਹਨੂੰ ਲੋਕੀ ਬਹੁਤ ਬੁਰਾ ਮੰਨਦੇ ਆ। ਇੰਟਰਵੈਂਸ਼ਨ ਆਰਡਰ ਲੈਣਾ ਮਤਲਬ ਇਟ ਅਕੋਰਡਿੰਗ ਟੂ ਦਾ ਲਾਅ ਇਹ ਕ੍ਰਾਈਮ ਨਹੀਂ ਆ। ਅਕੋਰਡਿੰਗ ਟੂ ਦਾ ਲਾਅ, ਅਕੋਰਡਿੰਗ ਟੂ ਦਾ ਮੈਜਿਸਟ੍ਰੇਟ, ਇਹ ਇੱਕ ਤੁਹਾਡਾ ਬਿਹੇਵੀਅਰ ਸੁਧਾਰਨ ਵਾਸਤੇ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ।
ਠੀਕ,
ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਬੈਠੇ ਹੁੰਦੇ ਆ, ਜੇ ਆਪਾਂ ਆਪਣੇ ਬਜ਼ੁਰਗਾਂ ਦੇ ਮੂਹਰੇ ਲੜਦੇ ਆ, ਉਹ ਇੱਕ ਦਿਨ ਦੇਖੂਗੇ, ਦੋ ਦਿਨ ਦੇਖੂਗੇ, ਹਫਤੇ ਬਾਅਦ ਉਹ ਆਪਾਂ ਨੂੰ ਉੱਚੀ ਬੋਲ ਕੇ ਵਾਰਨਿੰਗ ਨਹੀਂ ਦਿੰਦੇ ਜਿੱਦਾਂ ਕਿ ਉਹ ਤੁਸੀਂ ਆਪਣਾ ਬਿਹੇਵੀਅਰ ਸੁਧਾਰੋ, ਅਗਲਾ ਸਟੈਪ ਤੁਹਾਡਾ ਆ ਹੋਣਾ। ਤੇ ਦਰਸ਼ਕਾਂ ਨੂੰ ਮੈਂ ਹਮੇਸ਼ਾ ਇਹ ਬੇਨਤੀ ਕਰਾਂਗਾ, ਜੇ ਅਨਫੋਰਚੁਨੇਟਲੀ ਤੁਸੀਂ ਉਸ ਸਿਚੁਏਸ਼ਨ ਚ ਪਹੁੰਚ ਜਾਂਦੇ ਆ ਜਿੱਥੇ ਇੰਟਰਵੈਂਸ਼ਨ ਆਰਡਰ ਲਾਗੂ ਹੁੰਦੇ ਆ, ਉਹਨਾਂ ਨੂੰ ਅਗਰ ਲਿਮਿਟ ਕੰਡੀਸ਼ਨ ਨੇ, ਉਹਨੂੰ ਐਜ ਏ ਇੱਕ ਬਜ਼ੁਰਗ ਲੈ ਕੇ ਚੱਲੋ ਕਿ ਸਰਕਾਰ ਨੇ ਤੁਹਾਡੀ ਹੈਲਪ ਵਾਸਤੇ, ਤੁਹਾਡੇ ਰਿਸ਼ਤੇ ਨੂੰ ਸੁਧਾਰਨ ਵਾਸਤੇ ਇੱਕ ਬਜ਼ੁਰਗ ਤੁਹਾਡੇ ਵਿੱਚ ਬਿਠਾ ਤਾ, ਕਿ ਹੋਰ ਜਿਹੜੀਆਂ ਉਹਦੇ ਵਿੱਚ ਕੰਡੀਸ਼ਨ ਲੱਗੀਆਂ ਆ ਉਹਨਾਂ ਨੂੰ ਤੁਸੀਂ ਤੋੜੋ ਨਾ, ਉਹਨਾਂ ਨੂੰ ਆਪਣੇ ਆਪ ਤੇ ਲਾਗੂ ਕਰਕੇ ਆਪਣੇ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।
ਠੀਕ, ਸੋ ਜਿਹੜੇ ਇੰਟਰਵੈਂਸ਼ਨ ਆਰਡਰ ਆ, ਵਾਕਈ ਸਾਡੇ ਭਾਈਚਾਰੇ ਦੇ ਵਿੱਚ ਦੇਖੀਏ ਤਾਂ ਇੱਕ ਬਹੁਤ ਵੱਡਾ ਕ੍ਰਾਈਮ ਮੰਨਿਆ ਜਾਂਦਾ ਹੈ ਕਿ ਜਿਹਦੇ ਤੇ ਇੰਟਰਵੈਂਸ਼ਨ ਆਰਡਰ ਲੱਗ ਗਏ, ਤੇ ਹੋ ਸਕਦਾ ਵੀ ਉਹ ਬਹੁਤ ਵੱਡਾ ਕੋਈ ਕ੍ਰਿਮੀਨਲ ਆ, ਹਨਾ, ਪਰ ਅਜਿਹਾ ਹੈ ਨਹੀਂ ਹੈ ਜਿਵੇਂ ਤੁਸੀਂ ਦੱਸ ਰਹੇ ਹੋ। ਵੈਸੇ ਜਿਵੇਂ ਤੁਸੀਂ ਦੱਸਿਆ ਕਿ ਬਜ਼ੁਰਗ ਜਿਵੇਂ ਪਹਿਲੇ ਸਮੇਂ ਦੇ ਵਿੱਚ ਹੁੰਦੇ ਸੀ ਨਾ, ਵੀ ਇੱਕ ਸਖਤੀ ਵਾਲਾ ਜਿਹੜਾ ਫੈਸਲਾ ਸੁਣਾ ਦਿੰਦੇ ਹੁੰਦੇ ਸੀਗੇ, ਔਰ ਉਸ ਤੋਂ ਬਾਅਦ ਕਹਿੰਦੇ ਹੁੰਦੇ ਸੀ ਵੀ ਜੇ ਇੱਦਾਂ ਮੈਂ ਹੁਣ ਵੇਟ ਕਰਾਂਗੇ, ਅਸੀਂ ਉਡੀਕ ਕਰਾਂਗੇ, ਜੇ ਤੁਸੀਂ ਦੁਬਾਰਾ ਇਹੋ ਜਿਹੀ ਕੋਈ ਗਲਤੀ ਕੀਤੀ ਤਾਂ ਫੇਰ ਅੱਗੇ ਦਾ ਜਿਹੜਾ ਫਿਰ ਫੈਸਲਾ ਦੇਖਾਂਗੇ ਕੀ ਕਰਨਾ, ਹਨਾ। ਤੇ ਉਸ ਫੈਸਲਿਆਂ ਚ ਕੀ ਹੁੰਦਾ ਸੀ ਵੀ ਜੇ ਆਦਮੀ ਤੇ ਵੀ ਲੜ ਪਏ ਤਾਂ ਜਿਹੜੀ ਕੁੜੀ ਆ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਇਹਨੂੰ ਪੇਕੇ ਭੇਜ ਦੇਣਾ ਆ, ਪਹਿਲਾਂ ਤੂੰ ਸੁਧਰ ਲਾ, ਹਨਾ। ਫਿਰ ਉਹ ਕੁੜੀ ਨੂੰ ਕਹਿੰਦੇ ਹੁੰਦੇ ਸੀ ਵੀ ਕੁੜੀ ਤੂੰ ਵੀ ਥੋੜੀ ਅਕਲ ਲੈ ਕੇ ਆ ਦੁਬਾਰਾ ਆਪਣੇ ਪੇਕਿਆਂ ਤੋਂ, ਤੇ ਥੋੜਾ ਜਿਹਾ ਦੋਨਾਂ ਨੂੰ ਸੁਧਾਰਨ ਦੇ ਲਈ ਕੋਈ ਇਹੋ ਜਿਹਾ ਸਖ਼ਤ ਫੈਸਲਾ ਦੋਨਾਂ ਪਰਿਵਾਰਾਂ ਵੱਲੋਂ ਸੁਣਾ ਦਿੱਤਾ ਜਾਂਦਾ ਸੀਗਾ। ਤੇ ਮੈਨੂੰ ਲੱਗਦਾ ਕਿ ਕੁਛ ਉਹੋ ਜਿਹਾ ਰੂਪ ਜਿਹੜਾ ਇੱਥੇ ਇੰਟਰਵੈਂਸ਼ਨ ਆਰਡਰ ਦਾ ਇੱਥੇ ਦੇਖਣ ਨੂੰ ਮਿਲਦਾ। ਸੋ ਥੋੜਾ ਜਿਹਾ ਇਹਦੇ ਬਾਰੇ ਹੋਰ ਜੇ ਵਿਸਥਾਰ ਦੇ ਵਿੱਚ ਜਾਈਏ ਤਾਂ ਅਸਲ ਦੇ ਵਿੱਚ ਕੀ ਇਹਦੇ ਵਿੱਚ ਪ੍ਰਕਿਰਿਆ ਹੁੰਦੀ ਹੈ ਇੰਟਰਵੈਂਸ਼ਨ ਆਰਡਰ ਦੀ, ਇਹਦੇ ਬਾਰੇ ਜ਼ਰੂਰ ਗੱਲ ਕਰੋ।
ਹਾਂਜੀ ਜ਼ਰੂਰ, ਜਿੱਦਾਂ ਅਮਰਦੀਪ ਜੀ ਮੈਂ ਪਹਿਲੇ ਕਿਹਾ ਕਿ ਜੇ ਅਸੀਂ ਸਾਰੇ ਦਰਸ਼ਕਾਂ ਨੂੰ ਵੀ ਮੈਂ ਇਹ ਇਨਫੋਰਮੇਸ਼ਨ ਦੇਣੀ ਚਾਹੁੰਗਾ ਕਿ ਜੇ ਅਸੀਂ ਇਹਦੇ ਬਾਰੇ ਫੁੱਲੀ ਡਿਟੇਲ ਦੇ ਵਿੱਚ ਚਾਹੁੰਦੇ ਹਾਂ ਤਾਂ ਤੁਹਾਨੂੰ ਕਿਸੇ ਲਾਅ ਸਪੈਸ਼ਲਿਸਟ ਦੇ ਨਾਲ ਗੱਲ ਕਰਨੀ ਚਾਹੀਦੀ ਆ, ਕਿਸੇ ਵਕੀਲ ਦੇ ਨਾਲ ਗੱਲ ਕਰਨੀ ਚਾਹੀਦੀ ਆ, ਤਾਂ ਕਿ ਉਹ ਤੁਹਾਨੂੰ ਪੂਰੇ ਤਰੀਕੇ ਦੇ ਨਾਲ ਸਮਝਾ ਸਕਦਾ, ਆਪਣੀਆਂ ਸਰਵਿਸਿਸ ਦੇ ਸਕਦਾ। ਪਰ ਜਿੰਨੀ ਮੈਨੂੰ ਨੌਲੇਜ ਆ ਮੈਂ ਉਹ ਆਪਣੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੂੰਗਾ ਕਿ ਇੰਟਰਵੈਂਸ਼ਨ ਆਰਡਰ ਕੀ ਚੀਜ਼ ਹੈ। ਇੰਟਰਵੈਂਸ਼ਨ ਆਰਡਰ ਇੱਕ ਤਰ੍ਹਾਂ ਦਾ ਤੁਹਾਡੇ ਬਿਹੇਵੀਅਰ ਨੂੰ, ਤੁਹਾਡੇ ਵਿੱਚ ਜੋ ਇਸ਼ੂਜ ਹੋਏ ਨੇ ਉਹਨਾਂ ਨੂੰ ਕੰਟਰੋਲ ਕਰਨ ਦਾ ਇੱਕ ਤਰੀਕਾ ਆ। ਹੁਣ ਤੁਸੀਂ ਆਪਣੇ, ਕਿਉਂਕਿ ਜਦੋਂ ਆਪਾਂ ਮੈਜਿਸਟ੍ਰੇਟ ਆ, ਮੈਜਿਸਟ੍ਰੇਟ ਇੱਕ ਬਹੁਤ ਉੱਚੀ ਪਦਵੀ ਆ, ਜੱਜ ਦੇ ਮੂਹਰੇ ਚਲ ਜਾਂਦੇ ਆ। ਜੱਜ ਕੀ ਹੁੰਦਾ ਆ ਕਿ ਜੱਜ ਇੱਕ ਥਰਡ ਪਾਰਟੀ ਇੰਡੀਪੈਂਡੈਂਟ ਇਨਸਾਨ ਆ, ਉਹਨੇ ਦੋਨਾਂ ਧਿਰਾਂ ਦੀਆਂ ਗੱਲਾਂ ਸੁਣਨੀਆਂ, ਦੋਨਾਂ ਧਿਰਾਂ ਦੀਆਂ ਗੱਲਾਂ ਸੁਣ ਕੇ ਉਹਨੂੰ ਕਮਿਊਨਿਟੀ ਦੇ ਹਿਸਾਬ ਨਾਲ, ਲੋਕਾਂ ਦੇ ਹਿਸਾਬ ਨਾਲ ਜੋ ਉਹਨੂੰ ਫੈਸਲਾ ਠੀਕ ਲੱਗਣਾ ਉਹਨੇ ਉਹ ਫੈਸਲਾ ਤੁਹਾਨੂੰ ਕਰਕੇ ਦੱਸਣਾ। ਪਰ ਉਹ ਕਦੀ ਵੀ ਪਹਿਲੇ ਸਟੈਪ ਦੇ ਵਿੱਚ ਹਾਰਡ ਫੈਸਲਾ ਨਹੀਂ ਲੈਂਦੇ। ਹੁਣ ਜੇ ਦੋ ਇਨਸਾਨ ਹੈ, ਪਤੀ ਪਤਨੀ ਆ, ਝਗੜਾ ਹੋਇਆ, ਜੱਜ ਦੇ ਮੂਹਰੇ ਪੇਸ਼ ਹੋ ਗਿਆ, ਪੁਲਿਸ ਨੇ ਅਪਲਾਈ ਕਰਤਾ, ਪੁਲਿਸ ਨੇ ਆਪਣੀ ਜੋਬ ਕਰਤੀ, ਉਹਨੂੰ ਇਹ ਲੱਗਾ ਕਿ ਨਹੀਂ ਜੀ ਪਤਨੀ ਨੂੰ ਪਤੀ ਤੋਂ ਰੱਖਿਆ ਦੇ ਲਈ ਕੰਡੀਸ਼ਨ ਚਾਹੀਦੀਆਂ, ਉਹਨਾਂ ਨੇ ਇੰਟਰਵੈਂਸ਼ਨ ਆਰਡਰ ਅਪਲਾਈ ਕਰਤਾ, ਐਪਲੀਕੈਂਟ ਪੁਲਿਸ ਮੰਨੀ ਜਾਂਦੀ ਹੈ। ਜਦੋਂ ਐਪਲੀਕੇਸ਼ਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਚਲ ਗਈ, ਮੈਜਿਸਟ੍ਰੇਟ ਕੋਰਟ ਨੇ ਫਿਰ ਵੀ ਦੋਨੋਂ ਧਿਰਾਂ ਨੂੰ ਉੱਥੇ ਸੱਦ ਕੇ ਉਹਨਾਂ ਨੂੰ ਪੁੱਛਣਾ ਜ਼ਰੂਰ ਆ, ਜਿਹੜੇ ਧਿਰ ਦੇ ਖਿਲਾਫ਼ ਇੰਟਰਵੈਂਸ਼ਨ ਆਰਡਰ ਅਪਲਾਈ ਕੀਤੇ ਜਾਂਦੇ ਆ ਉਹਨੂੰ ਮੌਕਾ ਦਿੱਤਾ ਜਾਂਦਾ ਕਿ ਤੂੰ ਦੱਸ ਵੀ ਤੇਰੇ ਖਿਲਾਫ਼ ਇਹ ਇੰਟਰਵੈਂਸ਼ਨ ਆਰਡਰ ਮੈਂ ਕਿਉਂ ਨਾ ਲਾਗੂ ਕਰਾਂ, ਕਿ ਜੋ ਜੋ ਆਹ ਹੋਇਆ, ਜੋ ਜੋ ਪੁਲਿਸ ਨੇ ਮੈਨੂੰ ਦੱਸਿਆ ਕਿ ਤੁਹਾਡੇ ਵਿੱਚ ਝਗੜਾ ਹੋਇਆ, ਮਾਰ ਕੁਟਾਈ ਹੋਈ ਆ, ਬੱਚਿਆਂ ਨੇ ਇਹ ਚੀਜ਼ਾਂ ਦੇਖੀਆਂ, ਕਿ ਤੂੰ ਦੱਸ ਕੇ ਤੇਰੀਆਂ ਆਦਤਾਂ ਨੂੰ ਸੁਧਾਰਨ ਵਾਸਤੇ ਮੈਂ ਇਹ ਇੰਟਰਵੈਂਸ਼ਨ ਆਰਡਰ ਕਿਉਂ ਨਾ ਲਾਗੂ ਕਰਾਂ। ਫਿਰ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਰਟ ਦੇ ਵਿੱਚ ਇੰਟਰਵੈਂਸ਼ਨ ਆਰਡਰ ਲਾਗੂ ਹੋ ਜਾਂਦੇ ਆ, ਉਹਦੇ ਵਿੱਚ ਕੁਛ ਕੰਡੀਸ਼ਨ ਰੱਖੀਆਂ ਜਾਂਦੀਆਂ। ਹੁਣ ਜੇ ਸਿਰਫ ਤੁਹਾਡਾ ਵਰਬਲ ਆਰਗੂਮੈਂਟ ਹੁੰਦਾ ਆ, ਉਹਦੇ ਵਿੱਚ ਮੈਜਿਸਟ੍ਰੇਟ ਇਹ ਕਹਿ ਦਿੰਦਾ ਵੀ ਆਹ ਸਾਲ ਵਾਸਤੇ ਇੰਟਰਵੈਂਸ਼ਨ ਆਰਡਰ ਆ, ਤੁਸੀਂ ਘਰ ਦੇ ਵਿੱਚ ਇਕੱਠੇ ਰਹਿਣਾ ਆ, ਪਰ ਤੂੰ ਸ਼ਰਾਬ ਪੀ ਕੇ ਘਰੇਲੂ ਹਿੰਸਾ ਨਹੀਂ ਕਰਨੀ, ਜਾਂ ਤੂੰ ਕਿਸੇ ਨਸ਼ੇ ਦੇ ਅੰਦਰ ਆ ਕੇ ਵੀ ਘਰੇਲੂ ਹਿੰਸਾ ਨਹੀਂ ਕਰਨੀ।
ਠੀਕ
ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਕੰਡੀਸ਼ਨਸ ਹੋ ਜਾਂਦੀਆਂ ਜਿੱਦਾਂ ਤੁਸੀਂ ਕੰਟਰੋਲਿੰਗ ਬਿਹੇਵੀਅਰ ਨਹੀਂ ਕਰਨਾ ਤੂੰ ਪੈਸਿਆਂ ਦੇ ਲਈ ਤੰਗੀ ਨਹੀਂ ਦੇਣੀ ਪਰ ਜਿੱਥੇ ਮਾਰ ਪਿਟਾਈ ਹੋਈ ਹੁੰਦੀ ਆ ਉੱਥੇ ਫਿਰ ਉਸ ਇਨਸਾਨ ਨੂੰ ਸਾਲ ਦੇ ਲਈ ਘਰ ਦੇ ਵਿੱਚੋਂ ਬਾਹਰ ਨਿਕਲ ਜਾਣ ਦਾ ਆਰਡਰ ਦਿੱਤਾ ਜਾਂਦਾ ਤਾਂ ਕਿ ਤੂੰ ਇਸ ਇਨਸਾਨ ਦੇ 200 ਮੀਟਰ ਦੇ ਦਾਇਰੇ ਦੇ ਵਿੱਚ ਵੀ ਨਹੀਂ ਆਣਾ ਜਿੱਥੇ ਇਨਸਾਨ ਰਹੂਗਾ ਪਰ ਉਹ ਬਹੁਤ ਸਖ਼ਤ ਫੈਸਲੇ ਹੁੰਦੇ ਆ ਉਸ ਲੈਵਲ ਤੇ ਜਾਣ ਲਈ ਤੁਹਾਡੇ ਜਿਹੜਾ ਫੈਮਿਲੀ ਵਾਇਲੈਂਸ ਦਾ ਜਿਹੜਾ ਸਰਕਲ ਆ ਉਹ ਕਾਫੀ ਉੱਪਰ ਤੱਕ ਚੱਲ ਜਾਂਦਾ ਜਿੱਥੇ ਤੁਸੀਂ ਰੋਜ਼ ਆਪਸ ਚ ਇੱਕ ਦੂਜੇ ਦੀ ਮਾਰ ਕੁਟਾਈ ਕਰਦੇ ਆ ਪਰ ਜੇ ਆਪਾਂ ਪੋਜ਼ਿਟਿਵਲੀ ਲੈ ਕੇ ਚੱਲੀਏ ਤਾਂ ਪਹਿਲੇ ਸਟੈਪ ਦੇ ਉੱਤੇ ਹੀ ਇੰਟਰਵੈਂਸ਼ਨ ਆਰਡਰਸ ਨੂੰ ਜਿੱਦਾਂ ਮੈਂ ਪਹਿਲੇ ਕਿਹਾ ਕਿ ਐਜ਼ ਏ ਬਜ਼ੁਰਗ ਮੰਨ ਕੇ ਚੱਲੀਏ ਉਹਨੂੰ ਇੱਕ ਲੈਸਨ ਲੈ ਕੇ ਚੱਲੀਏ ਕਿ ਸਾਨੂੰ ਮੌਕਾ ਮਿਲ ਗਿਆ ਹੁਣ ਪਹਿਲੇ ਸਾਨੂੰ ਨਹੀਂ ਸਮਝ ਲੱਗੀ ਸਾਡੇ ਯਾਰਾਂ ਦੋਸਤਾਂ ਨੇ ਸਮਝਾਇਆ ਸਾਡੇ ਫਰੈਂਡਸ ਨੇ ਜਾਂ ਕੋਈ ਸਾਡੀ ਸੰਸਥਾ ਜਿਹੜੀ ਸੀ ਉਹਨੇ ਸਾਨੂੰ ਸਮਝਾਇਆ ਪਰ ਇਹ ਆ ਕਿ ਹੁਣ ਅਸੀਂ ਬੱਚਿਆਂ ਦੇ ਫਿਊਚਰ ਲਈ ਹੁਣ ਸੁਧਰ ਜਾਈਏ ਕਿਉਂਕਿ ਹੁਣ ਇਹ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਉਹਨਾਂ ਨੇ ਡਾਇਰੈਕਸ਼ਨਸ ਦੇ ਦਿੱਤੀਆਂ ਆ ਤਾਂ ਜੇ ਅਸੀਂ ਉਸ ਨੂੰ ਇੱਕ ਵਾਰ ਫਿਰ ਬੈਠ ਕੇ ਵਿਚਾਰ ਕਰਾਂਗੇ ਤਾਂ ਮੇਰੇ ਖਿਆਲ ਨਾਲ ਕੋਈ ਇਸ਼ੂ ਨਹੀਂ ਆਉਂਦਾ ਤੇ ਸਾਲ ਬਾਅਦ ਜਿਹੜੇ ਆ ਇੰਟਰਵੈਂਸ਼ਨ ਆਰਡਰਸ ਆਟੋਮੈਟਿਕਲੀ ਫਿਨਿਸ਼ ਹੋ ਜਾਂਦੇ ਆ
ਠੀਕ ਸੋ ਕਾਫੀ ਸਮਾਂ ਜਿਹੜਾ ਆ ਉਹ ਦਿੱਤਾ ਜਾਂਦਾ ਹੈ ਪਹਿਲੇ ਸਟੈਪ ਤੇ ਜੇਕਰ ਕੋਈ ਇਹੋ ਜਿਹੀ ਘਟਨਾ ਜਾਂ ਇਹੋ ਜਿਹਾ ਵਾਕਿਆ ਜਿਹੜਾ ਉਹ ਪਰਿਵਾਰ ਦੇ ਵਿੱਚ ਵਾਪਰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਵੀ ਚਾਹੇ ਉਹ ਵਰਬਲ ਲੜਾਈ ਹੈ ਚਾਹੇ ਉਹ ਹਿੰਸਾ ਤੱਕ ਪਹੁੰਚ ਗਈ ਹੈ ਉਸ ਲੜਾਈ ਦੇ ਕਾਰਨ ਕੀ ਹੁੰਦਾ ਕਿ ਬੱਚੇ ਅਕਸਰ ਸਹਿਮ ਜਾਂਦੇ ਆ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬੱਚੇ ਹੁੰਦੇ ਆ ਉਹਨਾਂ ਦੇ ਉੱਤੇ ਵੀ ਬੜਾ ਸਿੱਧਾ ਅਸਰ ਪੈਂਦਾ ਉਸ ਚੀਜ਼ ਦਾ ਹਨਾ ਔਰ ਮੈਨੂੰ ਲੱਗਦਾ ਕਿ ਜੇ ਬੱਚੇ ਸਹਿਮ ਕੇ ਕੋਈ ਇਹੋ ਜਿਹਾ ਜਿਹੜਾ ਬਿਆਨ ਹੈ ਉਹ ਦਿੰਦੇ ਆ ਪੁਲਿਸ ਨੂੰ ਤੇ ਉਸ ਬਿਆਨ ਦੀ ਜਿਹੜੀ ਵੈਲਿਊ ਦੀ ਕੀਮਤ ਆ ਉਹ ਕਾਫੀ ਜ਼ਿਆਦਾ ਹੁੰਦੀ ਆ ਸੋ ਅਕਸਰ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਜਦੋਂ ਵੀ ਕਿਤੇ ਜਿਹੜਾ ਇਹੋ ਜਿਹਾ ਅਟੈਕ ਹੈ ਫੈਮਿਲੀ ਵਾਇਲੈਂਸ ਦੇ ਵਿੱਚ ਹੁੰਦਾ ਜਿਹਨੂੰ ਅਸੀਂ ਫਿਜ਼ੀਕਲ ਅਟੈਕ ਕਹਿ ਸਕਦੇ ਹਾਂ ਹਨਾ ਤਾਂ ਉਹਦੇ ਨਾਲ ਚਾਹੇ ਜਿਹੜਾ ਝਗੜਾ ਸੀਗਾ ਉਹ ਓਨਾ ਵੱਡਾ ਨਹੀਂ ਸੀ ਪਰ ਜਦੋਂ ਕੋਈ ਇਹੋ ਜਿਹਾ ਅਟੈਕ ਜਿਹੜਾ ਆ ਉਹ ਸਾਹਮਣੇ ਆਉਂਦਾ ਆ ਤਾਂ ਉਸ ਨੂੰ ਦਰਜ ਥੋੜਾ ਸਖ਼ਤ ਰੂਪ ਦੇ ਵਿੱਚ ਹੀ ਕੀਤਾ ਜਾਂਦਾ ਪਹਿਲੇ ਉਸ ਪੜਾਅ ਦੇ ਉੱਤੇ ਸੋ ਪਹਿਲਾਂ ਤਾਂ ਕੋਸ਼ਿਸ਼ ਹੀ ਇਹ ਹੋਣੀ ਚਾਹੀਦੀ ਹੈ ਸਾਡਾ ਇਹ ਪ੍ਰੋਗਰਾਮ ਕਰਨ ਦਾ ਇਸ ਸਿਲਸਿਲੇ ਨੂੰ ਛੇੜਨ ਦਾ ਜਿਹੜਾ ਇਹੋ ਹੀ ਇੱਕ ਉਦੇਸ਼ ਹੈ ਕਿ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਪਹਿਲਾਂ ਇਹ ਗੱਲ ਜਿਹੜੀ ਉਹ ਯਕੀਨੀ ਬਣਾਈਏ ਕਿ ਜੇਕਰ ਘਰਾਂ ਦੇ ਵਿੱਚ ਥੋੜੀਆਂ ਬਹੁਤੀਆਂ ਗਲਤ ਫਹਿਮੀਆਂ ਜਿਹੜੀਆਂ ਆ ਉਹ ਪੈਦਾ ਹੁੰਦੀਆਂ ਤਾਂ ਪਹਿਲਾਂ ਆਪਸ ਦੇ ਵਿੱਚ ਬੈਠ ਕੇ ਉਹਨਾਂ ਨੂੰ ਨਜਿੱਠੋ ਜਿਵੇਂ ਤੁਸੀਂ ਪਿਛਲੇ ਸਿਲਸਿਲਿਆਂ ਚ ਵੀ ਗੱਲ ਕਰਦੇ ਆ ਰਹੇ ਹੋ ਕਿ ਸਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਆਪਸ ਦੇ ਵਿੱਚ ਬੈਠ ਕੇ ਗੱਲ ਕਰਨ ਦੇ ਲਈ ਅਸੀਂ ਤਿਆਰ ਨਹੀਂ ਆ ਤੇ ਅਗਲਾ ਜਿਹੜਾ ਵਾਧਾ ਜਿਹੜਾ ਉਹ ਇਸ਼ੂ ਆ ਉਹ ਮੁੱਦਾ ਆ ਉਹ ਗਲਤ ਫਹਿਮੀ ਜਿਹੜੀ ਉਹ ਵੱਡੀ ਬਣ ਜਾਂਦੀ ਆ ਤੇ ਵੱਡੇ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਆ ਔਰ ਹੁਣ ਜਿਹੜੀ ਗੱਲ ਅੱਜ ਅਸੀਂ ਕਰ ਰਹੇ ਹਾਂ ਉਹ ਇਹੀ ਹੈ ਕਿ ਜੇ ਉਹ ਵੱਡੇ ਝਗੜੇ ਦਾ ਰੂਪ ਧਾਰਨ ਕਰ ਗਈ ਜਾਂ ਇੱਕ ਛੋਟੇ ਝਗੜੇ ਨੂੰ ਵੱਡੇ ਝਗੜੇ ਦਾ ਰੂਪ ਜਿਹੜਾ ਆ ਉਹ ਦੇ ਦਿੱਤਾ ਗਿਆ ਤਾਂ ਇਸ ਇੰਟਰਵੈਂਸ਼ਨ ਆਰਡਰ ਨੂੰ ਫੇਸ ਕਰਦਿਆਂ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਔਰ ਤੁਸੀਂ ਇਸ ਦੌਰਾਨ ਜੇਕਰ ਬਚਾ ਪੱਖ ਜਿਹੜਾ ਆ ਉਹ ਆਪਣਾ ਬਣਾ ਲੈਂਦੇ ਹੋ ਜੇਕਰ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਉਸ ਟੁੱਟ ਭੱਜ ਨੂੰ ਬਚਾਉਣ ਦੇ ਲਈ ਤੁਸੀਂ ਦੁਬਾਰਾ ਜਿਹੜੀਆਂ ਵੀ ਉਹਨਾਂ ਨੇ ਸਰਵਿਸਿਜ਼ ਦਿੱਤੀਆਂ ਨੇ ਉਹਨਾਂ ਵਿੱਚ ਜਾ ਕੇ ਜਿਵੇਂ ਬਿਹੇਵੀਅਰ ਮੈਨੇਜਮੈਂਟ ਦੀ ਤੁਸੀਂ ਗੱਲ ਕੀਤੀ ਹੈ ਇਹ ਬਹੁਤ ਵੱਡੀ ਚੀਜ਼ ਹੈ ਤੁਹਾਡੇ ਤੋਂ ਜਾਣਨਾ ਚਾਹਾਂਗੇ ਦਿਓਲ ਸਾਹਿਬ ਕਿ ਇਹ ਜਿਹੜੀਆਂ ਸਰਵਿਸਿਜ਼ ਆ ਇਹ ਕਿਸ ਰੂਪ ਦੇ ਵਿੱਚ ਇਸ ਦੌਰਾਨ ਲਈਆਂ ਜਾ ਸਕਦੀਆਂ ਤੇ ਜਿਹੜਾ ਇਸ ਇੰਟਰਵੈਂਸ਼ਨ ਆਰਡਰ ਤੋਂ ਬਾਅਦ ਅਗਲਾ ਜਿਹੜਾ ਕਦਮ ਹੈ ਉਹ ਸਹੀ ਰੂਪ ਦੇ ਵਿੱਚ ਫਿਰ ਕੀ ਲਿਆ ਜਾਣਾ ਚਾਹੀਦਾ
ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਇੰਟਰਵੈਂਸ਼ਨ ਆਰਡਰ ਦੀ ਜੇ ਇੰਟਰਵੈਂਸ਼ਨ ਆਰਡਰ ਦੇ ਵਿੱਚ ਆਪਾਂ ਨੂੰ ਮਤਲਬ ਲੱਗ ਜਾਂਦੇ ਨੇ ਉਸ ਤੋਂ ਬਾਅਦ ਸਭ ਤੋਂ ਪਹਿਲਾ ਸਟੈਪ ਤਾਂ ਇਹੀ ਹੈ ਕਿ ਸਾਨੂੰ ਉਸ ਇੰਟਰਵੈਂਸ਼ਨ ਆਰਡਰ ਨੂੰ ਸਮਝਣ ਦੀ ਲੋੜ ਆ ਕਿ ਉਹਦੇ ਵਿੱਚ ਕੀ ਕੰਡੀਸ਼ਨਾਂ ਲਾਈਆਂ ਗਈਆਂ ਹੈ ਕਦੀ ਵੀ ਉਹਨਾਂ ਕੰਡੀਸ਼ਨਸ ਨੂੰ ਇਗਨੋਰ ਨਾ ਕਰੋ ਕਦੀ ਵੀ ਇਹ ਨਾ ਸੋਚੋ ਜਿੱਦਾਂ ਕੋਈ ਕਿਸੇ ਆਪਣੇ ਫਰੈਂਡ ਨੇ ਸਾਨੂੰ ਸਲਾਹ ਦਿੱਤੀ ਇੱਥੇ ਕਿਹੜਾ ਪੁਲਿਸ ਬੈਠੀ ਆ ਤੇਰੇ ਸਿਰ ਤੇ ਕੁਛ ਨਹੀਂ ਹੁੰਦਾ ਤੁਸੀਂ ਆਪਣਾ ਨਾਰਮਲ ਜੀਵਨ ਸ਼ੁਰੂ ਕਰ ਲਓ ਕਿ ਜੇ ਤੁਹਾਡੇ ਵਿੱਚ ਪਰ ਇਸ ਤਰ੍ਹਾਂ ਇਹ ਸਭ ਤੋਂ ਗਲਤ ਸਲਾਹ ਆ ਮੈਂ ਕਦੀ ਵੀ ਰਿਕਮੈਂਡ ਨਹੀਂ ਕਰੂੰਗਾ ਕਿ ਜੇ ਤੁਹਾਡੇ ਵਿੱਚ ਇੰਟਰਵੈਂਸ਼ਨ ਆਰਡਰ ਲੱਗਾ ਹੋਇਆ ਆ ਤੇ ਤੁਸੀਂ ਉਹਦੀਆਂ ਕੰਡੀਸ਼ਨਸ ਨੂੰ ਇਗਨੋਰ ਕਰੋ ਕਿ ਤੁਸੀਂ ਇਹ ਸੋਚੋ ਕਿ ਨਹੀਂ ਸਾਡੇ ਚ ਹੁਣ ਰਿਸ਼ਤਾ ਤਾਂ ਨੋਰਮਲ ਹੋ ਗਿਆ ਜਦੋਂ ਸਾਲ ਬਾਅਦ ਅਸੀਂ ਫੇਰ ਕੋਰਟ ਜਾਵਾਂਗੇ ਤੇ ਤਾਂ ਆਟੋਮੈਟਿਕਲੀ ਖਤਮ ਹੋ ਜਾਣਾ ਤੇ ਅਸੀਂ ਇਕੱਠੇ ਰਹਿਣਾ ਸ਼ੁਰੂ ਕਰ ਦਈਏ ਕਿਉਂਕਿ ਜਦੋਂ ਕਾਨੂੰਨ ਨੇ ਇੱਕ ਵਾਰੀ ਤੁਹਾਡੇ ਤੇ ਕੰਡੀਸ਼ਨ ਲਾ ਦਿੱਤੀ ਪਰ ਜੇ ਤੁਹਾਡੀ ਉਹ ਕੰਡੀਸ਼ਨ ਬ੍ਰੀਚ ਹੁੰਦੀ ਹੈ ਉਹ ਫਿਰ ਇੱਕ ਕ੍ਰਿਮੀਨਲ ਅਫੈਂਸ ਮੰਨਿਆ ਜਾਂਦਾ ਹਜੇ ਤੱਕ ਤੁਹਾਡੇ ਤੇ ਕੋਈ ਕ੍ਰਿਮੀਨਲ ਚਾਰਜਿਸ ਨਹੀਂ ਲੱਗੇ ਹੁੰਦੇ ਜੇ ਤੁਸੀਂ ਉਸ ਕੰਡੀਸ਼ਨ ਨੂੰ ਜੋ ਮੈਜਿਸਟ੍ਰੇਟ ਨੇ ਹੁਕਮ ਦਿੱਤਾ ਆ ਕਿ ਜੇ ਉਹ ਕੰਡੀਸ਼ਨ ਨੂੰ ਬ੍ਰੀਚ ਕਰ ਦਿੱਤਾ ਤਾਂ ਫੇਰ ਤੁਹਾਡੀ ਕ੍ਰਿਮੀਨਲ ਹਿਸਟਰੀ ਬਣਨੀ ਲਾਜ਼ਮੀ ਹੋ ਜਾਊਗੀ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਕ੍ਰਿਮੀਨਲ ਅਫੈਂਸ 100% ਤੁਹਾਡੇ ਲਈ ਹਾਂਜੀ ਤੇ ਇਸ ਕਰਕੇ ਇਹੀ ਆ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਮੰਨੋ ਦੂਸਰਾ ਇਹ ਆ ਕਿ ਜਿਹੜੀਆਂ ਵੀ ਸੇਵਾਵਾਂ ਤੁਹਾਨੂੰ ਫੋਨ ਕਰਕੇ ਕਹਿੰਦੀਆਂ ਆ ਕਿ ਹਾਂਜੀ ਸਾਨੂੰ ਰੈਫਰਲ ਦਿੱਤਾ ਗਿਆ ਆ ਕਿ ਅਸੀਂ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਰਹੇ ਹਾਂ ਫਾਈਨੈਂਸ਼ੀਅਲੀ ਮੈਂਟਲੀ ਫਿਜ਼ੀਕਲੀ ਹਰ ਤਰੀਕੇ ਦੀ ਹੈਲਪ ਮੌਜੂਦ ਆ ਤੇ ਸਾਈਕੋਲੋਜੀਕਲੀ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਦੇ ਨਾਲ ਸੈਸ਼ਨ ਬੁੱਕ ਕਰੋ ਤੇ ਤੁਸੀਂ ਇਹ ਬੇਫਿਕਰ ਹੋ ਕੇ ਉਹਨਾਂ ਦੇ ਨਾਲ ਜਾਓ ਕਿ ਹਾਂ ਬਈ ਇਹਨਾਂ ਤੋਂ ਤੁਹਾਡੀ ਗੱਲਬਾਤ ਕਿਤੇ ਵੀ ਲੀਕ ਨਹੀਂ ਹੋਊਗੀ ਕੋਈ ਵੀ ਏਜੰਸੀ ਨੂੰ ਉਹ ਇਨਫੋਰਮੇਸ਼ਨ ਜੋ ਤੁਸੀਂ ਉੱਥੇ ਉਹਨਾਂ ਸੈਸ਼ਨਸ ਦੇ ਵਿੱਚ ਪ੍ਰੋਵਾਈਡ ਕਰਕੇ ਆਉਂਗੇ ਕਿਸੇ ਨੂੰ ਵੀ ਐਕਸੈਸ ਨਹੀਂ ਹੈਗੀ ਉਹਦੀ ਪਰ ਇਹ ਆ ਕਿ ਉਹਨਾਂ ਸੈਸ਼ਨ ਦਾ ਫਾਇਦਾ ਲੈ ਕੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਕਦੀ ਇਹ ਨਾ ਸੋਚੋ ਕਿ ਦੋ ਸੈਸ਼ਨ ਲੈ ਲਿਆ ਮੈਂ ਹੁਣ ਮੈਂ ਠੀਕ ਆ ਮੈਂ ਤੀਜਾ ਮਿਸ ਕਰ ਜਾਵਾਂ ਉਹਨੂੰ ਐਜ਼ ਏ ਤੁਸੀਂ ਇਹ ਸੋਚੋ ਕਿ ਤੁਸੀਂ ਮਤਲਬ ਕਿ ਮੈਡੀਕਲ ਪ੍ਰੈਕਟੀਸ਼ਨਰ ਕੋਲ ਜਾਂਦੇ ਆ ਡਾਕਟਰ ਕੋਲ ਜਾਂਦੇ ਆ ਜੇ ਡਾਕਟਰ ਨੇ ਤੁਹਾਨੂੰ ਦਵਾਈ ਦਾ ਡੋਜ਼ ਦਿੱਤਾ ਆ 5 ਦਿਨਾਂ ਦਾ ਤਾਂ ਤੁਸੀਂ 5 ਦਿਨ ਦੀ ਦਵਾਈ ਪੂਰੀ ਲੈਣੀ ਆ ਉਹਨੂੰ ਇਸ ਤਰੀਕੇ ਨਾਲ ਲੈ ਕੇ ਚੱਲੋ ਕਿ ਤੁਹਾਡੀ ਸਿਹਤ ਲਈ ਤੁਹਾਡੇ ਬੱਚਿਆਂ ਦੀ ਸਿਹਤ ਲਈ ਤੁਹਾਡੀ ਆਪਣੀ ਲਾਈਫ ਲਈ ਇਹ ਬਹੁਤ ਜ਼ਰੂਰੀ ਹੈ ਹੁਣ ਇਹਦੇ ਵਿੱਚ ਇੱਕ ਮੈਂ ਹੋਰ ਗੱਲ ਚਾਹੂੰਗਾ ਜਿਸ ਤਰੀਕੇ ਹਾਂਜੀ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਆ ਕਿ ਰੈਫਰਲ ਸਰਵਿਸਿਸ ਦੀ ਉਹਦੇ ਵਿੱਚ ਕੁਛ ਆਪਣੀਆਂ ਸੰਸਥਾਵਾਂ ਵੀ ਹੈਗੀਆਂ ਨੇ ਹੁਣ ਕਈ ਵਾਰੀ ਆਪਣੇ ਲੋਕਾਂ ਨੂੰ ਉਹ ਕਹਿੰਦੇ ਨੇ ਸਾਨੂੰ ਇੰਗਲਿਸ਼ ਸਮਝ ਨਹੀਂ ਆ ਰਹੀ ਉਹਦੇ ਲਈ ਹਮੇਸ਼ਾ ਜਿੱਥੇ ਤੁਹਾਨੂੰ ਮਾੜਾ ਜਿਹਾ ਵੀ ਸ਼ੱਕ ਆ ਨਾ ਕਿ ਹਾਂ ਵੀ ਮੈਨੂੰ ਇੰਗਲਿਸ਼ ਦੇ ਵਿੱਚ ਇਸ਼ੂ ਆ ਮੈਨੂੰ ਇੰਗਲਿਸ਼ ਦੀ ਪ੍ਰੋਬਲਮ ਆਣੀ ਆ ਤੁਸੀਂ ਪਹਿਲੇ ਗੱਲ ਹੀ ਅਗਲੇ ਨਾਲ ਇਹ ਕਰੋ ਕਿ ਮੈਨੂੰ ਇੰਟਰਪ੍ਰੇਟਰ ਸਰਵਿਸਿਸ ਚਾਹੀਦੀਆਂ ਈਵਨ ਤੁਸੀਂ ਜੇ ਪੁਲਿਸ ਵੀ ਤੁਹਾਡੇ ਘਰ ਆਉਂਦੀ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਅੰਗਰੇਜ਼ੀ ਚ ਕੌਨਫੀਡੈਂਟ ਨਹੀਂ ਹੈਗੇ ਉਹਦੇ ਵਿੱਚ ਸ਼ਰਮ ਕਰਨ ਦੀ ਕੋਈ ਗੱਲ ਨਹੀਂ ਤੁਸੀਂ ਅਗਲਿਆਂ ਨੂੰ ਸਾਫ਼ ਕਹੋ ਇਹ ਤੁਹਾਡਾ ਹੱਕ ਆ ਕਿ ਬਈ ਮੈਨੂੰ ਆ ਮੈਂ ਭਾਸ਼ਾ ਬੋਲਦਾ ਮੈਨੂੰ ਇਸ ਇੰਟਰਪ੍ਰੇਟਰ ਦੇ ਨਾਲ ਗੱਲ ਕਰਾਓ ਫੇਰ ਮੈਂ ਤੁਹਾਡੀ ਗੱਲ ਸੁਣੂਗਾ ਤੇ ਕੋਈ ਵੀ ਉਸ ਚੀਜ਼ ਲਈ ਮਨਾ ਨਹੀਂ ਕਰੂਗਾ
ਠੀਕ ਸੋ ਬੜਾ ਦਰੁਸਤ ਤੁਸੀਂ ਫਰਮਾਇਆ ਕਿ ਇਸ ਦੌਰਾਨ ਇਹ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿਹੜੀਆਂ ਕੰਡੀਸ਼ਨਸ ਤੁਹਾਡੇ ਲਈ ਲਗਾਈਆਂ ਗਈਆਂ ਉਹਨਾਂ ਨੂੰ ਜ਼ਰੂਰ ਤੁਹਾਨੂੰ ਮੰਨਣਾ ਪੈਣਾ ਔਰ ਜਿਵੇਂ ਆਪਾਂ ਪਿੱਛੇ ਤੋਂ ਹੀ ਗੱਲ ਕਰਦੇ ਆਏ ਹਾਂ ਕਿ ਪਰਿਵਾਰਾਂ ਦੇ ਵਿੱਚ ਵੀ ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਕੁੜੀ ਮੁੰਡੇ ਚ ਆਪਸ ਦੇ ਵਿੱਚ ਝਗੜਾ ਹੋਇਆ ਕਈ ਵਾਰ ਕੀ ਹੁੰਦਾ ਕਿ ਨਸ਼ੇ ਪੱਤੇ ਦੇ ਕਾਰਨ ਹੋਇਆ ਹਨਾ ਘਰ ਦੇ ਵਿੱਚ ਸ਼ਰਾਬ ਦਾ ਸੇਵਨ ਮੁੰਡੇ ਵੱਲੋਂ ਜ਼ਿਆਦਾ ਸੀਗਾ ਔਰ ਕੁੜੀ ਵਾਲੇ ਜਿਹੜੇ ਆ ਉਹ ਕੁੜੀ ਨੂੰ ਲੈ ਗਏ ਕਹਿੰਦੇ ਪਹਿਲਾਂ ਆਪਣਾ ਮੁੰਡਾ ਸੁਧਾਰ ਲਓ ਪਰ ਦੂਜੇ ਪਾਸੇ ਕੀ ਹੁੰਦਾ ਦਿਓਲ ਸਾਹਿਬ ਕਈ ਵਾਰ ਸੁਧਾਰਨ ਦੀ ਬਜਾਏ ਪਰਿਵਾਰ ਵਾਲੇ ਜਾਂ ਫਿਰ ਬਾਹਰ ਵਾਲੇ ਹਨਾ ਕਹਿ ਲੋ ਦੋਸਤ ਮਿੱਤਰ ਜਿਹੜੇ ਆ ਉਹ ਇਸ ਦੌਰਾਨ ਹੋਰ ਭੜਕਾ ਦਿੰਦੇ ਆ ਇੱਕ ਤਾਂ ਇੰਟਰਵੈਂਸ਼ਨ ਆਰਡਰ ਲੱਗੇ ਹੋਏ ਆ ਹਨਾ ਤੇ ਦੂਜੇ ਪਾਸੇ ਸੁਧਾਰਨ ਦੀ ਬਜਾਏ ਜਿਹੜੇ ਲੋਕ ਕਈ ਵਾਰ ਇਹੋ ਜਿਹਾ ਕੰਮ ਵੀ ਕਰਦੇ ਆ ਕਿ ਉਹ ਤੁਹਾਨੂੰ ਉਕਸਾ ਦਿੰਦੇ ਆ ਇੱਕ ਦੂਸਰੇ ਦੇ ਵਿਰੁੱਧ ਭੜਕਾ ਦਿੰਦੇ ਆ ਠੀਕ ਹੈ ਔਰ ਗੱਲ ਜਿਹੜੀ ਆ ਉਹ ਬਣਨ ਦੀ ਬਜਾਏ ਹੋਰ ਵਿਗੜਦੀ ਜਾਂਦੀ ਆ ਉਸ ਵਿਗੜਨ ਦੇ ਨਾਲ ਉਹ ਜਿਹੜੇ ਇੰਟਰਵੈਂਸ਼ਨ ਆਰਡਰ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਮੈਨੂੰ ਲੱਗਦਾ ਵੀ ਉਹ ਹੋਰ ਵੀ ਜ਼ਿਆਦਾ ਸਖ਼ਤ ਹੋਣ ਵਾਲੀ ਹੁੰਦੀ ਆ ਤੇ ਇਸ ਸਥਿਤੀ ਦੇ ਵਿੱਚ ਤੁਸੀਂ ਕੀ ਸਲਾਹ ਦੇਣੀ ਚਾਹੋਗੇ
ਅਮਰਦੀਪ ਜੀ ਇਸ ਸਥਿਤੀ ਦੇ ਵਿੱਚ ਵੀ ਸੇਮ ਚੀਜ਼ ਸਾਹਮਣੇ ਆਉਂਦੀ ਆ ਕਿ ਜਿਸ ਮੁਲਕ ਦੇ ਵਿੱਚ ਆਪਾਂ ਬੈਠੇ ਆ ਨਾ ਇਸ ਮੁਲਕ ਦੇ ਵਿੱਚ ਜੋ ਇਨਫੋਰਮੇਸ਼ਨ ਸਾਨੂੰ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਕੋਈ ਵੀ ਇਨਸਾਨ ਹੋਰ ਕੋਈ ਇਨਫੋਰਮੇਸ਼ਨ ਨਹੀਂ ਦੇ ਸਕਦਾ ਹੁਣ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਇੰਡੀਆ ਦੇ ਵਿੱਚ ਵੀ ਮੈਨੂੰ ਜੱਜ ਜਾਣਦਾ ਮੈਨੂੰ ਵਕੀਲ ਜਾਣਦਾ ਆਪਾਂ ਸਿੱਧੇ ਉਹਦੇ ਨਾਲ ਅਪਰੋਚ ਕਰ ਲਵਾਂਗੇ ਇਸ ਮੁਲਕ ਦੇ ਵਿਚ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ। ਫਸਟ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ ਜਾਂ ਮੈਜਿਸਟ੍ਰੇਟ ਨੇ ਜੋ ਸਾਈਨ ਕਰਤਾ ਕਿ ਆਹ ਇੰਟਰਵੈਂਸ਼ਨ ਆਰਡਰਸ ਆ ਆਹ ਕੰਡੀਸ਼ਨ ਆ ਇਹ ਤੈਨੂੰ ਫੋਲੋ ਕਰਨੀਆਂ ਪੈਣੀਆਂ, ਉਹ ਉਹੀ ਰਹਿਣੀਆਂ, ਉਹ ਚੇਂਜ ਨਹੀਂ ਹੋਣੀਆਂ। ਜੇ ਕੋਈ ਆਪਾਂ ਕਹਿ ਦਿੰਦੇ ਹਾਂ ਕਿ ਨਹੀਂ ਜੀ ਮੈਂ ਇਗਨੋਰ ਕਰ ਦਿੰਦਾ, ਇਗਨੋਰ ਜਦੋਂ ਵੀ ਤੁਸੀਂ ਇਗਨੋਰ ਕਰੋਗੇ ਕਿਸੇ ਚੀਜ਼ ਨੂੰ ਵੀ ਉਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ। ਹੁਣ ਤੁਸੀਂ ਇੱਕ ਚੀਜ਼ ਲੈ ਕੇ ਚੱਲੋ, ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਤਿੰਨ ਆਦਮੀ ਦੇ ਵਿੱਚ ਝਗੜਾ ਹੁੰਦਾ, ਇੰਟਰਵੈਂਸ਼ਨ ਆਰਡਰਸ ਲੱਗ ਜਾਂਦੇ, ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਚਲੋ ਰਿਸ਼ਤੇਦਾਰ ਪੈ ਜਾਂਦੇ ਜਾਂ ਕੋਈ ਵੀ ਯਾਰ ਮਿੱਤਰ ਪੈ ਕੇ ਉਹਨਾਂ ਦੀ ਸਲਾਹ ਹੋ ਜਾਂਦੀ ਆ, ਇੰਟਰਵੈਂਸ਼ਨ ਆਰਡਰਸ ਲੱਗਿਆਂ ਦੇ ਵਿੱਚ ਉਹ ਆਪਸ ਦੇ ਵਿੱਚ ਫਿਰ ਦੁਬਾਰਾ ਇਕੱਠੇ ਰਹਿਣ ਲੱਗ ਪੈਂਦੇ ਆ, ਕੋਈ ਨੀ ਉਹਨਾਂ ਨੂੰ ਚੈੱਕ ਕਰਨ ਆ ਰਿਹਾ, ਪੁਲਿਸ ਵੀ ਨੀ ਆ ਰਹੀ, ਕੁਛ ਨੀ ਹੋਇਆ, ਠੀਕ ਹੈ। ਪਰ ਅਚਨਚੇਤ ਇੱਕ ਦਿਨ ਆਪਸ ਚ ਫਿਰ ਝਗੜਾ ਹੋ ਜਾਂਦਾ ਤੇ ਜਿਹੜੀ ਤੀਵੀਂ ਆ ਉਹ ਫਿਰ ਫੋਨ ਕਰ ਦਿੰਦੀ ਆ ਪੁਲਿਸ ਨੂੰ। ਹੁਣ ਤੁਸੀਂ ਉਦੋਂ ਫਿਰ ਇਹ ਐਕਸਪੈਕਟ ਨਹੀਂ ਕਰ ਸਕਦੇ ਪੁਲਿਸ ਤੋਂ ਕਿ ਉਹ ਐਕਸ਼ਨ ਨਾ ਲੈਣ, ਕਿਉਂਕਿ ਉਹਨਾਂ ਨੇ ਉਹਨਾਂ ਪੇਪਰ ਵਰਕ ਦੇ ਹਿਸਾਬ ਨਾਲ ਚੱਲਣਾ ਕਿ ਜਦ ਤੁਹਾਡੇ ਵਿੱਚ ਇੰਟਰਵੈਂਸ਼ਨ ਆਰਡਰ ਸੀਗਾ ਕਿ ਤੂੰ ਇਸ ਜਗ੍ਹਾ ਦੇ ਉੱਤੇ ਕਿਉਂ ਆ। ਉਹਦੇ ਵਿੱਚ ਇਨਸਾਨ ਜਿੰਨਾ ਮਰਜ਼ੀ ਕਹਿ ਲੈ ਕਿ ਹਾਂ ਨਹੀਂ ਨਹੀਂ ਉਹਨੇ ਮੈਨੂੰ ਕਿਹਾ ਸੀ, ਉਹਨੇ ਮੈਨੂੰ ਸੱਦਿਆ ਸੀ, ਉਹ ਚੀਜ਼ ਦੀ ਸੁਣਵਾਈ ਕਿਤੇ ਨਹੀਂ ਹੈ, ਕਿਉਂਕਿ ਸਭ ਤੋਂ ਪਹਿਲਾਂ ਜਦ ਤੁਸੀਂ ਕੋਰਟ ਦੇ ਵਿੱਚ ਸੀਗੇ, ਜੱਜ ਨੇ ਤੁਹਾਨੂੰ ਐਕਸਪਲੇਨ ਕਰ ਦਿੱਤਾ, ਤੁਹਾਨੂੰ ਪਤਾ ਆ ਕਿ ਮੇਰੇ ਉੱਤੇ ਕੰਡੀਸ਼ਨਸ ਕੀ ਆ, ਇਟ ਮੀਨਸ ਤੁਸੀਂ ਰਿਸਕ ਲਿਆ ਉਸ ਚੀਜ਼ ਦਾ ਤੇ ਉਹਦਾ ਖਮਿਆਜ਼ਾ ਫਿਰ ਤੁਹਾਨੂੰ ਹੀ ਭੁਗਤਣਾ ਪੈਣਾ। ਜੀ
ਜੀ ਬਿਲਕੁਲ। ਸੋ ਉਹ ਜਿਹੜਾ ਖਮਿਆਜ਼ਾ ਆ ਦਿਓਲ ਸਾਹਿਬ ਉਹ ਕੀ ਹੋ ਸਕਦਾ, ਕਿਉਂਕਿ ਅੱਜ ਜੇ ਅਸੀਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਕਿ ਸਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਇਸ ਪ੍ਰਕਿਰਿਆ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਆ। ਔਰ ਜਿਵੇਂ ਅਸੀਂ ਦੱਸਿਆ ਕਿ ਜਿਹੜਾ ਪਹਿਲਾ ਪੜਾਅ ਆ ਉਹਦੇ ਉੱਤੇ ਹੀ ਜੇਕਰ ਅਸੀਂ ਇਹੋ ਜਿਹੇ ਝਗੜਿਆਂ ਨੂੰ ਨਿਪਟਾ ਲਈਏ, ਆਪਣੇ ਆਪ ਦੇ ਵਿੱਚ ਸੁਧਾਰ ਕਰ ਲਈਏ, ਚਾਹੇ ਆਦਮੀ ਆ ਚਾਹੇ ਤੀਵੀਂ ਆ, ਹਨਾ। ਸੋ ਪਤੀ ਪਤਨੀ ਜਿਹੜੇ ਆ ਉਹ ਆਪਣੇ ਪੱਧਰ ਦੇ ਉੱਤੇ ਆਪਣੇ ਚ ਸੁਧਾਰ ਜਿਹੜਾ ਆ ਉਹ ਕਰਨ ਦੇ ਲਈ ਤਿਆਰ ਹੋ ਜਾਣ ਔਰ ਉਸ ਪ੍ਰਕਿਰਿਆ ਦੇ ਵਿੱਚੋਂ ਸਹੀ ਸਲਾਮਤ ਨਿਕਲ ਆਉਣ ਔਰ ਉਸ ਤੋਂ ਬਾਅਦ ਜਿਹੜਾ ਪਰਿਵਾਰ ਆ ਉਹ ਬਚਾ ਲੈਣ। ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਖਮਿਆਜ਼ਾ ਜਿਹੜਾ ਆ ਫਿਰ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ?
ਜੀ ਖਮਿਆਜ਼ੇ ਬਾਰੇ ਅਮਰਦੀਪ ਜੀ ਮੈਂ ਜਿਆਦਾ ਨਹੀਂ ਦੱਸ ਸਕਦਾ, ਕਿਉਂਕਿ ਉਹ ਇੱਕ ਮੈਜਿਸਟ੍ਰੇਟ ਕੋਰਟ ਦਾ ਪ੍ਰੋਸੈਸ ਆ, ਇੱਕ ਉਹ ਜੱਜ ਦਾ ਡਿਸੀਜਨ ਹੁੰਦਾ ਆ ਉਹ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦਾ, ਕਿਉਂਕਿ ਹਰ ਕੇਸ ਦੀ ਜਿਹੜਾ ਰਿਜ਼ਲਟ ਆ ਉਹ ਡਿਫਰੈਂਟ ਹੁੰਦਾ। ਪਰ ਮੈਂ ਇੱਕ ਚੁਰਕਾਊਂਗਾ, ਜਦੋਂ ਵੀ ਆਪਾਂ ਮੈਜਿਸਟ੍ਰੇਟ ਕੋਰਟ ਦੇ ਆਰਡਰਸ ਦੀ ਉਲੰਘਣਾ ਕਰਾਂਗੇ ਤਾਂ ਉਹ ਇੱਕ ਕ੍ਰਿਮੀਨਲ ਚਾਰਜ ਬਣ ਕੇ ਹੀ ਸਾਹਮਣੇ ਆਉਂਦਾ, ਜਿਹੜਾ ਸਾਡੀ ਹਿਸਟਰੀ ਦੇ ਵਿੱਚ, ਪਰਸਨਲ ਹਿਸਟਰੀ ਦੇ ਵਿੱਚ ਸਾਡੇ ਨਾਲ ਸਾਰੀ ਉਮਰ ਜੁੜਿਆ ਰਹਿਣਾ। ਇੱਥੇ ਕਈ ਮਿਥਸ ਆ ਕਿ ਹਾਂ ਵੀ 10 ਸਾਲਾਂ ਬਾਅਦ ਸਭ ਕੁਝ ਕਲੀਅਰ ਹੋ ਜਾਂਦਾ, ਕਲੀਅਰ ਕੁਛ ਨਹੀਂ ਹੁੰਦਾ, ਸਾਰਾ ਡਾਟਾਬੇਸ ਹੈ, ਕਿਉਂਕਿ ਅਸੀਂ ਨਵੇਂ ਯੁੱਗ ਦੇ ਵਿੱਚ ਰਹਿ ਰਹੇ ਹਾਂ, ਸਾਰਾ ਕੁਛ ਕੰਪਿਊਟਰਾਈਜ਼ਡ ਆ, ਹਰ ਚੀਜ਼ ਇੱਥੇ ਡਾਟਾਬੇਸ ਜਿਹੜਾ ਆ ਜਦੋਂ ਇੱਕ ਵਾਰੀ ਬਣ ਗਿਆ ਉਹ ਪਿਆ ਰਹਿਣਾ, ਤੇ ਉਹ ਕਿਤੇ ਵੀ ਆਪਾਂ ਜਦੋਂ ਕਿਤੇ ਕੋਈ ਵੀਜ਼ਾ ਅਪਲਾਈ ਕਰਾਂਗੇ ਜਾਂ ਪੁਲਿਸ ਕਲੀਅਰੈਂਸ ਲਵਾਂਗੇ, ਜੇ ਅਸੀਂ ਕ੍ਰਿਮੀਨਲੀ ਚਾਰਜ ਆ ਤੇ ਉਹ ਡਾਟਾਬੇਸ ਦੁਆਰਾ ਉੱਠ ਕੇ ਸਾਡੇ ਸਾਹਮਣੇ ਆਉਣਾ ਹੀ ਆਉਣਾ। ਭਾਵੇਂ ਅਸੀਂ ਕਹਿ ਦਈਏ ਮੈਂ ਤਾਂ 5 ਸਾਲ ਪਿਛਲੇ, ਫਿਰ ਵੀ ਮੇਰੀ ਮਤਲਬ ਕ੍ਰੈਡਿਟ ਹਿਸਟਰੀ ਕਿਉਂ ਖਰਾਬ ਹੋ ਗਈ ਜਾਂ ਕੁਛ ਨਾ ਕੁਛ ਇਸ਼ੂ ਕਿਉਂ ਆਇਆ, ਇਹਨਾਂ ਨੇ ਮੈਨੂੰ ਇਹ ਕੋਈ ਵੀ ਕੰਮ ਕਰਨ ਦੇ ਲਈ ਇਜਾਜ਼ਤ ਕਿਉਂ ਨਹੀਂ ਦਿੱਤੀ।
ਠੀਕ। ਦੂਸਰਾ ਜੀ ਜੀ ਇਹ ਸਾਰੀ ਜਿਹੜੀ ਸਥਿਤੀ ਬਣਦੀ ਹੈ ਇਸ ਸਥਿਤੀ ਦੇ ਵਿੱਚ ਦੋਵੇਂ ਪਾਸਿਆਂ ਤੋਂ ਹੀ ਮੈਨੂੰ ਲੱਗਦਾ ਕਿ ਸੰਭਲਣਾ ਬਹੁਤ ਜ਼ਰੂਰੀ ਹੈ, ਚਾਹੇ ਉਹ ਆਦਮੀ ਦੇ ਪਾਸੇ ਦਾ ਪੱਖ ਹੈ ਚਾਹੇ ਉਹ ਤੀਵੀਂ ਦੇ, ਯਾਨੀ ਕਿ ਪਤੀ ਤੇ ਪਤਨੀ ਦੋਹਾਂ ਦੇ ਪਾਸਿਓਂ ਹੀ ਸੰਭਲਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਅਨ ਸਰਕਾਰ ਜਿਹੜੀ ਆ ਉਹ ਕਾਫੀ ਸਖਤੀ ਨਾਲ ਪੇਸ਼ ਆ ਰਹੀ ਆ ਘਰੇਲੂ ਹਿੰਸਾ ਦੇ ਨਾਲ, ਜਿਸ ਵੀ ਇਨਸਾਨ ਦਾ ਨਾਮ ਜੁੜਦਾ ਉਸ ਦੇ ਉੱਤੇ ਸਿੱਧਾ ਜਿਹੜਾ ਕ੍ਰਿਮੀਨਲ ਜਿਹੜਾ ਉਹਦਾ ਜਿਹੜਾ ਰਿਕਾਰਡ ਆ ਪਹਿਲਾਂ ਤਾਂ ਉਹ ਬਣ ਜਾਂਦਾ ਹੈ ਨਾ। ਜਦੋਂ ਅਸੀਂ ਦੂਸਰੇ ਪੜਾਅ ਦੀ ਗੱਲ ਕਰਦੇ ਹਾਂ, ਪਹਿਲੇ ਪੜਾਅ ਤੇ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਸੰਭਲਣਾ ਹੀ ਜ਼ਰੂਰੀ ਹੈ, ਪਰ ਜਦੋਂ ਦੂਜੇ ਪੜਾਅ ਤੱਕ ਪਹੁੰਚ ਜਾਂਦੀ ਹੈ ਗੱਲ ਤਾਂ ਫਿਰ ਦੂਜੇ ਪੜਾਅ ਦੇ ਉੱਤੇ ਬਹੁਤ ਕੁਛ ਸਾਨੂੰ ਗਵਾਉਣਾ ਪੈ ਸਕਦਾ, ਪਛਤਾਵਾ ਸਾਡੇ ਪੱਲੇ ਰਹਿ ਜਾਂਦਾ ਹੈ। ਔਰ ਹੁਣ ਜਦੋਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਕੇਸਿਸ ਆ ਉਹ ਇਸ ਤਰ੍ਹਾਂ ਦੇ ਵੀ ਦੇਖਣ ਨੂੰ ਦਿਓਲ ਸਾਹਿਬ ਆਉਂਦੇ ਆ ਕਿ ਅਜੇ PR ਵੀ ਨਹੀਂ ਹੋਏ ਹੁੰਦੇ, ਸਟੂਡੈਂਟ ਲਾਈਫ ਆ ਔਰ ਸਟਰਗਲ ਬੜਾ ਵੱਡਾ ਆ। ਔਰ ਹੁਣ ਜੇ ਅਸੀਂ ਕੋਰੋਨਾ ਵਾਇਰਸ ਦੇ ਕਾਰਨ ਦੇਖੀਏ ਤਾਂ ਬਹੁਤ ਤਰ੍ਹਾਂ ਦੀਆਂ ਹੋਰ ਪਰੇਸ਼ਾਨੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਆ ਰਹੀਆਂ ਆ ਹਨਾ, ਤੇ ਇਸ ਦੌਰਾਨ ਅਕਸਰ ਇਹ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਘਰੇਲੂ ਹਿੰਸਾ ਦੇ ਜਿਹੜੇ ਕੇਸਿਸ ਆ ਉਹਨਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਔਰ ਇਹ ਵਾਧਾ ਜਿਹੜਾ ਆ ਇਹ ਕਾਫੀ ਚਿੰਤਾਜਨਕ ਬਣਿਆ ਹੋਇਆ, ਸਿਰਫ ਸਾਡੇ ਆਪਣੇ ਭਾਈਚਾਰੇ ਚ ਨਹੀਂ ਸਗੋਂ ਦੂਜੇ ਭਾਈਚਾਰਿਆਂ ਦੇ ਵਿੱਚ ਵੀ ਇਹ ਜਿਹੜਾ ਮੁੱਦਾ ਆ ਇਹ ਜਿਹੜੀ ਮੁਸ਼ਕਲ ਆ ਇਹ ਸਾਹਮਣੇ ਆ ਰਹੀ ਆ। ਪਰ ਅਜਿਹੇ ਮੌਕੇ ਦੇ ਵਿੱਚ ਸੰਭਲਣਾ ਕਿਉਂ ਜ਼ਰੂਰੀ ਹੈ ਔਰ ਆਪਣੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਬਚਾਉਣਾ, ਕਿਉਂਕਿ ਇੱਥੇ ਇਹ ਗੱਲ ਸੋਚਣ ਵਾਲੀ ਹੈ ਕਿ ਜੇਕਰ ਅਸੀਂ ਅਜੇ ਸਟੂਡੈਂਟ ਲਾਈਫ ਦੇ ਵਿੱਚ ਆ, ਜੇਕਰ ਅਸੀਂ ਵਿਦਿਆਰਥੀ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹਾਂ, ਅਜੇ ਸਾਡੇ ਸੁਪਨੇ ਤਾਂ ਅਜੇ ਬਹੁਤ ਲੰਮੇ ਆ ਹਨਾ ਔਰ ਬਹੁਤ ਦੂਰ ਦੇ ਆ ਜਿਹਨਾਂ ਨੂੰ ਪੂਰਾ ਵੀ ਕਰਨਾ। ਪਰ ਜੇਕਰ ਇਹਨਾਂ ਸੁਪਨਿਆਂ ਦੇ ਪਹਿਲੇ ਪੜਾਅ ਤੇ ਹੀ ਅਸੀਂ ਕਿਤੇ ਨਾ ਕਿਤੇ ਸਿਰਫ ਇੱਕ ਛੋਟੀ ਜਿਹੀ ਕੁਤਾਹੀ ਕਾਰਨ ਹਨਾ ਅਸੀਂ ਫੇਲ ਹੋ ਜਾਂਦੇ ਹਾਂ ਤਾਂ ਫੇਰ ਸਾਡੇ ਲਈ ਜਿਹੜੀ ਸਾਰੀ ਜ਼ਿੰਦਗੀ ਆ ਉਹ ਪਛਤਾਵਾ ਜਿਹੜਾ ਉਹ ਪੱਲੇ ਰਹਿੰਦਾ। ਸੋ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਤੁਸੀਂ ਆਪਣੇ ਵੱਲੋਂ ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕੀ ਸਲਾਹ ਦੇਣੀ ਚਾਹੋਗੇ?
ਜੀ ਅਮਰਦੀਪ ਜੀ, ਦੇਖੋ ਮੈਂ ਇਸ ਬਾਰੇ ਸਿਰਫ ਇੱਕੋ ਹੀ ਗੱਲ ਕਹਿਣੀ ਚਾਹਾਂਗਾ, ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਜਦੋਂ
ਜੀ
ਆਪਾਂ ਮੁਲਕ ਛੱਡ ਕੇ ਇਸ ਮੁਲਕ ਦੇ ਵਿੱਚ ਪ੍ਰਵਾਸ ਕਰਦੇ ਆ ਉਦੋਂ ਸਾਡੇ ਸੈਂਟੀਮੈਂਟਸ ਜਿਹੜੇ ਨੇ ਸਾਡੇ ਡਿਸੀਜਨ ਮੇਕਿੰਗ ਦੇ ਉੱਤੇ ਹਾਵੀ ਹੋ ਜਾਂਦੇ ਨੇ। ਉਹ ਜਿਹੜੇ ਸੈਂਟੀਮੈਂਟਸ ਜਦੋਂ ਡਿਸੀਜਨ ਮੇਕਿੰਗ ਤੇ ਹੈਵੀ ਹੁੰਦੇ ਨੇ ਤੇ ਜਦੋਂ ਸਾਡਾ ਨਵਾਂ ਰਿਸ਼ਤਾ ਸ਼ੁਰੂ ਹੋ ਜਾਂਦਾ ਆ ਫਿਰ ਅਸੀਂ ਦਿਮਾਗ ਨਾਲੋਂ ਜਜ਼ਬਾਤਾਂ ਦੇ ਨਾਲ ਜ਼ਿਆਦਾ ਕੰਮ ਲੈਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਵੀ ਕੋਈ ਰਿਸ਼ਤੇ ਦੇ ਵਿੱਚ ਖਲਲ ਪੈਂਦਾ ਆ ਹਮੇਸ਼ਾ ਇੱਕ ਸਟੈਪ ਬੈਕ ਜਾਓ, ਉਹਨੂੰ ਵਿਚਾਰੋ, ਉਹਦੇ ਬਾਰੇ ਸੋਚੋ, ਤੁਹਾਡਾ ਰਿਸ਼ਤਾ ਤੁਹਾਡਾ ਕਿਸ ਤਰੀਕੇ ਨਾਲ ਸ਼ੁਰੂ ਹੋਇਆ ਸੀਗਾ ਉਹਦੇ ਬਾਰੇ ਸੋਚੋ ਵੀ ਕਰੋ, ਤੇ ਜੇ ਤੁਹਾਡੇ ਬੱਚੇ ਘਰ ਦੇ ਵਿੱਚ ਤੇ ਬੱਚਿਆਂ ਬਾਰੇ ਜ਼ਰੂਰ ਸੋਚੋ, ਕਿਉਂਕਿ ਇਹਨਾਂ ਚੀਜ਼ਾਂ ਦੇ ਜਿਹੜੇ ਨਤੀਜੇ ਆ ਉਹ ਬੱਚਿਆਂ ਨੂੰ ਭੁਗਤਣੇ ਪੈਣੇ ਆ। ਅਸੀਂ ਤਾਂ ਸ਼ਾਇਦ ਆਪਣੀ ਜ਼ਿੰਦਗੀ ਜੀ ਲਵਾਂਗੇ ਵਧੀਆ ਤਰੀਕੇ ਨਾਲ, ਪਰ ਜਿਹੜੀ ਬੱਚਿਆਂ ਦੀ ਜ਼ਿੰਦਗੀ ਆ ਉਹ ਅੱਗੇ ਉਹਨਾਂ ਦੇ ਉੱਤੇ ਸਾਈਕੋਲੋਜੀਕਲੀ ਮੈਂਟਲੀ ਕਿੰਨਾ ਕੁ ਅਸਰ ਪੈ ਰਿਹਾ ਉਹ ਤੁਸੀਂ ਜੱਜ ਵੀ ਨਹੀਂ ਕਰ ਸਕਦੇ। ਉਹਨਾਂ ਦੀ ਪੜ੍ਹਾਈ ਦੇ ਉੱਤੇ ਕਿੰਨਾ ਅਸਰ ਪੈ ਰਿਹਾ, ਉਹ ਸਮਾਜ ਦੇ ਵਿੱਚ ਨੂੰ ਕਿਸ ਤਰੀਕੇ ਦੇ ਨਾਲ ਦੇਖੂਗੇ, ਜੇ ਉਹ ਰੋਜ਼ ਝਗੜੇ ਸੁਣ ਤੇ ਦੇਖ ਰਿਹਾ ਆਪਣੇ ਘਰ ਦੇ ਵਿੱਚ, ਉਹ ਸਮਾਜ ਨੂੰ ਕਿਸ ਨਜ਼ਰ ਦੇ ਨਾਲ ਅੱਗੇ ਵਧਣ ਦੀ ਬਾਰੇ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਤੇ ਦੂਸਰੀ ਗੱਲ ਆਪਾਂ ਨੂੰ ਸੰਸਥਾਵਾਂ ਦੇ ਨਾਲ ਰਲ ਕੇ ਚੱਲਣਾ ਚਾਹੀਦਾ, ਗੱਲਬਾਤ ਕਰੋ, ਉਮੀਦ ਕਰੋ ਕਿ ਸਾਡੇ ਕਦੀ ਵੀ ਇਸ਼ੂ ਜਿਹੜੇ ਕਰਦੇ ਆ ਉਹ ਪੁਲਿਸ ਸਟੇਸ਼ਨ ਤੱਕ ਨਾ ਪਹੁੰਚਣ, ਪਰ ਜੇ ਉਹ ਉੱਥੇ ਪਹੁੰਚ ਜਾਂਦੇ ਆ ਤਾਂ ਉਹਨਾਂ ਨੂੰ ਕਦੀ ਵੀ ਬੁਰੇ ਢੰਗ ਦੇ ਨਾਲ ਨਾ ਦੇਖੋ ਕਿ ਇਹਨੇ ਮੈਨੂੰ ਪੁਲਿਸ ਸਟੇਸ਼ਨ ਦਾ ਮੂੰਹ ਦਿਖਾ ਦਿੱਤਾ ਤੇ ਹੁਣ ਮੈਂ ਜੀ ਇਹ ਮੇਰਾ ਰਿਸ਼ਤਾ ਤਾਂ ਖਤਮ ਆ। ਜਿਹੜੀ ਪੁਲਿਸ ਆ ਉਹ ਹੈਲਪ ਲਈ ਆ, ਨਾ ਕਿ ਤੁਹਾਡੇ ਰਿਸ਼ਤਿਆਂ ਨਾ ਤੁਹਾਡੇ ਪਰਿਵਾਰਾਂ ਨੂੰ ਤੋੜਨਾ ਚਾਹੁੰਦੀ ਆ। ਪਰ ਸਿਰਫ ਇਹ ਇਹਨਾਂ ਜ਼ਰੂਰ ਕਰੋ ਕਿ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਚੀਜ਼ ਦੀ ਸਮਝ ਨਹੀਂ ਲੱਗ ਰਹੀ, ਇੰਗਲਿਸ਼ ਦਾ ਇਸ਼ੂ ਆ, ਤੁਸੀਂ ਆਪਣੇ ਕਿਸੇ ਭੈਣ ਭਰਾ ਕਿਸੇ ਫਰੈਂਡ ਦੇ ਨਾਲ ਉਹਦੇ ਨਾਲ ਆਪਣਾ ਜਿਹੜਾ ਦੁੱਖ ਆ ਸਾਂਝਾ ਕਰੋ ਤੇ ਉਹਨੂੰ ਉਹਦੇ ਤੋਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪ੍ਰੋਸੈਸ ਕੀ ਆ। ਜੇ ਨਹੀਂ ਸਮਝ ਆਉਂਦਾ ਤੁਸੀਂ ਜਦੋਂ ਵੀ ਪੁਲਿਸ ਕੋਲ ਜਾਂਦੇ ਆ ਇੰਟਰਪ੍ਰੇਟਰ ਸਰਵਿਸਿਸ ਦੇ ਉੱਤੇ ਪੰਜਾਬੀ ਲੈਂਗੁਏਜ ਦੇ ਵਿੱਚ ਅਗਲਿਆਂ ਨੂੰ ਪੁੱਛੋ, ਅਗਲੇ ਤੁਹਾਡੇ ਨਾਲ ਪੰਜਾਬੀ ਬੰਦੇ ਸਾਡੇ ਕੁਆਲੀਫਾਈਡ ਇੰਨੇ ਇੰਟਰਪ੍ਰੇਟਰਸ ਨੇ, ਉਹਨਾਂ ਦੀ ਹੈਲਪ ਨਾਲ ਤੁਹਾਨੂੰ ਉਹ ਪੂਰਾ ਪ੍ਰੋਸੈਸ ਸਮਝਾਉਣਗੇ। ਜੇ ਫਿਰ ਵੀ ਨਹੀਂ ਤੁਹਾਨੂੰ ਪ੍ਰੋਸੈਸ ਸਮਝ ਆਇਆ ਫਿਰ ਤੁਸੀਂ ਆਪਣਾ ਕੋਈ ਪ੍ਰਾਈਵੇਟ ਵਕੀਲ ਕਰੋ, ਵਕੀਲ ਦੇ ਨਾਲ ਜਾ ਕੇ ਆਪਣੇ ਹੁਣ ਪੰਜਾਬੀ ਭਰਾ ਵਕਾਲਤ ਦੇ ਵਿੱਚ ਵੀ ਬਹੁਤ ਨੇ, ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੋ। ਕੋਈ ਵੀ ਡਿਸੀਜਨ ਬਣਾਉਣ ਤੋਂ ਪਹਿਲਾਂ ਇਹ ਸਾਰੇ ਸਟੈਪ ਕਰਕੇ ਦੇਖੋ, ਉਹ ਜੇ ਤੁਸੀਂ ਇਹ ਸਟੈਪ ਨਹੀਂ ਕੀਤੇ ਅਣਭੋਲਪੁਣੇ ਦੇ ਵਿੱਚ ਕੋਈ ਵੀ ਗਲਤੀ ਕਰ ਲਈ ਉਹਦਾ ਖਮਿਆਜਾ ਸਿਰਫ ਤੁਹਾਨੂੰ ਹੀ ਭੁਗਤਣਾ ਪੈਣਾ ਜਾਂ ਤੁਹਾਡੇ ਬੱਚਿਆਂ ਨੂੰ ਭੁਗਤਣਾ ਪੈਣਾ, ਕਿਉਂਕਿ ਬੱਚਿਆਂ ਦਾ ਪ੍ਰੋਸੈਸ ਆਦਮੀ ਆਪਣੀ ਜ਼ਿੰਦਗੀ ਲੈ ਕੇ ਤੁਰ ਪੈਂਦੇ, ਕਹਿੰਦਾ ਨਹੀਂ ਮੇਰੀ ਲਾਈਫ ਆ ਮੇਰੀ ਪ੍ਰਾਈਵੇਸੀ ਆ, ਤੇ ਵੀ ਕਹੂਗੀ ਨਹੀਂ ਮੇਰੀ ਲਾਈਫ ਆ ਮੇਰੀ ਪ੍ਰਾਈਵੇਸੀ। ਪਰ ਜਿਹੜਾ ਤੁਹਾਡੇ ਵਿਚ ਇੱਕ ਸ਼ੇਅਰ ਪਾਰਟ ਆ, ਜਿਹੜੇ ਬੱਚੇ ਆ ਤੁਹਾਡੇ, ਓਹਦੀ ਜਿੰਮੇਵਾਰੀ ਕੌਣ ਚੱਕ ਰਿਹਾ? ਉਹ ਬਾਅਦ ਦੇ ਵਿਚ ਇੱਕ ਡਿਪਾਰਟਮੈਂਟ ਇੱਥੇ, ਜਿਸ ਤਰ੍ਹਾਂ ਡਿਪਾਰਟਮੈਂਟ DHS ਸਰਵਿਸਿਸ ਕਹਿੰਦੇ ਅਸੀਂ, ਚਾਈਲਡ ਪ੍ਰੋਟੈਕਸ਼ਨ, ਉਹ ਇੱਕ ਗਵਰਨਮੈਂਟ ਨੇ ਇੱਕ ਇਹੋ ਜਿਹਾ ਡਿਪਾਰਟਮੈਂਟ ਬਣਾਇਆ ਗਿਆ ਕਿ ਜਦੋਂ ਦੇਖਦੇ ਆ ਮਾਂ ਦੋਨੋਂ ਕਾਬਲ ਨਹੀਂ ਹੈਗੇ ਬੱਚਿਆਂ ਦੀ ਜੀਵਨ ਨੂੰ, ਉਹ ਬੱਚਿਆਂ ਦੀ ਕਸਟਡੀ ਆਪਣੇ ਕੋਲ ਲੈ ਲੈਂਦੇ ਆ। ਹੁਣ ਜਦੋਂ ਉਹ ਬੱਚਿਆਂ ਦੀ ਕਸਟਡੀ ਆਪਣੇ ਕੋਲ ਲੈ ਲੈਂਦੇ ਆ, ਤੁਸੀਂ ਸਟੇਟ ਵੇ ਇੱਕ ਚੀਜ਼ ਸਮਝ ਸਕਦੇ ਆ ਕਿ ਬੱਚੇ ਮਾਂ ਬਾਪ ਦੇ ਪਿਆਰ ਤੋਂ ਵਾਂਝੇ ਹੋ ਗਏ।
ਬਿਲਕੁਲ।
ਤੇ ਜਦੋਂ ਬੱਚੇ ਮਾਂ ਬਾਪ ਦੇ ਪਿਆਰ ਤੋਂ ਵਾਂਝੇ ਹੋ ਗਏ, ਤੇ ਫਿਰ ਉਹਨਾਂ ਨੇ ਜ਼ਿੰਦਗੀ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਜਾਂ ਦੁਨੀਆ ਨੂੰ ਕਿਸ ਨਜ਼ਰੀਏ ਨਾਲ ਦੇਖਣਾ, ਉਹ ਮੈਨੂੰ ਲੱਗਦਾ ਕਿ ਅਸੀਂ ਆਪੋ ਆਪਣੇ ਘਰੇ ਸਾਰੇ ਸਮਝਦਾਰ ਆ। ਸਾਨੂੰ ਪਤਾ ਕਿ ਹਾਂ ਵੀ ਕਿ ਜੇ ਬੱਚਾ ਬਿਨਾਂ ਮਾਂ ਬਾਪ ਦਾ ਕਿਸ ਤਰੀਕੇ ਦੇ ਨਾਲ ਪਲਦਾ।
ਬਿਲਕੁਲ। ਸੋ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਅਸਰ ਹੈ ਉਹ ਹੋ ਸਕਦਾ ਸਾਡੀਆਂ ਇਹੋ ਜਿਹੀਆਂ ਗਲਤੀਆਂ ਦਾ, ਇਸ ਬਾਰੇ ਅਸੀਂ ਅਗਲੇ ਆਉਣ ਵਾਲੇ ਐਪੀਸੋਡ ਦੇ ਵਿੱਚ, ਅਗਲੇ ਸਿਲਸਿਲੇ ਦੇ ਵਿੱਚ ਗੱਲਬਾਤ ਜ਼ਰੂਰ ਕਰਾਂਗੇ। ਪਰ ਅੱਜ ਜਿਵੇਂ ਤੁਸੀਂ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਦੌਰਾਨ ਜੇਕਰ ਇਹੋ ਜਿਹਾ ਕਦਮ ਜਿਹੜਾ ਹੈ ਉਹ ਚੁੱਕਿਆ ਜਾਂਦਾ, ਤਾਂ ਉਸ ਕਦਮ ਨੂੰ ਚੁੱਕਣ ਤੋਂ ਬਾਅਦ ਇੰਟਰਵੈਂਸ਼ਨ ਆਰਡਰ ਦੌਰਾਨ ਜਿਹੜੀਆਂ ਵੀ ਕੰਡੀਸ਼ਨਸ ਨੇ ਉਹਨਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੁੰਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਹੈ, ਮੈਨੂੰ ਲੱਗਦਾ ਇਸ ਵੇਲੇ ਇਹ ਸਮਝਣੀ ਸਾਡੇ ਸੁਣਨ ਵਾਲਿਆਂ ਦੇ ਲਈ, ਦੇਖਣ ਵਾਲੇ ਦਰਸ਼ਕਾਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਜੇਕਰ ਇੱਕ ਵਾਰ ਇੱਕ ਸ਼ਿਕਾਇਤ ਚਲੀ ਗਈ ਹੈ ਪੁਲਿਸ ਦੇ ਕੋਲ, ਹਨਾ, ਤੇ ਉਸ ਗੱਲ ਨੂੰ ਇੱਕ ਵੱਡਾ ਮੁੱਦਾ ਬਣਾ ਕੇ ਜਾਂ ਇੱਕ ਵੱਡੇ ਝਗੜੇ ਦਾ ਰੂਪ ਦੇ ਕੇ ਕਿ ਮੇਰੀ ਹੁਣ ਬੇਇੱਜ਼ਤੀ ਹੋ ਗਈ ਹੈ, ਹਨਾ, ਇਸ ਚੀਜ਼ ਨੂੰ ਭੁੱਲ ਕੇ ਸਾਨੂੰ ਅੱਗੇ ਤੁਰਨਾ ਪੈਣਾ, ਕਿਉਂਕਿ ਇਹ ਜਿਹੜੀ ਇੱਕ ਹਉਮੈ ਆ ਜਿਹੜੀ ਸਾਡੀ, ਹਨਾ, ਉਹ ਹੋਰ ਜ਼ਿਆਦਾ ਕਈ ਵਾਰ ਸਾਡੇ ਪਰਿਵਾਰ ਨੂੰ ਤੋੜਨ ਦਾ ਕੰਮ ਕਰਦੀ ਹੈ। ਸੋ ਕਿਤੇ ਨਾ ਕਿਤੇ ਸਾਨੂੰ ਦੋਵਾਂ ਨੂੰ ਆਪਣੀ ਗਲਤੀ ਦਾ ਜਿਹੜਾ ਅਹਿਸਾਸ ਹੈ ਉਹ ਉਸੇ ਪੱਧਰ ਦੇ ਉੱਤੇ, ਉਸੇ ਪੜਾਅ ਦੇ ਉੱਤੇ ਹੋਣਾ ਜ਼ਰੂਰੀ ਹੈ, ਤਾਂ ਕਿ ਉਹਦਾ ਜਿਹੜਾ ਅਸਰ ਹੈ ਉਹ ਘੱਟ ਤੋਂ ਘੱਟ ਆਪਣੇ ਬੱਚਿਆਂ ਤੇ ਪੈਣ ਤੋਂ ਅਸੀਂ ਬਚਾ ਸਕੀਏ, ਕਿਉਂਕਿ ਬੱਚਿਆਂ ਦੇ ਉੱਤੇ ਜਿਹੜਾ ਅਸਰ ਹੈ ਉਹ ਬਹੁਤ ਨਾ ਪੱਖੀ ਹੈ। ਔਰ ਉਸ ਅਸਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਮਨ ਦੇ ਵਿੱਚ ਦੇਖੋ ਇੱਕ ਤਾਂ ਮਾਪਿਆਂ ਪ੍ਰਤੀ ਜਿਹੜਾ ਸਤਿਕਾਰ ਆ ਉਹ ਸੁਤੇ ਸਿੱਧ ਘੱਟ ਜਾਣਾ, ਹਨਾ, ਔਰ ਦੂਸਰੀ ਗੱਲ ਹੈ ਕਿ ਉਹਨਾਂ ਦੇ ਮਾਨਸਿਕ ਵਿਕਾਸ ਦੇ ਉੱਤੇ ਜਿਹੜਾ ਇਹਦਾ ਅਸਰ ਹੈ ਉਹ ਬਹੁਤ ਬੁਰਾ ਹੋਣਾ। ਸੋ ਆਉਣ ਵਾਲੇ ਸਿਲਸਿਲੇ ਦੇ ਵਿੱਚ ਅਸੀਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਘਰੇਲੂ ਹਿੰਸਾ ਦੇ ਕਾਰਨ ਜਿਹੜੀ ਸਾਡੀ ਅਗਲੀ ਜਨਰੇਸ਼ਨ, ਅਗਲੀ ਪੀੜ੍ਹੀ ਆ, ਆਪਣੇ ਬੱਚੇ ਆ, ਉਹਨਾਂ ਦੇ ਉੱਤੇ ਕਿਹੋ ਜਿਹਾ ਅਸਰ ਜਿਹੜਾ ਆ ਉਹ ਹੋ ਸਕਦਾ, ਔਰ ਉਸ ਅਸਰ ਤੋਂ ਬਚਾਉਣ ਦੇ ਲਈ ਸਾਨੂੰ ਕਿਹੜੇ ਪੱਖਾਂ, ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਪੈਣਾ। ਸੋ ਜਾਣ ਤੋਂ ਪਹਿਲਾਂ ਦਿਓਲ ਸਾਹਿਬ ਅੱਜ ਦੇ ਸਿਲਸਿਲੇ ਦੇ ਵਿੱਚ ਕੀ ਕਹਿਣਾ, ਬਹੁਤ ਸਾਰੇ ਜਿਹੜੇ ਸਰੋਤਿਆਂ ਦੇ, ਬਹੁਤ ਸਾਰੇ ਦਰਸ਼ਕਾਂ ਦੇ ਜਿਹੜੇ ਫੋਨ ਤੇ ਮੈਸੇਜ ਆ ਉਹ ਸਾਨੂੰ ਪਿਛਲੇ ਹਫਤੇ ਦੇ ਉਸ ਸਿਲਸਿਲੇ ਤੋਂ ਬਾਅਦ ਵੀ ਆਏ ਸੀ। ਬਹੁਤ ਸਾਰੇ ਦੋਸਤਾਂ ਨੇ ਨਿੱਜੀ ਤੌਰ ਤੇ ਫੋਨ ਕਰਕੇ ਸਾਨੂੰ ਆਪਣੀ ਜਿਹੜੀ ਫੀਡਬੈਕ ਦਿੱਤੀ ਸੀ ਕਿ ਅੱਜ ਦੇ ਇਸ ਦੌਰ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਪਰ ਗੱਲ ਕਰਨਾ ਕੋਈ ਨਹੀਂ ਚਾਹੁੰਦਾ। ਸੋ ਇਸ ਕਰਕੇ ਅਸੀਂ ਸਿਰਫ ਇਹੀ ਚਾਹਾਂਗੇ ਕਿ ਇਸ ਗੱਲ ਕਰਨ ਦਾ ਜਿਹੜਾ ਮਕਸਦ ਆ ਉਹ ਸਿਰਫ ਤੇ ਸਿਰਫ ਇਹੀ ਹੈ ਕਿ ਅਸੀਂ ਵੇਲੇ ਸਿਰ ਸੰਭਲ ਜਾਈਏ, ਵੇਲੇ ਸਿਰ ਸਮਝ ਜਾਈਏ। ਜੀ ਦਿਓਲ ਸਾਹਿਬ
ਜੀ, ਜੀ ਜਾਂਦੇ ਜਾਂਦੇ ਮੈਂ ਸਿਰਫ ਇੱਕ ਸੁਨੇਹਾ ਜ਼ਰੂਰ ਦੇਣਾ ਚਾਹਾਂਗਾ ਕਿ ਜਦੋਂ ਜੇ ਅਸੀਂ ਉਸ ਲੈਵਲ ਤੱਕ ਪਹੁੰਚ ਚੁੱਕੇ ਹਾਂ ਜਿੱਥੇ ਇੰਟਰਵੈਂਸ਼ਨ ਆਰਡਰ ਲਾਗੂ ਹੋ ਜਾਂਦੇ ਆ, ਜੇ ਫਸਟ ਟਾਈਮ ਇੰਟਰਵੈਂਸ਼ਨ ਆਰਡਰ ਲਾਗੂ ਹੋਏ ਨੇ ਤਾਂ ਉਹਨਾਂ ਨੂੰ, ਜੇ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਨਹੀਂ ਹੈਗਾ ਤਾਂ ਉਹਨੂੰ ਸਿਰਫ ਇਹ ਸਮਝੋ ਕਿ ਤੁਹਾਡੇ ਘਰ ਦੇ ਵਿੱਚ ਬਿਠਾ ਤਾ ਸਰਕਾਰ ਨੇ ਕਿ ਅਸੀਂ ਉਹਦੇ ਜੋ ਸਾਨੂੰ ਗੱਲਾਂ ਕਹੀਆਂ ਉਹ ਗੱਲਾਂ ਦੀ ਅਸੀਂ ਉਲੰਘਣਾ ਨਹੀਂ ਕਰਨੀ। ਉਹਦਾ ਮਾਣ ਸਤਿਕਾਰ, ਉਹਦੀ ਇੱਜ਼ਤ ਅਸੀਂ ਆਪਣੇ ਮਾਂ ਬਾਪ ਦੀ ਮੰਗ ਕਰਨੀ ਆ ਕਿ ਸਾਡੇ ਮਾਂ ਬਾਪ ਨੇ ਸਾਨੂੰ ਕਹਿ ਦਿੱਤਾ ਕਿ ਹਾਂ ਬਈ ਅਸੀਂ ਅੱਜ ਤੋਂ ਬਾਅਦ ਨਹੀਂ ਝਗੜਨਾ, ਕਿ ਮਰਦ ਨੂੰ ਇਹ ਕਹਿ ਦਿੱਤਾ ਕਿ ਬਈ ਤੂੰ ਨਸ਼ੇ ਦੇ ਵਿੱਚ ਕਦੀ ਵੀ ਝਗੜਾ ਨਹੀਂ ਕਰਨਾ। ਤੇ ਜੇ ਅਸੀਂ ਆਪਣੇ ਕਲਚਰ ਨੂੰ ਪਿਆਰ ਕਰਦੇ ਹਾਂ ਤੇ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਸੁਧਾਰਨਾ ਚਾਹੁੰਦੇ ਹਾਂ, ਸਾਨੂੰ ਇਸ ਦੀ ਲੋੜ ਆ, ਇਸ ਚੀਜ਼ ਨੂੰ ਹੱਥ ਜੋੜ ਕੇ ਮੰਨ ਕੇ ਤੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਇਹ ਸੋਚੀਏ ਕਿ ਸਾਡੇ ਲਈ ਇੱਕ ਬਹੁਤ ਵੱਡਾ ਮੌਕਾ ਦਿੱਤਾ ਗਿਆ ਕਿ ਸਾਡੀਆਂ ਗਲਤੀਆਂ ਨੂੰ ਸੁਧਾਰਨ ਦਾ।
ਬਿਲਕੁਲ। ਸੋ ਇਸ ਵੇਲੇ ਬਹੁਤ ਵੱਡੀ ਜ਼ਰੂਰਤ ਹੈ ਕਿ ਆਪਣੇ ਆਪ ਦੇ ਵਿੱਚ ਪਹਿਲਾਂ ਸੁਧਾਰ ਲਿਆਂਦਾ ਜਾਵੇ, ਕਿਉਂਕਿ ਦੂਜਿਆਂ ਦੇ ਵਿੱਚ ਸੁਧਾਰ ਅਸੀਂ ਬਾਅਦ ਚ ਲਿਆ ਸਕਦੇ ਹਾਂ, ਪਹਿਲਾਂ ਆਪਣੇ ਚ ਲਿਆਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਇੱਕ ਦੂਜੇ ਦੇ ਉੱਤੇ ਦੋਸ਼ ਮੜਨੇ ਬਹੁਤ ਸੌਖੇ ਹੁੰਦੇ ਆ, ਪਰ ਉਹਨਾਂ ਦੋਸ਼ਾਂ ਤੋਂ ਮੁਕਤ ਹੋ ਕੇ ਆਪਣੇ ਆਪ ਨੂੰ ਚਲਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਅੱਜ ਦੇ ਸਿਲਸਿਲੇ ਦੇ ਵਿੱਚ ਇਹ ਗੱਲਬਾਤ ਜਿਹੜੀ ਹੈ ਉਹ ਅਸੀਂ ਇੱਥੇ ਹੀ ਰੋਕਾਂਗੇ, ਪਰ ਤੁਹਾਡੇ ਤੋਂ ਫੀਡਬੈਕ ਜ਼ਰੂਰ ਚਾਹਾਂਗੇ। ਦੋਸਤੋ, ਤੁਸੀਂ ਇਸ ਵਿਸ਼ੇ ਦੇ ਉੱਤੇ ਕੀ ਸੋਚਦੇ ਹੋ, ਕੀ ਚਾਹੁੰਦੇ ਹੋ, ਔਰ ਕਿਸ ਤਰ੍ਹਾਂ ਦੀ ਹੋਰ ਜਾਣਕਾਰੀ ਜਿਹੜੀ ਆ ਇਸ ਸਿਲਸਿਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ, ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਸਾਨੂੰ, ਔਰ request@harmanradio.com ਤੇ ਤੁਸੀਂ ਸਾਨੂੰ ਈਮੇਲ ਕਰਕੇ ਇਹਦੀ ਜਿਹੜੀ ਫੀਡਬੈਕ ਹੈ ਪ੍ਰੋਗਰਾਮ ਦੀ ਉਹ ਤੁਸੀਂ ਦੇ ਸਕਦੇ ਹੋ। ਸੋ ਅੱਜ ਦੇ ਤਰਜ਼ੇ ਜ਼ਿੰਦਗੀ ਦੇ ਵਿੱਚ ਦਿਓਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ।
ਜੀ, ਤੇ ਨਾਲ ਹੀ ਨਾਲ ਸਾਰੇ ਦੋਸਤਾਂ ਦਾ, ਸਾਰੇ ਜੁੜਨ ਵਾਲੇ ਦਰਸ਼ਕਾਂ ਤੇ ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ। ਅਗਲੇ ਸਿਲਸਿਲੇ ਦੇ ਵਿੱਚ ਫੇਰ ਇਸੇ ਤਰ੍ਹਾਂ ਨਵੇਂ ਵਿਸ਼ੇ ਨਾਲ ਹਾਜ਼ਰ ਹੋਵਾਂਗੇ, ਸਿਲਸਿਲਾ ਤਰਜ਼ੇ ਜ਼ਿੰਦਗੀ। ਸੋ ਅੱਜ ਦੇ ਲਈ ਦਿਓ ਇਜਾਜ਼ਤ ਸਾਨੂੰ ਦੋਵਾਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਸਿਲਸਿਲਾ ਤਰਜ਼ੇ ਜ਼ਿੰਦਗੀ, ਔਰ ਇਸ ਸਿਲਸਿਲੇ ਚ ਮੇਰਾ ਸਾਥ ਦੇ ਰਹੇ ਸਨ ਸਾਡੇ ਲਾਅ ਐਨਫੋਰਸਮੈਂਟ ਆਫਿਸਰ ਮਿਸਟਰ ਤਕਦੀਰ ਸਿੰਘ ਦਿਓਲ। ਔਰ ਇਸ ਸਿਲਸਿਲੇ ਚ ਇਸ ਵਾਰ ਵੀ ਅਸੀਂ ਗੱਲ ਕੀਤੀ ਸੀ ਕਿ ਘਰੇਲੂ ਹਿੰਸਾ ਦੇ ਦੌਰਾਨ ਜੇਕਰ ਇੰਟਰਵੈਂਸ਼ਨ ਆਰਡਰ ਜਿਹੜੇ ਆ ਉਹ ਲੱਗ ਜਾਂਦੇ ਆ ਕਿਸੇ ਦੇ ਉੱਤੇ, ਔਰ ਉਸ ਪ੍ਰਕਿਰਿਆ ਦੇ ਵਿੱਚੋਂ ਕਿਸ ਤਰ੍ਹਾਂ ਗੁਜ਼ਰਨਾ ਹੁੰਦਾ ਹੈ, ਔਰ ਕਾਨੂੰਨ ਮੁਤਾਬਕ ਤੁਹਾਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਜ਼ਰੂਰੀ ਹੈ। ਔਰ ਉਸ ਤੋਂ ਵੀ ਪਹਿਲਾਂ ਇਹ ਗੱਲ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਪਹਿਲੇ ਹੀ ਪੜਾਅ ਦੇ ਉੱਤੇ ਇਸ ਗੱਲ ਵੱਲ ਧਿਆਨ ਦੇਈਏ ਕਿ ਪੁਲਿਸ ਤੱਕ ਜਾਂ ਹੋਰ ਜਿਹੜੀਆਂ ਕਾਨੂੰਨੀ ਪ੍ਰਕਿਰਿਆਵਾਂ ਆ ਉਹਦੇ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਗੱਲ ਆ ਉਹ ਆਪਣੇ ਘਰ ਦੇ ਵਿੱਚ ਨਿਬੇੜੀਏ ਜ਼ਰੂਰ। ਪਰ ਜਦੋਂ ਕਈ ਵਾਰ ਜਿਹੜੀਆਂ ਗੱਲਾਂ ਵੱਸੋਂ ਬਾਹਰ ਹੋ ਜਾਂਦੀਆਂ ਤਾਂ ਫੇਰ ਸਾਨੂੰ ਇਹੋ ਜਿਹੀਆਂ ਪ੍ਰਕਿਰਿਆਵਾਂ ਜਿਹੜੀਆਂ ਉਹਦੇ ਵਿੱਚੋਂ ਲੰਘਣਾ ਵੀ ਪੈ ਸਕਦਾ। ਸੋ ਇਸ ਲਈ ਇਹ ਜਿਹੜੀ ਜਾਣਕਾਰੀ ਹੈ ਇਹ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ, ਇਸੇ ਕਾਰਨ ਇਹ ਜਿਹੜੀ ਕਾਨੂੰਨ ਦੇ ਬਾਰੇ ਜਿਹੜੀ ਜਾਣਕਾਰੀ ਹੈ ਅਸੀਂ ਇਸ ਸਿਲਸਿਲੇ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਉੱਤੇ ਇਹੋ ਜਿਹੀਆਂ ਘਟਨਾਵਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਔਰ ਉਸ ਦਾ ਨਤੀਜਾ ਜਿਹੜਾ ਕੀ ਹੋ ਸਕਦਾ ਇਹਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਔਰ ਇਸ ਵੇਲੇ ਸਾਡੇ ਨਾਲ ਬੇਬੇ ਜੀ ਵੀ ਬੈਠੇ ਹੋਏ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੇਬੇ ਜੀ ਸਾਡੇ ਨਾਲ ਹੀ ਰੁਕ ਗਏ ਸੀਗੇ ਔਰ ਇਹ ਸਾਰਾ ਸਿਲਸਿਲਾ ਜਿਹੜਾ ਉਹਨਾਂ ਨੇ ਵੀ ਸੁਣਿਆ। ਜੀ ਬੇਬੇ ਜੀ, ਵਾਹਿਗੁਰੂ ਵਾਹਿਗੁਰੂ, ਆ ਤਾਂ ਬਸ ਸਹੀ ਹੋਈ ਬਈ ਬਈ, ਅੱਗੇ ਅਸੀਂ ਵੀ ਤਾਂ ਰਹਿੰਦੀਆਂ ਹੀ ਸੀ। ਲੈ ਕਿਤੇ ਬੀਬੀ ਤੈਨੂੰ ਦੱਸਿਆ ਵੀ ਉੱਚੀ ਨੀਵੀਂ ਕਿਤੇ ਗੱਲ ਹੋ ਜਾਣੀ, ਕੁੜੇ ਆਪੇ ਹੀ ਘਰਾਂ ਚ ਇੱਕ ਦੂਜੀ ਦੇ ਨਾਲ ਹੀ ਬਸ ਕਰ ਗੁਰਕੇ ਹਉ ਪਰੇ ਕਰ ਦੇਣੀ ਨਾ। ਹੁਣ ਆ ਤਾਂ ਕਹਾਣੀ ਬੀਬਾ ਵਿਗੜ ਹੀ ਗਈ।
ਬਿਲਕੁਲ ਬੇਬੇ ਜੀ, ਔਰ ਇਹ ਵਿਗੜੀ ਹੋਈ ਕਹਾਣੀ ਜਿਹੜੀ ਆ ਉਹ ਅਸੀਂ ਕਿੱਦਾਂ ਸੁਧਾਰਨੀ ਆ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਕਰਦੇ ਆ। ਖਾਸ ਤੌਰ ਤੇ ਬੇਬੇ ਜੀ, ਜਿਵੇਂ ਤੁਸੀਂ ਆ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਆਸਟ੍ਰੇਲੀਆ ਦੇ ਵਿੱਚ, ਤੁਹਾਡੇ ਜਿਹੜੇ ਪਰਿਵਾਰ ਅੱਗੇ ਹੋਰ ਵੱਡੇ ਆ ਕਿਉਂਕਿ ਤੁਸੀਂ ਬਹੁਤ ਪਹਿਲਾਂ ਆਏ ਔਰ ਤੁਹਾਡੇ ਬੱਚੇ ਇੱਥੇ ਵੱਡੇ ਹੋਏ, ਤੁਹਾਡੇ ਬੱਚੇ ਜਿਹੜੇ ਵਿਆਹੇ ਗਏ ਉਹਨਾਂ ਦੇ ਵੀ ਬੱਚੇ ਆ ਹੁਣ ਉਹ ਵੀ ਵੱਡੇ ਹੋਏ ਆ, ਤੇ ਜਿਹੜਾ ਇੱਕ ਪੀੜੀ ਪਾੜਾ ਆ ਜਿਵੇਂ ਜਨਰੇਸ਼ਨ ਗੈਪ ਅਸੀਂ ਕਹਿੰਦੇ ਆ ਉਹਨੂੰ, ਕਿ ਤੁਹਾਡੇ ਨਾਲ ਉਹਨਾਂ ਦੀ ਸੋਚ ਜਿਹੜੀ ਆ ਉਹ ਨਹੀਂ ਮਿਲਦੀ ਹੋਣੀ, ਇਹ ਬੜਾ ਸੁਭਾਵਿਕ ਹੈ। ਤੁਸੀਂ ਕੀ ਸੋਚਦੇ ਹੁੰਦੇ ਘਰ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਪੀੜੀਆਂ ਉਹ ਇਕੱਠੀਆਂ ਰਹਿੰਦੀਆਂ?
ਲੈ ਸੋਚਣਾ ਕੀ ਆ ਪੁੱਤ, ਲੈ ਇਹ ਤਾਂ ਦੱਸ ਪਤਾ ਹੀ ਆ ਵੀ ਹੁਣ ਸਾਡੇ ਸਮਿਆਂ ਚ ਜੋ ਹੁੰਦਾ ਸੀ ਉਹ ਹੁਣ ਕਿੱਥੇ ਹੁੰਦਾ, ਤੇ ਨਾਲੇ ਜਿੱਦਾਂ ਜਿੱਦਾਂ ਸਮਾਂ ਬਦਲਦਾ ਆ ਭਾਈ ਓਦਾਂ ਓਦਾਂ ਥੋੜੇ ਥੋੜੇ ਆਪ ਬਦਲ ਲੋ। ਹੁਣ ਸਾਡੇ ਨਿਆਣੇ ਉਹ ਸਾਡੀ ਸੁਣ ਲੈਂਦੇ ਸੀ, ਆ ਹੁਣ ਉਹਨਾਂ ਦੇ ਜਿਹੜੇ ਅੱਗੇ ਨਿਆਣੇ ਆ ਨਾ ਪੁੱਤ ਉਹ ਨਾ ਹੁਣ ਓਦਾਂ ਸੁਣਦੇ ਨਾ ਹੁਣ ਓਦਾਂ ਦਾ ਤਾਂ ਡਰ ਡੁਰ ਹੈ ਨੀ ਕਿਸੇ ਚ, ਤੇ ਬਾਕੀ ਆਪੋ ਆਪਣੀ ਭਾਈ ਸਮਝ ਦੀ ਗੱਲ ਆ, ਸਮਝ ਜੇ ਆਪ ਆ ਗਈ ਤਾਂ ਫੇਰ ਕਿਸੇ ਨੂੰ ਕੀ ਕਹਿਣਾ। ਪਰ ਜੇ ਆਪ ਹੀ ਸਮਝ ਨਾ ਆਈ ਤਾਂ ਫੇਰ ਜਿਹਨੂੰ ਮਰਜ਼ੀ ਪਿੱਟ ਪਿੱਟ ਦੱਸੀ ਜਾਓ।
ਇਹ ਤਾਂ ਬਿਲਕੁਲ ਸਹੀ ਹੈ ਬੇਬੇ ਜੀ ਤੁਹਾਡੀ ਗੱਲ ਹੈ ਨਾ ਵੈਸੇ, ਔਰ ਗੱਲ ਇਹੀ ਹੈ ਕਿ ਸੋਚਣਾ ਸਾਨੂੰ ਹੀ ਪੈਣਾ।
ਲੈ ਪੁੱਤ ਇੱਕ ਗੱਲ ਭਲਾ ਦੱਸ ਵੀ ਆਪਣੇ ਸਾਰੇ ਬੰਦੇ ਬੁੜੀਆਂ ਰੱਬ ਨੂੰ ਤਾਂ ਮੰਨਦੇ ਆ ਨਾ?
ਬਿਲਕੁਲ ਬਿਲਕੁਲ ਬੇਬੇ ਜੀ, ਰੱਬ ਨੂੰ ਤਾਂ ਆਪਾਂ ਸਾਰੇ ਹੀ ਮੰਨਦੇ ਆ।
ਲੈ ਵਿੱਚੋਂ ਬਥੇਰੇ ਹੈਗੇ ਆ ਕਈ ਜਿਹੜੇ ਰੱਬ ਨੂੰ ਵੀ ਨਹੀਂ ਮੰਨਦੇ।
ਚਲੋ ਮੰਨ ਲੈਨੇ ਆ, ਕੁਛ ਲੋਕ ਹੋਣਗੇ ਜਿਹੜੇ ਰੱਬ ਨੂੰ ਨਹੀਂ ਮੰਨਦੇ।
ਪੁੱਤ ਆਪਣੇ ਗੁਰੂ ਸਾਹਿਬ ਨੇ ਹਰ ਥਾਂ ਹਉਮੈ ਦੀ ਗੱਲ ਕੀਤੀ ਆ ਵੀ ਭਾਈ ਪਹਿਲਾਂ ਆਪਣੀ ਹਉਮੈ ਨੂੰ ਕਾਬੂ ਕਰੋ। ਗੁਰੂ ਸਾਹਿਬ ਕਹਿੰਦੇ ਆ ਹਉਮੈ ਧੀਰਗ ਰੋਗ ਹੈ, ਦਾਰੂ ਪੀ ਇਸ ਮਾਹੇ।
ਬਿਲਕੁਲ ਬਿਲਕੁਲ ਬੇਬੇ ਜੀ, ਔਰ ਇਹ ਬੜੀ ਮੰਨਣ ਵਾਲੀ ਗੱਲ ਹੈ। ਵੈਸੇ ਤਾਂ ਗੁਰਬਾਣੀ ਦੇ ਵਿੱਚ ਇੱਕ ਇੱਕ ਅੱਖਰ ਜਿਹੜਾ ਉਹ ਸਾਨੂੰ ਜ਼ਿੰਦਗੀ ਦੀ ਅਸਲ ਜਾਂਚ ਸਿਖਾ ਰਿਹਾ, ਪਰ ਉਸਨੂੰ ਮੰਨਣਾ ਬਹੁਤ ਜ਼ਰੂਰੀ ਹੈ ਨਾ, ਉਸਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।
ਤਾਂ ਬਸ ਗੱਲ ਤਾਂ ਮੰਨਣ ਦੀ ਆ ਨਾ, ਤਾਂ ਫਿਰ ਆਪੇ ਹੀ ਅਕਲ ਆਉਂਦੀ ਆ ਜੇ ਮੰਨਣ ਲੱਗ ਜਾਓ।
ਬਿਲਕੁਲ ਬਿਲਕੁਲ ਬੇਬੇ ਜੀ, ਔਰ ਇਹੋ ਹੀ ਅਰਦਾਸ ਕਰ ਸਕਦੇ ਹਾਂ, ਇਹੋ ਹੀ ਉਮੀਦ ਕਰ ਸਕਦੇ ਹਾਂ ਕਿ ਜੇਕਰ ਸਾਨੂੰ ਕੋਈ ਹੋਰ ਰਾਹ ਨਹੀਂ ਦਿਸਦਾ ਤਾਂ ਘੱਟੋ ਘੱਟ ਇਹ ਰਾਹ ਜਿਹੜਾ ਸਾਨੂੰ ਅਧਿਆਤਮਕ ਮਾਰਗ ਜਿਹੜਾ ਆ ਉਹ ਸਾਨੂੰ ਜੇ ਦਿਖਾਈ ਦਿੰਦਾ ਤਾਂ ਉਸ ਮਾਰਗ ਦੇ ਉੱਤੇ ਤੁਰਨ ਦੀ ਜੇ ਕੋਸ਼ਿਸ਼ ਕਰੀਏ ਤਾਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ, ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦਾ ਹੱਲ ਹੋ ਸਕਦਾ।
ਲੈ ਬਿਲਕੁਲ ਹੋ ਸਕਦਾ, ਕਿੱਦਾਂ ਨਹੀਂ ਹੋ ਸਕਦਾ। ਪੁੱਤ ਗੱਲ ਤਾਂ ਮੰਨਣ ਦੀ ਆ, ਬਾਕੀ ਆ ਜਿਹੜੇ ਮਾੜੇ ਮੋਟੇ ਉੱਤੇ ਥੱਲੇ ਗੱਲਾਂ ਹੁੰਦੀਆਂ ਉਹਨਾਂ ਨੂੰ ਇੰਨਾ ਵੱਡਾ ਨਾ ਬਣਾਓ ਵੀ ਕਿਤੇ ਆਪਣੇ ਅਗਲੇ ਆਉਣ ਵਾਲੇ ਬਰਬਾਦ ਹੋ ਜਾਣ।
ਜੀ ਜੀ ਬੇਬੇ ਜੀ, ਸੋ ਬਹੁਤ ਸੋਹਣਾ ਸੁਨੇਹਾ ਬੇਬੇ ਜੀ ਤੁਸੀਂ ਅੱਜ ਦਿੱਤਾ ਹੈ ਸਾਨੂੰ ਔਰ ਸਾਡੇ ਸੁਣਨ ਵਾਲਿਆਂ ਨੂੰ, ਤੁਹਾਡਾ ਵੀ ਇੱਥੇ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ।
ਲੈ ਧੰਨਵਾਦ ਕਾਹਦਾ, ਤੁਸੀਂ ਰਾਜੀ ਰਹੋ, ਰੱਬ ਭਲੀ ਕਰੇ, ਗੁਰੂ ਭਲੀ ਕਰੇ। ਚੱਲ ਪੁੱਤ ਚੰਗਾ, ਫਿਰ ਮੈਂ ਹੁਣ ਚੱਲਦੀ ਹਾਂ।
ਹਾਂਜੀ ਹਾਂਜੀ, ਧਿਆਨ ਨਾਲ ਜਾਇਓ ਬੇਬੇ ਜੀ, ਧਿਆਨ ਨਾਲ। ਹਾਂ ਧਿਆਨ ਨਾਲ, ਧਿਆਨ ਨਾਲ ਬੇਬੇ ਜੀ, ਧਿਆਨ ਨਾਲ। ਹਾਂਜੀ, ਤੇ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਉਹਦਾ ਸਮਾਂ ਵੀ ਹੁਣ ਸਮਾਪਤ ਹੋ ਚੁੱਕਿਆ, ਪਰ ਸਾਡੇ ਨਾਲ ਕੁਛ ਦੋਸਤ ਜੁੜੇ ਹੋਏ ਨੇ, ਉਹਨਾਂ ਨੂੰ ਜ਼ਰੂਰ ਅਸੀਂ ਸ਼ਾਮਲ ਕਰੀਏ ਪ੍ਰੋਗਰਾਮ 'ਚ, ਤੇ ਬੇਬੇ ਜੀ ਦਾ ਧੰਨਵਾਦ ਕਰਦੇ ਹਾਂ। ਅਗਲੇ ਹਫ਼ਤੇ ਫੇਰ ਉਹਨਾਂ ਨੂੰ ਇਸੇ ਤਰ੍ਹਾਂ ਸ਼ਾਮਲ ਕਰਾਂਗੇ ਪ੍ਰੋਗਰਾਮ 'ਚ। ਸਾਡੇ ਨਾਲ ਜੁੜੇ ਨੇ ਬੈਸਟ ਪ੍ਰਿੰਟਿੰਗ ਤੋਂ ਦੀਪਜੋਤ ਸਿੰਘ ਸੋਈ ਹੁਰੀ ਸਿਡਨੀ ਤੋਂ ਜੁੜੇ ਨੇ ਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਪਹਿਲਾਂ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਜੋਤ ਜੀ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਦਿਓਲ ਸਾਹਿਬ ਦੇ ਇਸ ਕਮੈਂਟ ਦੇ ਨਾਲ ਕਹਿੰਦੇ ਮੈਂ ਸਹਿਮਤ ਨਹੀਂ ਹਾਂ ਕਿ ਪੁਲਿਸ ਦਾ ਪਹਿਲਾ ਕੰਮ ਸਲਾਹ ਕਰਨੀ ਹੁੰਦੀ ਹੈ, ਮੈਂ ਸਲਾਹ ਕਰਾਉਣੀ ਹੁੰਦੀ ਹੈ। ਮੈਂ ਆਪ ਚਸ਼ਮਦੀਦ ਕਹਿੰਦੇ ਗਵਾਹ ਆ ਜਿੱਥੇ ਪੁਲਿਸ ਵੱਲੋਂ ਧੱਕੇ ਨਾਲ ਬੰਦੇ ਜਨਾਨੀ ਨੂੰ ਕੋਰਟ ਭੇਜਿਆ ਤੇ ਬੰਦੇ ਤੇ ਅਵਿਊ ਲਗਵਾਈ, ਭਾਵੇਂ ਜਨਾਨੀ ਨੇ ਕਿਹਾ ਕਿ ਉਹ ਇਹ ਸਭ ਕੁਝ ਨਹੀਂ ਚਾਹੁੰਦੀ। ਸਾਰੇ ਪੁਲਿਸ ਵਾਲੇ ਮਾੜੇ ਨਹੀਂ ਪਰ ਕੁਝ ਕੁ ਧੱਕਾ ਕਰਦੇ ਨੇ। ਬੰਦਾ ਹੁਣ 10 ਸਾਲ ਤੱਕ ਕੋਈ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਤੇ ਜਿੱਥੇ ਵੀ ਪੁਲਿਸ ਰਿਪੋਰਟ ਦੀ ਜ਼ਰੂਰਤ ਹੁੰਦੀ ਹੈ ਉੱਥੇ ਅਪਲਾਈ ਨਹੀਂ ਕਰ ਸਕਦਾ। ਪੁਲਿਸ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਉਹ ਧੱਕਾ ਕਰਦੇ ਨੇ, ਪਰ ਕਹਿੰਦੇ ਅਫਸੋਸ ਇਹ ਪੋਸੀਬਲ ਨਹੀਂ ਹੈ। ਤੇ ਬਾਕੀ ਕਹਿੰਦੇ ਕਿ ਕੋਰਟ ਵਿਚਲੀਆਂ ਏਜੰਸੀਆਂ ਬੰਦੇ ਜਨਾਨੀ ਨੂੰ ਇਸ ਤਰ੍ਹਾਂ ਮਹਿਸੂਸ ਕਰਾ ਦਿੰਦੇ ਨੇ ਕਿ ਤੁਹਾਡੇ ਨਾਲ ਧੱਕਾ ਹੋਇਆ ਤੇ ਇੱਕ ਦੂਜੇ ਪ੍ਰਤੀ ਨਫ਼ਰਤ ਵੀ ਭਰ ਦਿੰਦੇ ਨੇ ਜੀ। ਸੋ ਦੀਪਜੋਤ ਜੀ, ਤੁਹਾਡਾ ਇਹ ਜਿਹੜਾ ਮੰਨਣਾ ਆ ਕਿ ਕੁਛ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਆ, ਸਾਰੇ ਪੁਲਿਸ ਵਾਲੇ ਵੀ ਮਾੜੇ ਨਹੀਂ ਹੁੰਦੇ, ਸੋ ਉਹ ਕੁਛ ਲੋਕ ਜਿਹੜੇ ਉਹ ਕਿਸੇ ਵੀ, ਮੈਨੂੰ ਲੱਗਦਾ ਵਿਭਾਗ ਦੇ ਵਿੱਚ ਹੋ ਸਕਦੇ ਨੇ, ਕਿਸੇ ਵੀ ਮਹਿਕਮੇ ਦੇ ਵਿੱਚ, ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦੇ ਨੇ, ਹਨਾ, ਜਿਹੜੇ ਇਹੋ ਜਿਹਾ ਅਹਿਸਾਸ ਕਰਾਉਂਦੇ ਆ। ਨਹੀਂ ਤਾਂ ਜਿਹੜੀਆਂ ਇਹ ਸੇਵਾਵਾਂ ਅਸਲ ਦੇ ਵਿੱਚ ਆਮ ਲੋਕਾਂ ਦੀ ਸਹੂਲਤ ਦੇ ਲਈ ਹੀ ਬਣੀਆਂ ਹੋਈਆਂ, ਪਰ ਤੁਹਾਡਾ ਇਹ ਜਿਹੜਾ ਸਵਾਲ ਹੈ ਇਹ ਜ਼ਰੂਰ ਅਸੀਂ ਦਿਓਲ ਸਾਹਿਬ ਤੱਕ ਪਹੁੰਚਾਵਾਂਗੇ ਔਰ ਉਹਨਾਂ ਤੋਂ ਜਿਹੜਾ ਇਹਦਾ ਜਵਾਬ ਜਿਹੜਾ ਉਹ ਵੀ ਜ਼ਰੂਰ ਲਵਾਂਗੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਬਣਾਈ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋ ਚੁੱਕੇ ਆ, ਬੜੇ ਲੇਟ ਆਏ ਆ ਅੱਜ, ਪਰ ਬਹੁਤ ਸੋਹਣਾ ਇੱਕ ਸੁਨੇਹਾ ਉਹਨਾਂ ਨੇ ਸਾਨੂੰ ਭੇਜਿਆ। ਕਹਿੰਦੇ ਅਗਰ ਅਸੀਂ ਇੱਕ ਦੂਸਰੇ ਦੀ ਮਦਦ ਕਰਦੇ ਰਹਾਂਗੇ ਸਾਡੇ 'ਚ ਕੋਈ ਨਹੀਂ ਗਿਰੇਗਾ, ਚਾਹੇ ਵਪਾਰ ਹੋਵੇ, ਚਾਹੇ ਪਰਿਵਾਰ ਹੋਵੇ ਤੇ ਚਾਹੇ ਸਮਾਜ ਹੋਵੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ। ਔਰ ਬਹੁਤ ਵੱਡੀ ਗੱਲ ਹੈ ਜੀ ਇਹ ਕਿ ਇੱਕ ਦੂਸਰੇ ਦਾ ਸਹਾਰਾ ਬਣ ਕੇ ਖੜੀਏ, ਔਰ ਜਦੋਂ ਅਸੀਂ ਇੱਕ ਦੂਸਰੇ ਦਾ ਸਹਾਰਾ ਬਣ ਕੇ ਖੜਾਂਗੇ ਤਾਂ ਫੇਰ ਕੋਈ ਵੀ ਸਾਨੂੰ ਹਿਲਾ ਨਹੀਂ ਸਕੇਗਾ, ਹਨਾ। ਔਰ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਆਪ ਹੀ ਕਮਜ਼ੋਰ ਹੋ ਗਏ, ਜੇਕਰ ਇੱਕ ਦੂਸਰੇ ਦੇ ਨਾਲ ਸਾਡੇ ਹੀ ਵੱਖਰੇ ਮੇ ਵੱਡੇ ਹੋ ਗਏ ਤਾਂ ਫੇਰ ਕਿਸੇ ਦੇ ਲਈ ਵੀ ਸਾਨੂੰ ਗਰਾਉਣਾ ਸੌਖਾ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਵੀ ਦੁਬਾਰਾ ਜੁੜੇ ਨੇ, ਬਹੁਤ ਵਧੀਆ ਪ੍ਰੋਗਰਾਮ ਹੈ, ਕਹਿੰਦੇ ਸੁਣ ਰਹੇ ਹਾਂ ਬੱਸ ਚੁੱਕੀ, ਚਲੋ ਬਹੁਤ ਸੋਹਣੀ ਤਸਵੀਰ ਵੀ ਹੈ ਨਾਲ ਭੇਜੀ, ਔਰ ਮੈਨੂੰ ਲੱਗਦਾ ਕਿ ਗੱਡੀ ਦੇ ਵਿੱਚ ਕਿਤੇ ਜਾ ਰਹੇ ਨੇ, ਨਾਲ ਨਾਲ ਪ੍ਰੋਗਰਾਮ ਸੁਣ ਰਹੇ ਨੇ। ਬਹੁਤ ਬਹੁਤ ਧੰਨਵਾਦ ਗੁਰਿੰਦਰ ਜੀ। ਔਰ ਅੱਜ ਦੇ ਪ੍ਰੋਗਰਾਮ ਚ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫੇਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ, ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਫੇਰ ਕਰਾਂਗੇ ਮੁਲਾਕਾਤ। ਤੇ ਪ੍ਰੋਗਰਾਮ ਹਰਮਨ ਰੇਡੀਓ ਤੇ ਹੋਰ ਚੱਲਦੇ ਰਹਿਣੇ ਆ, ਔਰ ਇਹਨਾਂ ਦਿਨਾਂ ਦੇ ਵਿੱਚ ਲੜੀਵਾਰ ਸਾਡੇ ਸਹਿਜ ਪਾਠ ਦੀ ਜਿਹੜੀ ਲੜੀ ਹੈ ਉਹ ਸ਼ੁਰੂ ਹੋਈ ਹੋਈ ਹੈ। ਸਵੇਰੇ 7 ਵਜੇ ਤੋਂ ਜਿਹੜਾ ਪਾਠ ਹੈ ਉਹ ਆਰੰਭ ਹੁੰਦਾ ਹੈ। ਸੋ ਲੜੀਵਾਰ ਇਹ ਪਾਠ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਵੀ ਨਾਲ ਨਾਲ ਹਿੱਸਾ ਲੈ ਸਕਦੇ ਹੋ, ਔਰ ਜਾਂ ਫਿਰ ਸਰਵਣ ਕਰ ਸਕਦੇ ਹੋ। ਸਵੇਰੇ 7 ਵਜੇ ਹਰਮਨ ਰੇਡੀਓ ਤੋਂ ਪ੍ਰਸਾਰਿਤ ਹੁੰਦੀ ਹੈ ਜੀ ਸਹਿਜ ਪਾਠ ਦੀ ਲੜੀ। ਸੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਿਹਾ ਕਰੋ। ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਚ ਜੁੜਨ ਦੇ ਲਈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਦਿਲਜੀਤ ਦੁਸਾਂਝ ਦੀ ਨਵੀਂ ਗੋਟ ਐਲਬਮ ਦੇ ਵਿੱਚੋਂ, ਉਸਦਾ ਬੜਾ ਫੇਮਸ ਹੋ ਰਿਹਾ ਗੀਤ ਕਹਿ ਸਕਦੀ ਹਾਂ। ਇਸ ਦੇ ਨਾਲ ਛੱਡ ਕੇ ਜਾ ਰਹੀ ਹਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਤੋਂ।
What's up, dog? See ya, brother. Swimming in the wind. What's good with it? Watch out, man. Watch out. DLG coming, man.
Oh, word. They say he the GOAT. He all the way down for it.
Yeah, dog. He's killing again.
Oh, DLG. Watch out.
Diamond out there, all the toilet down. Jinna tera paar gori ye. Gabru ta veri nu vi mitha bol da. Ni tu ta phir jatt da pyaar gori ye. Dekh Bollywood vich jinne khaal ne. Oda vich penda.
I told you, all my critics, I told you all that I was the greatest of all time. I'm untouchable. Don't ever think you can beat me. I told you all today, I'm still the greatest of all time. Now get out my face.